फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सदा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
चढ़ गई सवेर दूर होया ए हनेर, लो जी चढ़ गई सवेर दूर होया ए हनेर, पौना ठंडिया तरेल च लुकाई लुकी है, पंछियां दी ची ची ने गाया कोई गीत, रात चुप सी ते चुप्पी ओदी हुण मुक्की है, दिन बुधवार लैके सब दा प्यार, लहरां वाली गद्दी टैम नाल आण टुकी है, पाली तरफ जीत पटियाले तो तैयार, भैण सुख थोड़ी रेडूए ते पहुंच चुकी है, सो करो ना जी देर, यादा वाली है सवेर, वेल यादा वाली थोड़े बिना बस सुकी है। सो जी नवा साल नवे साल दा पहला बुधवार ते इस नवे साल दे विच अपनियां पुरानियां यादां दे नाल मैं सुखप्रीत हाजिर हां जी प्रोग्राम लहरां दे नाल। सो मेरे वल्लों प्यार भरी सत श्री अकाल आदाब नमस्ते गुड मॉर्निंग, उम्मीद ते अरदास राजी खुशी हो गए अपने अपने घर परिवार दे विच तुसी। सो मेरे वालों नवे साल दियां बहुत बहुत मुबारकां तुहानू सारयां नू, और उम्मीद करदे हां कि इह साल जिहड़ा चढ़िया सुख शांति वाला होवे और सबर संतोख वाला होवे साडे सारयां दे लई। प्रोग्राम थोड़ा जिहा लेट हो गया जी किसी टेक्निकल प्रॉब्लम करके, उहदे लई माफी चाहुंदी हां। सो इस वेले गल करां ते एडिलेड दियां घड़ियां ते 7:38 हो चुके ने जी हां, ते सिडनी समय मुताबिक इस वेले आस्ट्रेलिया दे विच वज चुके जी 8:08, ते पर्थ दा समा इस वेले 5:08 चल रहा। सो तारीख अज हो गई है 6 January ते साल 2021। लो जी साल एक होर बीत गया, ਸਾਲਾਂ ਦੇ ਸਾਲ ਗੁਜ਼ਰਦੇ ਜਾ ਰਹੇ ਆ ਹਨਾ। ਸਾਲ ਤੇ ਹੁਣ ਛੋਟੀ ਜਿਹੀ ਚੀਜ਼ ਲੱਗਦੀ ਆ, ਪਹਿਲਾਂ ਲੱਗਦਾ ਹੁੰਦਾ ਤੇ ਸਾਲ ਬੜੇ ਵੱਡੇ ਵੱਡੇ, ਸਾਲ ਲੰਘਣਾ ਬੜਾ ਵੱਡੀ ਚੀਜ਼ ਹੁੰਦੀ ਸੀਗੀ, ਪਰ ਹੁਣ ਸਾਲ ਤੇ ਮਹੀਨਿਆਂ ਵਾਂਗ ਗੁਜ਼ਰਦੇ ਜਾ ਰਹੇ ਆ। ਜ਼ਿੰਦਗੀ ਦੀ ਰਫਤਾਰ ਕੁਝ ਤੇਜ਼ ਹੋ ਗਈ ਹੈ ਹਨਾ। ਸੋ ਇਸ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਪਲ ਕੱਢ ਲਈਦੇ ਆ ਬੁੱਧਵਾਰ ਦੀ ਸਵੇਰ ਨੂੰ, ਜਿੱਥੇ ਬੈਠ ਕੇ ਇਕੱਠੇ ਅਸੀਂ ਥੋੜਾ ਜਿਹਾ ਰੁਕ ਜਾਂਦੇ ਆ ਔਰ ਰੁਕ ਕੇ ਨਜ਼ਰ ਮਾਰਦੇ ਆ ਆਪਣੀ ਬੀਤੀ ਹੋਈ ਜ਼ਿੰਦਗੀ ਵੱਲ, ਲੇਖਾ ਜੋਖਾ ਕਰਦੇ ਆ ਕੀ ਪਾਇਆ ਕੀ ਖੋਇਆ, ਔਰ ਬੀਤੇ ਹੋਏ ਜਿਹੜੇ ਪਲ ਆ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਚੰਗੀਆਂ ਚੀਜ਼ਾਂ ਚੰਗੀਆਂ ਯਾਦਾਂ ਜਿਹੜੀਆਂ ਉਹ ਚੁਗ ਕੇ ਸਜਾਈਦਾ ਅਸੀਂ ਆਪਣੇ ਵਰਤਮਾਨ ਨੂੰ। ਸੋ ਕੀ ਹਾਲ ਚਾਲ ਹੈ ਜੀ ਤੁਹਾਡੇ, ਠੀਕ ਠਾਕ ਰਾਜੀ ਖੁਸ਼ੀ? ਸੋ ਚਲੋ ਜੀ ਨਵੇਂ ਸਾਲ ਤੇ ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿੱਦਾਂ ਅਸੀਂ ਹਮੇਸ਼ਾ ਉਸ ਪਰਮਾਤਮਾ ਨੂੰ ਯਾਦ ਕਰਕੇ ਕਰੀਦੇ ਹਾਂ। ਸੋ ਆਓ ਸਾਰੇ ਰਲ ਕੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਲਈ, ਤੇ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਕੀ ਕਰੀਦਾ ਜੀ, ਬਿਲਕੁਲ ਚਿਹਰੇ ਤੇ ਇੱਕ ਵੱਡੀ ਵਾਲੀ ਸਮਾਈਲ। ਸੋ ਹਸੂ ਹਸੂ ਕਰਦੇ ਚਿਹਰਿਆਂ ਦੇ ਨਾਲ ਆਓ ਖੇੜੇ ਮੱਥੇ ਅੱਜ ਦੀ ਸਵੇਰ ਨੂੰ ਗਲ ਲਾਈਏ ਔਰ ਗੁਰਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਸਦੇ ਮੁਸਕਰਾਉਂਦੇ ਰਿਹਾ ਕਰੋ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਜਾਂ ਜਿਹੜੀਆਂ ਪਰਿਸਥਿਤੀਆਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ, ਜ਼ਰੂਰੀ ਨਹੀਂ ਹੁੰਦੀਆਂ ਵੀ ਉਹ ਸੁਖਾਲੀਆਂ ਹੀ ਹੋਣ, ਕਦੀ ਕਦੀ ਔਕੜਾਂ ਨਾਲ ਭਰੀਆਂ ਵੀ ਹੁੰਦੀਆਂ, ਪਰ ਜਦੋਂ ਅਸੀਂ ਉਹਨਾਂ ਦਾ ਹੱਸ ਕੇ ਮੁਕਾਬਲਾ ਕਰਦੇ ਹਾਂ ਨਾ, ਤੇ ਕਿਤੇ ਨਾ ਕਿਤੇ ਉਹ ਅਗਲੀ ਚੀਜ਼ ਸਾਨੂੰ ਛੋਟੀ ਲੱਗਣ ਲੱਗ ਜਾਂਦੀ ਹੈ। ਸੋ ਆਓ ਮੁਸ਼ਕਿਲਾਂ ਨੂੰ ਛੋਟੀਆਂ ਕਰੀਏ ਤੇ ਆਪਣੀਆਂ ਖੁਸ਼ੀਆਂ ਨੂੰ ਹੋਰ ਦੂਣੀਆਂ ਚੌਣੀਆਂ ਕਰੀਏ, ਆਪਣੀਆਂ ਇਹਨਾਂ ਮੁਸਕਰਾਟਾਂ ਦੇ ਨਾਲ, ਆਪਣੇ ਇਹਨਾਂ ਹਾਸਿਆਂ ਦੇ ਨਾਲ ਹੱਸਦੇ ਮੁਸਕਰਾਉਂਦੇ ਰਹੀਏ ਤੇ ਆਪਣੇ ਹਾਸੇ ਖੇੜੇ ਆਲੇ ਦੁਆਲੇ ਚ ਵੰਡਦੇ ਰਹੀਏ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਧਾਰਮਿਕ ਗੀਤ ਨਾਲ, ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਸੋ ਦਲਜੀਤ ਦੋਸਾਂਝ ਦਾ ਵੀ ਅੱਜ ਜਨਮ ਦਿਨ ਹੈ ਜੀ, 6 January ਨੂੰ ਜਨਮ ਦਿਨ ਹੁੰਦਾ ਦਲਜੀਤ ਦੋਸਾਂਝ ਦਾ। ਸੋ ਆਓ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਗੀਤ, ਧਾਰਮਿਕ ਗੀਤ ਸੁਣਦੇ ਆ, ਜੋ ਮੈਨੂੰ ਵੀ ਬਹੁਤ ਪਿਆਰਾ ਲੱਗਦਾ ਔਰ ਇਹਦੀ ਵੀਡੀਓ ਖਾਸ ਕਰਕੇ ਬਹੁਤ ਹੀ ਸੋਹਣੀ ਲੱਗਦੀ ਹੈ। ਕੀ ਖਿਆਲ ਹੈ ਤੁਹਾਡਾ? ਚਲੋ ਸੁਣਦੇ ਆ ਇਹ ਗੀਤ।
होए अंबर सबे दुख मुके सच्चे पातशाह जी हथ बन दे मथा टेक दे तुसी आन टुके सच्चे पातशाह जी हेठा चानन दा दरिया बगे उत्तों मेहर दा बरसे मेघ बाबा जिन्ना थावां ते पाए पैर तुसी उथे अज भी वरते देग बाबा
पार नानक पार नानक सब थाए को तार नानक पार नानक पार नानक सब थाए
चश्माए तू रोशनियां दी रेखाए एक तेरा ही दरबार सच्चा बाकी सब पर मुकलेखाए तेरा शब्द सुना वैराग होवे तन मन दे बदलन वेग बाबा
पार नानक पार नानक सब थाए को पार नानक पार नानक पार नानक सब थाए
साला सोहने नक जिन लमड़े वाला कंचन काया सोने की टाला तेरे रूप जिहा कोई रूप नहीं तेरी दीद जिहा प्रसाद नहीं सरबत दा पला सिखाया तू कोई काट नहीं कोई वाद नहीं तू केंद्र बिंदु ब्रह्मंड दा तू सिरजी सारी खेड बाबा जदों पाया दसवां जमा तू फड़ लई तेग बाबा
पार नानक पार नानक सब थाए को पार नानक पार नानक पार नानक सब थाए को पार नानक पार नानक सब थाए को पार नानक पार नानक पार नानक सब थाए
ਬਹੁਤ ਹੀ ਰੂਹਾਨੀ ਜਿਹਾ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਸੁਣਿਆ ਸੀ ਔਰ ਬਿਲਕੁਲ ਜਦੋਂ ਤੁਸੀਂ ਆਪਣੀ ਨਜ਼ਰ ਚੁੱਕ ਕੇ ਕਿਤੇ ਦੇਖਦੇ ਆਲਾ ਦੁਆਲਾ ਔਰ ਜਦੋਂ ਤੁਸੀਂ ਸਮਾਦ ਨਾਲ ਭਰ ਜਾਂਦੇ ਔਰ ਲੱਗਦਾ ਤੇ ਸਹੀ ਗੱਲ ਆ ਹਰ ਸਿਓ ਨਾਨਕ ਹੀ ਨਾਨਕ ਹੈ ਉਹ ਪਰਮਾਤਮਾ ਹੀ ਪਰਮਾਤਮਾ ਹੈ ਉਹਦਾ ਹੀ ਪਸਾਰਾ ਹੈ ਹਰ ਪਾਸੇ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਸੋ ਮੌਸਮ ਦੀ ਗੱਲ ਕਰਦੀ ਹਾਂ ਮੌਸਮ ਇਸ ਵਾਰੀ ਬੜਾ ਬਦਲਿਆ ਹੋਇਆ ਹੈ ਨਾ ਇਸ ਵਾਰੀ ਗਰਮੀਆਂ ਦੇ ਵਿੱਚ ਗਰਮੀਆਂ ਵਾਲਾ ਕੁਛ ਲੱਗ ਹੀ ਨਹੀਂ ਰਿਹਾ ਹਾਲੇ ਕਿ ਜਦੋਂ ਸਪਰਿੰਗ ਸੀਗਾ ਨਵੰਬਰ ਦੇ ਮਹੀਨੇ ਵਿੱਚ ਗਰਮੀ ਕਾਫੀ ਹੋ ਗਈ ਸੀ ਪਰ ਜਦੋਂ ਦਾ ਗਰਮੀਆਂ ਦਾ ਕਹਿੰਦੇ ਮਹੀਨਾ ਸ਼ੁਰੂ ਹੋਇਆ ਜਦੋਂ ਦਾ ਦਸੰਬਰ ਸ਼ੁਰੂ ਹੋਇਆ ਆਸਟ੍ਰੇਲੀਆ ਦੇ ਵਿੱਚ ਉਦੋਂ ਦੀ ਠੰਡ ਠੰਡ ਜਿਹੀ ਮਹਿਸੂਸ ਹੋ ਰਹੀ ਹੈ, ਯਾਨੀ ਸਵੇਰੇ ਸ਼ਾਮ ਤਾਂ ਚੰਗੀ ਠੰਡ ਹੁੰਦੀ ਹੈ ਤੇ ਮੌਸਮ ਅੱਜ ਵੀ ਜੇ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਿਸ ਰਿਹਾ ਹੈ ਔਰ ਹਲਕੇ ਬੱਦਲ ਜਿਹੜੇ ਨਾਲ ਬਣੇ ਹੋਏ ਆ। ਸਵੇਰੇ ਵੀ ਅਜੇ ਤੱਕ ਜਿਹੜੀ ਠੰਡ ਜਿਹੀ ਆ ਮਹਿਸੂਸ ਹੋ ਰਹੀ ਆ, ਯਾਨੀ ਜੈਕਟ ਪਾਉਣ ਵਾਲਾ ਮੌਸਮ ਸਵੇਰੇ ਸਵੇਰੇ ਬਣ ਜਾਂਦਾ ਅਜੇ ਵੀ। ਉਸ ਤੋਂ ਇਲਾਵਾ ਮੈਲਬਰਨ ਦੇ ਵਿੱਚ ਵੀ ਅੱਜ ਬੱਦਲਵਾਈ ਰਹੇਗੀ ਤੇ ਤਾਪਮਾਨ 18 ਡਿਗਰੀ ਤੱਕ, ਸੋ ਮੈਲਬਰਨ ਦੇ ਵਿੱਚ ਵੀ ਚੰਗੀ ਠੰਡ ਹੈ ਅੱਜ। ਇਸ ਤੋਂ ਇਲਾਵਾ ਸਿਡਨੀ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦੇ ਨਾਲ ਬੱਦਲਵਾਈ ਬਣੀ ਰਹਿਣੀ ਉੱਥੇ ਵੀ, ਤੇ ਬ੍ਰਿਸਬੇਨ ਦੇ ਵਿੱਚ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਹਲਕੇ ਬੱਦਲ ਦਿਖਾਈ ਦੇਣਗੇ ਬ੍ਰਿਸਬੇਨ ਦੇ ਅਸਮਾਨ ਤੇ। ਪਰਥ ਦੇ ਵਿੱਚ 36 ਡਿਗਰੀ ਤਾਪਮਾਨ ਵੱਧ ਤੋਂ ਵੱਧ, ਇਸ ਮੌਸਮ ਬਿਲਕੁਲ ਸਾਫ਼ ਪਰਥ ਦੇ ਵਿੱਚ ਅੱਜ ਨਜ਼ਰ ਆ ਰਿਹਾ ਹੈ। ਤੇ ਉਸ ਤੋਂ ਬਾਅਦ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਜਿਹੜੇ ਹਲਕੀ ਬੱਦਲਵਾਈ ਬਣੀ ਰਹਿਣੀ ਆ। ਸੋ ਮੌਸਮ ਦਾ ਵੀ ਕੁਛ ਨੀ ਪਤਾ ਲੱਗਦਾ ਜੀ, ਬਾਕੀ ਉਸ ਪਰਮਾਤਮਾ ਨੂੰ ਪਤਾ ਹੁੰਦਾ ਹੈ। ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਵਿੱਚ ਚੰਗੀ ਬੁਸ਼ ਫਾਇਰ ਹੋਈ ਹੋਈ ਸੀ ਆਸਟ੍ਰੇਲੀਆ ਦੇ ਵਿੱਚ, ਅੱਗਾਂ ਲੱਗੀਆਂ ਹੋਈਆਂ ਸੀਗੀਆਂ ਔਰ ਇਸ ਵਾਰੀ ਗਰਮੀ ਆਪਣਾ ਜ਼ੋਰ ਹੀ ਨਹੀਂ ਪਕੜ ਰਹੀ। ਸ਼ਾਇਦ ਕੁਦਰਤ ਨੂੰ ਵੀ ਪਤਾ ਹੁੰਦਾ ਹੈ ਕਿ ਉਹਨੇ ਬੈਲੈਂਸ ਰੱਖਣਾ ਹੁੰਦਾ ਹੈ। ਇਸ ਵਾਰੀ ਜਿੱਦਾਂ ਮਹਾਂਮਾਰੀ ਕਰੋਨਾ ਦੀ ਫੈਲੀ ਹੋਈ ਹੈ ਤੇ ਉਹਦੇ ਕਰਕੇ ਦੇਖ ਲਓ, ਤੇ ਨਹੀਂ ਤੇ ਇਨ੍ਹਾਂ ਦਿਨਾਂ ਦੇ ਵਿੱਚ ਆਮ ਹੀ ਜਿਹੜੀ ਹੈ ਬੁਸ਼ ਫਾਇਰ ਇੱਥੇ ਆਸਟ੍ਰੇਲੀਆ ਦੇ ਵਿੱਚ ਹੋ ਜਾਂਦੀ ਹੈ, ਪਰ ਅਜੇ ਇੱਕ ਦੋ ਜਗ੍ਹਾ ਜਿਹੜੀਆਂ ਉਹਨਾਂ ਨੂੰ ਛੱਡ ਕੇ ਬਾਕੀ ਜਗ੍ਹਾ ਤੇ ਠੀਕ ਹੈ। ਸੋ ਬਾਕੀ ਪ੍ਰੋਗਰਾਮ ਦੇ ਜਿਹੜੀ ਸ਼ੁਰੂਆਤ ਆ ਉਹ ਮੈਂ ਕਰਦੀ ਨਹੀਂ ਹੁੰਦੀ ਹਾਂ, ਪਰ ਪ੍ਰੋਗਰਾਮ ਹਮੇਸ਼ਾ ਅੱਗੇ ਤੁਰਦਾ ਹੁੰਦਾ ਤੁਹਾਡੀਆਂ ਗੱਲਾਂ ਦੇ ਨਾਲ, ਤੁਹਾਡੇ ਸੁਨੇਹਾਂ ਦੇ ਨਾਲ, ਤੁਹਾਡੇ ਵਿਚਾਰਾਂ ਦੇ ਨਾਲ। ਸੋ ਤੁਸੀਂ ਆਪਣੇ ਵਿਚਾਰ ਜਾਂ ਅੱਜ ਕਿਹੜੀਆਂ ਯਾਦਾਂ ਤੁਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਤੁਸੀਂ ਜ਼ਰੂਰ ਲਿਖ ਕੇ ਮੈਨੂੰ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਰਾਹੀਂ ਆਪਣੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਮੈਨੂੰ ਆਪਣੇ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਤੁਸੀਂ ਨੰਬਰ ਤੁਹਾਨੂੰ ਹੁਣ ਤੱਕ ਯਾਦ ਹੋ ਹੀ ਗਿਆ ਹੋਣਾ, ਬਿਲਕੁਲ ਜੀ 02-85-99-28-11। ਇਸ ਤੋਂ ਇਲਾਵਾ ਫੋਨ ਦੀ ਕਿਸ ਐਪ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ ਕਿ ਤੁਸੀਂ ਪ੍ਰੋਗਰਾਮ ਚ ਕਿੱਦਾਂ ਮੈਸੇਜ ਕਰਨਾ ਹੈ ਜਾਂ ਪ੍ਰੋਗਰਾਮ ਦੇ ਵਿੱਚ ਕਿਵੇਂ ਕਾਲ ਕਰਨੀ ਹੈ। ਸੋ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆ ਗਿਆ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਸਾਡੇ ਪਿੰਡ ਤਾਂ ਠੰਡ ਜ਼ੋਰਾਂ ਤੇ ਹੈ, ਨਾਲ ਹੀ ਇਹਨਾਂ ਨੇ ਢਲਦੇ ਸੂਰਜ ਦੀ ਇੱਕ ਜਿਹੜੀ ਹੈ ਫੋਟੋ ਉਹ ਮੈਨੂੰ ਭੇਜੀ ਹੈ, ਘਰ ਵਾਪਸ ਜਾ ਰਹੇ ਲੱਗਦੇ ਆ। ਇਹਨਾਂ ਦਾ ਜ਼ਿਆਦਾਤਰ ਜਦੋਂ ਤਸਵੀਰਾਂ ਭੇਜਦੇ ਹੁੰਦੇ ਆ ਤੇ ਉਹ ਰਸਤਿਆਂ ਦੀਆਂ ਹੀ ਹੁੰਦੀਆਂ, ਹੈ ਨਾ, ਇੱਕ ਮੁਸਾਫਿਰ ਵਾਂਗੂ ਤੁਰੇ ਰਹਿੰਦੇ ਆ, ਔਰ ਸਾਡਾ ਸਾਰਿਆਂ ਦੀ ਸਾਡੇ ਸਾਰਿਆਂ ਦੀ ਜ਼ਿੰਦਗੀ ਇੱਕ ਮੁਸਾਫਿਰ ਵਾਂਗੂ ਹੀ ਹੁੰਦੀ ਹੈ ਨਾ। ਇਸ ਦੁਨੀਆਂ ਤੇ ਆਉਂਦੇ ਆ ਔਰ ਬਸ ਮਾਣ ਕੇ ਆਲਾ ਦੁਆਲਾ ਕੁਝ ਸਿੱਖ ਕੇ ਕੁਝ ਸਿਖਾ ਕੇ ਵਾਪਸ ਮੁੜ ਜਾਂਦੇ ਆ। ਸੋ ਬਹੁਤ ਸੋਹਣੀ ਤਸਵੀਰ ਇਹਨਾਂ ਨੇ ਭੇਜੀ ਹੈ, ਢਲਦਾ ਸੂਰਜ ਔਰ ਬਹੁਤ ਸੋਹਣੀ ਤਸਵੀਰ ਜੀ। ਤੇ ਠੰਡ ਤੁਸੀਂ ਗੱਲ ਕੀਤੀ ਹੈ ਵੀ ਠੰਡ ਜ਼ੋਰਾਂ ਤੇ ਤੁਹਾਡੇ ਪਿੰਡ ਤੇ, ਬਿਲਕੁਲ ਤੁਹਾਡੇ ਪਿੰਡ ਤੇ ਠੰਡ ਜ਼ੋਰਾਂ ਤੇ ਹੋਣੀ ਬਣਦੀ ਵੀ ਹੈ ਜੀ। ਇਸ ਵੇਲੇ ਪੱਛਮੀ ਦੇਸ਼ਾਂ ਦੇ ਵਿੱਚ ਤਾਂ ਠੰਡ ਚੰਗੀ ਹੋਣੀ ਹੈ, ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਇਸ ਵੇਲੇ ਜੇ ਆਪਣੀ ਗੱਲ ਕਰੀਏ ਤਾਂ ਚੰਗੀ ਠੰਡ ਪੈ ਰਹੀ ਹੈ ਨਾ। ਔਰ ਜਦੋਂ ਵੀ ਫੋਨ ਤੇ ਗੱਲ ਕਰੋ ਤੇ ਕਹਿਣਗੇ ਬਸ ਰਜਾਈਆਂ ਚ ਬੜੀ ਬੈਠੀ ਆ, ਠੰਡ ਆ ਜਾਂ ਹੈ ਨਾ, ਔਰ ਉਸ ਤੋਂ ਬਾਅਦ ਹਮੇਸ਼ਾ ਗੱਲ ਸ਼ੁਰੂ ਹੋ ਜਾਂਦੀ ਹੈ ਫਿਰ ਦਿੱਲੀ ਕਿਸਾਨ ਮੋਰਚੇ ਦੀ, ਕਿਉਂਕਿ ਜਦੋਂ ਵੀ ਉੱਥੇ ਗੱਲ ਕਰੋ ਤੇ ਕੋਈ ਇਹ ਕਹਿੰਦਾ ਵੀ ਠੰਡ ਬਹੁਤ ਆ ਰਜਾਈਆਂ ਚ ਬੜੇ ਬੈਠੇ ਆ, ਤੇ ਫਿਰ ਨਾਲ ਹੀ ਆਪ ਹੀ ਗੱਲ ਸ਼ੁਰੂ ਹੋ ਜਾਂਦੀ ਆ ਵੀ ਉਹਨਾਂ ਦਾ ਦੇਖੋ ਜਿਹੜੇ ਇਸ ਵੇਲੇ ਮੋਰਚੇ ਤੇ ਡਟੇ ਹੋਏ ਕਿਸਾਨ ਆ ਕਿੰਨੀ ਠੰਡ ਦੇ ਵਿੱਚ ਬੈਠੇ ਹੋਏ ਆ। ਸੋ ਇੱਕ ਅਰਦਾਸ ਉਹਨਾਂ ਸਾਰਿਆਂ ਦੇ ਲਈ, ਉਹਨਾਂ ਦੀ ਚੜ੍ਹਦੀ ਕਲਾ ਦੇ ਲਈ, ਔਰ ਪਰਮਾਤਮਾ ਕਰੇ ਕਿ ਉੱਥੇ ਦੀ ਸਰਕਾਰ ਨੂੰ ਸਮਰਥ ਬਖਸ਼ੇ ਪਰਮਾਤਮਾ, ਤਾਂ ਕਿ ਜਲਦੀ ਤੋਂ ਜਲਦੀ ਉਹ ਆਪਣੀ ਜਿੱਤ ਹਾਸਲ ਕਰਕੇ ਵਾਪਸ ਘਰਾਂ ਨੂੰ ਮੁੜਨ। ਅੱਛਾ, ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਅੱਜ ਸ਼ੁਰੂਆਤ ਮਿੱਟੀ ਦੇ ਭਾਂਡਿਆਂ ਤੇ, ਕਿਹੜਾ ਭਾਂਡਾ ਕਿਸ ਕੰਮ ਲਈ ਵਰਤਿਆ ਜਾਂਦਾ ਸੀ। ਹਾਂ ਬਿਲਕੁਲ ਸਹੀ ਗੱਲ ਆ, ਇਹ ਵੀ ਗੱਲ ਕਰ ਸਕਦੇ ਆ। ਸੋ ਚਲੋ ਫਿਰ ਅੱਜ ਮਿੱਟੀ ਦੇ ਭਾਂਡਿਆਂ ਦੀ ਗੱਲ ਕਰਦੇ ਆ। ਮਿੱਟੀ ਤੋਂ ਕੀ ਕਰੀਦਾ ਹੁੰਦਾ ਸੀਗਾ, ਮਿੱਟੀ ਨਾਲ ਕਿੱਦਾਂ ਜੁੜੇ ਹੁੰਦੇ ਸੀ, ਅਸੀਂ ਉਹਦੀ ਗੱਲ ਕਰਦੇ ਆ ਅੱਜ ਪ੍ਰੋਗਰਾਮ ਦੇ ਵਿੱਚ। ਤੇ ਭਾਂਡਿਆਂ ਦੀ ਇਹਨਾਂ ਨੇ ਕਿਹਾ ਵੀ ਕਿਹੜਾ ਭਾਂਡਾ ਕਿਸ ਕੰਮ ਲਈ ਵਰਤਿਆ ਜਾਂਦਾ ਸੀ। ਸੋ ਤਿਆਰ ਹੋ ਜੀ ਤੁਸੀਂ ਸਾਰੇ, ਠੀਕ ਹੈ। ਅੱਜ ਜਿਹੜਾ ਕੁਐਸਚਨ ਪੇਪਰ ਹੈ ਗੁਰਿੰਦਰ ਸਿੰਘ ਹੁਣਾਂ ਵੱਲੋਂ ਆਇਆ ਹੈ ਅਮਰੀਕਾ ਤੋਂ, ਤੇ ਫਿਰ ਹੋ ਜਾਓ ਤਿਆਰ, ਠੀਕ ਹੈ ਜੀ। ਉਸ ਤੋਂ ਬਾਅਦ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਈਮੇਲ ਦੇ ਰਾਹੀਂ। ਸਤਿ ਸ਼੍ਰੀ ਅਕਾਲ ਸੌਂਦ ਸਾਹਿਬ, ਕੀ ਹਾਲ ਚਾਲ ਹੈ, ਰਾਜੀ ਖੁਸ਼ੀ? ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਅਸੀਂ ਗੱਲਾਂ ਕਰਨੀਆਂ ਵੀ ਕਿਹੜਾ ਭਾਂਡਾ ਕਿਸ ਕੰਮ ਲਈ ਵਰਤਿਆ ਜਾਂਦਾ ਸੀਗਾ ਔਰ ਮਿੱਟੀ ਦੇ ਕਿਹੜੇ ਕਿਹੜੇ ਭਾਂਡੇ ਹੁੰਦੇ ਸੀਗੇ, ਜਿੰਨੀ ਕੁ ਮੈਨੂੰ ਯਾਦ ਹੈਗੀ ਆ ਮੇਰੀਆਂ ਯਾਦਾਂ ਦੇ ਵਿੱਚ, ਓਨਾ ਕੁ ਮੈਂ ਸਾਂਝਾ ਕਰੂੰਗੀ ਤੇ ਬਾਕੀ ਤੁਸੀਂ ਮੈਨੂੰ ਥੋੜੀ ਯਾਦ ਕਰਵਾਇਓ। ਉਸ ਤੋਂ ਇਲਾਵਾ ਅੱਜ ਯਾਦਾਂ ਯਾਦ ਕਰਦੇ ਹਾਂ ਕੁਝ, ਕੋਈ ਵੀ ਯਾਦ ਜਿਹੜੀ ਤੁਹਾਡੇ ਜ਼ਿਹਨ ਚ ਆਉਂਦੀ ਹੈ ਆਪਣੇ ਬਚਪਨ ਨੂੰ ਲੈ ਕੇ, ਉਹ ਅੱਜ ਅਸੀਂ ਰਲੀਆਂ ਮਿਲੀਆਂ ਜਿਹੜੀਆਂ ਯਾਦਾਂ ਜਿਹੜੀਆਂ ਚਲੋ ਸਾਰੇ ਸਾਂਝੀਆਂ ਕਰਦੇ ਹਾਂ। ਤੇ ਗੁਰਿੰਦਰ ਸਿੰਘ ਹੁਣੀ ਦਿਖ ਰਹੇ ਕਹਿੰਦੇ ਇਹ ਸਮਾਂ ਮੇਰਾ ਛੁੱਟੀ ਦਾ ਹੈ। ਬਿਲਕੁਲ ਜੀ, ਉਹ ਪਤਾ ਲੱਗ ਗਿਆ ਜਦੋਂ ਤੁਸੀਂ ਤਸਵੀਰ ਹੀ ਭੇਜਦੇ ਹੋ ਘਰ ਨੂੰ ਵਾਪਸ ਮੁੜਦੇ ਹੁੰਦੇ ਹੋ, ਤੋ ਛੁੱਟੀ ਦਾ ਸਮਾਂ ਹੁੰਦਾ। ਸੋ ਛੁੱਟੀ ਦਾ ਸਮਾਂ ਵੀ ਬੜਾ ਪਿਆਰਾ ਹੁੰਦਾ, ਯਾਦ ਕਰਦੇ ਹਾਂ ਜੀ ਉਹ ਛੁੱਟੀ ਦਾ ਸਮਾਂ ਜਦੋਂ ਛੁੱਟੀ ਸਕੂਲ ਤੋਂ ਹੁੰਦੀ ਸੀ ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੁੰਦਾ ਸੀਗਾ। ਸੋ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਅੱਜ। ਤੁਸੀਂ ਛੁੱਟੀ ਦੀ ਯਾਦ ਕਰਾਈ ਵੀ ਇਹ ਮੇਰਾ ਛੁੱਟੀ ਦਾ ਸਮਾਂ ਹੁੰਦਾ, ਛੁੱਟੀ ਦਾ ਸਮਾਂ ਕਿਹੋ ਜਿਹਾ ਹੁੰਦਾ ਸੀ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਪਰ ਪਹਿਲਾਂ ਉਸ ਤੋਂ ਇੱਕ ਗੀਤ ਹੁੰਦੇ ਆ ਹੋਰ, ਔਰ ਗੀਤ ਤੋਂ ਬਾਅਦ ਯਾਦ ਕਰਦੇ ਆ ਫਿਰ ਕੁਝ ਯਾਦਾਂ।
ਅਸੀਂ ਗੱਲਾਂ ਵਿੱਚ ਸੇਕ ਰੱਖਿਆ, ਕੰਮ ਦਿਲ ਨਾ ਫੇਕ ਰੱਖਿਆ, ਉਹ ਖਾਣਾ ਦਿਲਾਂ ਦੇ ਵਿੱਚ ਰੱਖੀ, ਕਦੇ ਦਿਨ ਕੱਟਦੇ ਆ ਸ਼ੌਕ ਦੇ ਉੱਚੇ ਉੱਚੇ ਦਿਨਾਂ ਦੇ ਨਾਲ ਢੂਲ ਦੇ ਅਸੀਂ ਉਸ ਕੌਮ
ਕਿਸਾਨੀ ਮੋਰਚੇ ਨੂੰ ਲੈ ਕੇ ਜਾਂ ਆਪਣੀ ਪਹਿਚਾਣ ਨੂੰ ਲੈ ਕੇ ਉਹੋ ਜਿਹੇ ਗੀਤ ਪੰਜਾਬੀਅਤ ਨਾਲ ਭਰਪੂਰ ਜਿਹੜੇ ਗੀਤ ਸੁਣਨ ਨੂੰ ਮਿਲ ਰਹੇ ਆ। ਸੋ ਇੱਕ ਤਰ੍ਹਾਂ ਦਾ ਰੁੱਖ ਜਿਹੜਾ ਜ਼ਰੂਰ ਬਦਲਿਆ, ਭਾਵੇਂ ਉਹ ਸੋਚ ਦੀ ਗੱਲ ਕਰੀਏ, ਚਾਹੇ ਉਹ ਸੰਗੀਤ ਦੀ ਗੱਲ ਕਰੀਏ, ਹੈਨਾ, ਔਰ ਚਾਹੇ ਉਹ ਜਵਾਨੀ ਦੀ ਗੱਲ ਕਰੀਏ, ਇੱਕ ਰੁੱਖ ਮਿਲਿਆ ਉਹਨਾਂ ਨੂੰ ਇੱਕ ਚੰਗੇ ਪਾਸੇ ਵੱਲ ਜਾਣ ਦਾ। ਅੱਛਾ ਜੀ, ਤੇ ਲਓ ਅੱਗੇ ਗੈਰੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ, ਗੁੱਡ ਮਾਰਨਿੰਗ ਬੁਲਾ ਰਹੇ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਜੀ, ਹੈਪੀ ਨਿਊ ਈਅਰ। ਹੋਰ ਜੀ ਕਿੱਦਾਂ, ਆਈ ਜਸਟ ਕੇਮ ਬੈਕ ਟੂ ਵਰਕ ਟੂਡੇ ਆਫਟਰ 3 ਵੀਕ ਆਫ। ਹਾਂਜੀ ਠੀਕ ਹੈ। ਸੋ ਲੱਗ ਗਿਆ ਪਤਾ ਜੀ, ਕਿਉਂਕਿ ਤੁਹਾਡਾ ਜਿਹੜਾ ਮੈਸੇਜ ਆ ਉਹ ਵੀ ਦੇਰ ਬਾਅਦ ਆਇਆ ਹੈਨਾ, ਇਸ ਵਾਰ ਛੁੱਟੀਆਂ ਕੱਟ ਕੇ ਆਏ ਆ। ਠੀਕ ਹੈ ਠੀਕ ਹੈ, ਚਲੋ ਕਿੱਦਾਂ ਵਧੀਆ ਰਿਹਾ। ਛੁੱਟੀਆਂ ਵੈਸੇ ਵਧੀਆ ਹੀ ਹੁੰਦੀਆਂ, ਹਮੇਸ਼ਾ ਹੀ ਵਧੀਆ ਹੁੰਦੀਆਂ। ਸੋ ਗੁੱਡ ਹੈ ਜੀ, ਜ਼ਿੰਦਗੀ ਦੇ ਵਿੱਚ ਕਦੀ ਕਦੀ ਛੁੱਟੀਆਂ, ਕਦੇ ਕਦੇ ਕੀ ਹਮੇਸ਼ਾ, ਮੈਨੂੰ ਲੱਗਦਾ ਹੁੰਦਾ ਵੀ ਥੋੜੇ ਜਿਹੇ ਜਦੋਂ ਤੁਹਾਨੂੰ ਲੱਗਦਾ ਥੋੜੀਆਂ ਛੁੱਟੀਆਂ ਵਿੱਚ ਕਰ ਲੈਣੀਆਂ ਚਾਹੀਦੀਆਂ। ਇੱਥੇ ਦੇ ਸਕੂਲਾਂ ਦਾ ਇਹ ਚੀਜ਼ ਬੜੀ ਵਧੀਆ ਲੱਗਦੀ ਹੈ ਕਿ ਹਰ 3 ਮਹੀਨੇ ਬਾਅਦ 2 ਹਫ਼ਤੇ ਦੀਆਂ ਛੁੱਟੀਆਂ ਜਿਹੜੀਆਂ ਇੱਥੇ ਹੁੰਦੀਆਂ, ਹਨਾ, ਇਹ ਚੀਜ਼ ਵਧੀਆ। ਬਾਕੀ ਇਹ ਵੀ ਗੱਲ ਹੈ ਵੀ ਇੱਥੇ ਜ਼ਿਆਦਾ ਪਬਲਿਕ ਹੋਲੀਡੇਜ਼ ਨਹੀਂ ਹੁੰਦੀਆਂ ਜਿੱਦਾਂ ਇੰਡੀਆ ਦੇ ਵਿੱਚ, ਤੇ ਹਰ ਮਹੀਨੇ ਦੇ ਵਿੱਚ 2-3 ਛੁੱਟੀਆਂ ਹੋ ਹੀ ਜਾਂਦੀਆਂ ਹੁੰਦੀਆਂ ਸੀ, ਕੋਈ ਨਾ ਕੋਈ ਤਿਉਹਾਰ ਰਹਿੰਦਾ ਸੀ, ਇਸ ਕਰਕੇ ਏਦਾਂ ਨਹੀਂ ਮਹਿਸੂਸ ਹੁੰਦਾ ਸੀ। ਪਰ ਇੱਥੇ ਇਹ ਚੀਜ਼ ਵਧੀਆ, ਇੱਕ ਤੇ ਸੈਟਰਡੇ ਸੰਡੇ ਆਫ ਔਰ 3 ਮਹੀਨਿਆਂ ਬਾਅਦ ਫਿਰ 2 ਹਫ਼ਤੇ ਦੀਆਂ ਛੁੱਟੀਆਂ, ਸੋ ਵਧੀਆ। ਤੇ ਚਲੋ ਜੀ, ਅੱਜ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਯਾਦਾਂ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਆ, ਠੀਕ ਹੈ ਜੀ। ਜਿੰਨਿਆਂ ਨੇ ਤੁਸੀਂ ਹਾਜ਼ਰੀ ਲਵਾਈ ਆ, ਹੁਣ ਅੱਜ ਯਾਦਾਂ ਵੱਲ ਰੁੱਖ ਕਰਦੇ ਆ। ਬੜੇ ਦਿਨ ਹੋ ਗਏ ਜੀ ਭਰ ਕੇ, ਯਾਦ ਨਹੀਂ ਕੀਤਾ ਕੁਛ ਵੀ, ਸੋ ਚਲੋ ਅੱਜ ਆਪਣੀਆਂ ਯਾਦਾਂ ਤੇ ਨਜ਼ਰ ਮਾਰਦੇ ਆ ਕੁਛ ਕੀ ਦਿਸਦਾ ਹੈ ਤੁਹਾਨੂੰ, ਕਿਹੜੀ ਯਾਦ ਤੁਸੀਂ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ ਜ਼ਰੂਰ ਦੱਸ ਸਕਦੇ ਹੋ। ਸੋ ਗੁਰਿੰਦਰ ਸਿੰਘ ਹੁਣਾਂ ਦੀ ਗੱਲ ਜਿਹੜਾ ਜੀ ਉੱਥੋਂ ਮੈਂ ਸ਼ੁਰੂ ਕਰਦੀ ਹਾਂ। ਇਹਨਾਂ ਨੇ ਛੁੱਟੀ ਦੇ ਸਮੇਂ ਦਾ ਜ਼ਿਕਰ ਕੀਤਾ ਸੀਗਾ ਵੀ ਮੇਰਾ ਛੁੱਟੀ ਦਾ ਸਮਾਂ ਜਿਹੜਾ, ਅੱਛਾ ਪਹਿਲਾਂ ਤਾਂ ਇਹ ਗੱਲ ਹੁੰਦੀ ਸੀ ਵੀ ਛੁੱਟੀਆਂ ਦੇ ਵਿੱਚ ਕਿਤੇ ਆਉਣ ਜਾਣ ਦਾ ਘੱਟ ਰਿਵਾਜ ਹੁੰਦਾ ਸੀ, ਜੇ ਆਉਣਾ ਜਾਣਾ ਵੀ ਹੁੰਦਾ ਸੀਗਾ ਤੇ ਉਹੀ ਹੋਈਦਾ ਸੀ, ਆਪਣੇ ਭੂਆ ਦੇ ਚਲੇ ਗਏ, ਮਾਸੀਆਂ ਦੇ ਚਲੇ ਗਏ, ਰਿਸ਼ਤੇਦਾਰਾਂ ਦੇ ਚਲੇ ਗਏ, ਹਨਾ। ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਬਦਲਿਆ, ਫੇਰ ਲੋਕਾਂ ਨੇ ਆਉਣਾ ਜਾਣਾ ਸ਼ੁਰੂ ਕੀਤਾ ਬਾਹਰ, ਜਿੱਦਾਂ ਹਨਾ। ਮੈਨੂੰ ਯਾਦ ਆ ਕੇ ਸਾਡੇ ਬਚਪਨ ਚ ਤਾਂ ਨਹੀਂ, ਮੈਂ ਕਹੂੰਗੀ ਜਦੋਂ ਵੱਡੇ ਹੋਏ ਉਦੋਂ ਹੀ ਹੁੰਦਾ ਸੀ ਵੀ ਚਲੋ ਜੀ ਗਰਮੀਆਂ ਦੀਆਂ ਛੁੱਟੀਆਂ ਤੇ ਮਨਾਲੀ ਚਲੇ ਜਾਓ ਤੇ, ਹਨਾ, ਜਾਂ ਹਿਲ ਸਟੇਸ਼ਨ ਤੇ ਲੋਕੀ ਜਾਣਾ ਸ਼ੁਰੂ ਹੋ ਗਏ ਸੀ। ਪਰ ਮੈਂ ਜੇ ਯਾਦ ਕਰਾਂ ਤੇ ਸਾਡੇ ਛੁੱਟੀਆਂ ਦਾ ਸਮਾਂ ਜਿਹੜਾ ਹੁੰਦਾ ਸੀ, ਛੁੱਟੀਆਂ ਦੇ ਵਿੱਚ ਸਾਡੇ ਡੈਡੀ ਸਾਨੂੰ ਗੁਰਦੁਆਰਿਆਂ ਚ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ, ਕਹਿ ਲਓ ਕਿ ਜਿਹਨੂੰ ਅਸੀਂ ਯਾਤਰਾ ਤੇ ਜ਼ਰੂਰ ਜਾਈਦਾ ਹੁੰਦਾ ਸੀਗਾ। ਬਹੁਤ ਸਾਰੇ ਗੁਰਦੁਆਰੇ ਡੈਡੀ ਨੇ ਸਾਨੂੰ ਘੁਮਾਏ ਔਰ ਲਿਜਾ ਕੇ ਫਿਰ ਉੱਥੇ ਉਹਨਾਂ ਦਾ ਇਤਿਹਾਸ ਦੱਸਣਾ ਉਹਨਾਂ ਗੁਰਦੁਆਰਿਆਂ ਦਾ ਕੀ ਹੈਗਾ ਆ, ਔਰ ਵਾਪਸ ਕੇ ਫਿਰ ਡੈਡੀ ਨੇ ਸਾਨੂੰ ਕਹਿਣਾ ਵੀ ਚਲੋ ਜਿੱਥੇ ਤੁਹਾਨੂੰ ਕਿਹਾ ਸੀ ਮੈਂ ਜਿਹੜੀ ਡਾਇਰੀ ਲਿਖਣੀ ਆ, ਤੁਸੀਂ ਜਿੱਥੇ ਜਿੱਥੇ ਗਏ ਆ ਉਹ ਦਿਖਾਓ, ਤੁਸੀਂ ਕੀ ਦੇਖਿਆ, ਕੀ ਸਿੱਖਿਆ। ਸੋ ਇੱਕ ਕੁਆਲਿਟੀ ਟਾਈਮ ਉਸ ਸਮੇਂ ਦੇ ਵਿੱਚ ਸਾਡੇ ਪੇਰੈਂਟਸ ਆਪਣੇ ਅਕੋਰਡਿੰਗਲੀ, ਹਨਾ, ਸਾਨੂੰ ਦੇਣ ਦੀ ਕੋਸ਼ਿਸ਼ ਕਰਦੇ ਸੀ, ਔਰ ਅੱਜ ਅਸੀਂ ਆਪਣੇ ਅਕੋਰਡਿੰਗਲੀ ਉਹ ਚੀਜ਼ਾਂ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ, ਪਰ ਕੁਝ ਫਰਕ ਵਿੱਚ ਆ ਗਿਆ ਆ। ਉਹ ਕਿਹੜਾ ਫਰਕ ਆ ਉਹ ਸਾਨੂੰ ਸਭ ਨੂੰ ਪਤਾ, ਉਹਦੇ ਬਾਰੇ ਵੀ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ। ਤੇ ਅੱਜ ਕੱਲ ਦੀ ਗੱਲ ਕਰਾਂ ਤੇ ਬੀਂਗ ਪੇਰੈਂਟਸ ਮੈਨੂੰ ਲੱਗਦਾ ਹੁੰਦਾ ਸਾਨੂੰ ਸਾਰਿਆਂ ਨੂੰ ਇੱਥੇ, ਕਿਉਂਕਿ ਅਸੀਂ ਬਿਜ਼ੀ ਰਹਿੰਦੇ ਹਾਂ, ਹਨਾ, ਬੱਚਿਆਂ ਲਈ ਓਨਾ ਟਾਈਮ ਨਹੀਂ ਕੱਢ ਪਾਉਂਦੇ, ਉਹਨਾਂ ਦੇ ਗ੍ਰੈਂਡ ਪੇਰੈਂਟਸ ਇੱਥੇ ਨਹੀਂ ਹੁੰਦੇ ਸਾਡੇ ਕੋਲ, ਚਲੋ ਸਾਡੇ ਦਾਦਾ ਦਾਦੀ ਹੁੰਦੇ ਸੀਗੇ, ਘਰ ਵੱਡੇ ਹੁੰਦੇ ਸੀਗੇ, ਪਰਿਵਾਰ ਵੱਡੇ ਹੁੰਦੇ ਸੀਗੇ। ਇੱਥੇ ਇਹ ਗੱਲ ਹੋ ਜਾਂਦੀ ਹੈ ਵੀ ਅਸੀਂ ਹੁੰਦੇ ਹਾਂ ਬਸ ਉਹੀ 4 ਕੁ ਜੀ ਤੁਸੀਂ ਘਰ ਦੇ, ਹਨਾ। ਤੁਸੀਂ ਫੇਰ ਜਦੋਂ ਛੁੱਟੀਆਂ ਹੁੰਦੀਆਂ ਤੇ ਤੁਸੀਂ ਇਹ ਵੀ ਫੀਲ ਕਰਨ ਲੱਗ ਜਾਂਦੇ ਹੋ ਵੀ ਬੱਚਿਆਂ ਨੂੰ ਕਿਤੇ ਘੁਮਾ ਕੇ ਲਿਆਈਏ, ਕਿਤੇ ਘੁਮਾ ਕੇ ਲਿਆਈਏ। ਇੱਕ ਤੁਸੀਂ ਉਹ ਆਪਣੀ ਗਿਲਟ ਜਿਹੜਾ ਨਾ ਉਹ ਵੀ ਅੰਦਰ ਰਹਿੰਦਾ ਵੀ ਹਾਂ ਨਹੀਂ ਕਿਤੇ ਲੈ ਕੇ ਜਾਣਾ ਆ, ਔਰ ਵਧੀਆ ਵੀ ਆ, ਚਲੋ ਘੁੰਮ ਫਿਰ ਵੀ ਆਉਂਦੇ ਆ। ਪਰ ਇਹ ਚੀਜ਼ਾਂ ਕਿਤੇ ਮੈਨੂੰ ਲੱਗਦਾ ਵੀ ਸਾਡੇ ਪੇਰੈਂਟਸ ਦੇ ਵਿੱਚ ਇਹ ਸੋਚ ਨਹੀਂ ਸੀ ਹੁੰਦੀ, ਹਨਾ, ਉਹਨਾਂ ਦੇ ਵਿੱਚ ਇਹ ਨਹੀਂ ਹੁੰਦਾ ਸੀ ਵੀ ਹਾਂ ਗਿਲਟ ਆ ਵੀ ਹਾਂ ਇਹਨਾਂ ਨੂੰ ਕਿਤੇ ਲੈ ਕੇ ਜਾਣਾ, ਇਸ ਕਰਕੇ ਲੈ ਕੇ ਜਾਣਾ। ਪਰ ਮੈਂ ਆਪਣੇ ਪੇਰੈਂਟਸ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਇਹ ਜ਼ਰੂਰ ਹੁੰਦਾ ਸੀ ਕਿ ਹਾਂ ਇਹਨਾਂ ਨੂੰ ਵੱਖ ਵੱਖ ਥਾਵਾਂ ਦਿਖਾਈਏ, ਇਹਨਾਂ ਨੂੰ ਵੱਖ ਵੱਖ ਗੁਰਦੁਆਰੇ ਦਿਖਾਈਏ, ਚਾਹੇ ਹੇਮਕੁੰਡ ਸਾਹਿਬ ਹੋ ਗਿਆ, ਗਰਮੀਆਂ ਦੇ ਵਿੱਚ ਮਨੀਕਰਨ ਸਾਹਿਬ ਚਲੇ ਜਾਣਾ, ਫਿਰ ਦਸੰਬਰ ਦੇ ਵਿੱਚ ਪਟਨਾ ਸਾਹਿਬ ਚਲੇ ਜਾਣਾ ਕਦੀ, ਜਾਂ ਹਜ਼ੂਰ ਸਾਹਿਬ ਚਲੇ ਜਾਣਾ। ਸੋ ਹਰ ਕਿਸੇ ਦਾ ਵੈਸੇ ਆਪਣੇ ਆਪਣੇ ਪਰਿਵਾਰ ਦੇ ਤੌਰ ਤੇ ਕੀ ਸੋਚ ਹੈ, ਕਿਹੋ ਜਿਹਾ ਉਹਨਾਂ ਦਾ ਮਾਹੌਲ ਹੈ, ਉਹਦੇ ਅਕੋਰਡਿੰਗਲੀ ਛੁੱਟੀਆਂ ਜਿਹੜੀਆਂ ਅਸੀਂ ਬਿਤਾਉਂਦੇ ਰਹਿੰਦੇ ਹਾਂ। ਪਰ ਛੁੱਟੀਆਂ ਸਭ ਤੋਂ ਵਧੀਆ ਜਿਵੇਂ ਅੱਜ ਵੀ ਯਾਦ ਕਰਾਂ ਤੇ ਉਹ ਯਾਦ ਆਉਂਦੀਆਂ ਜਿਹੜੀਆਂ ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ, ਜਦੋਂ ਅਸੀਂ ਆਪਣੇ ਭੂਆ ਦੇ ਘਰ ਰਹਿਣ ਜਾਈਦਾ ਸੀਗਾ ਜਾਂ ਨਾਨਕਿਆਂ ਦੇ ਰਹਿਣ ਜਾਈਦਾ ਹੁੰਦਾ ਸੀਗਾ, ਹੈਨਾ, ਉਹੋ ਜਿਹੀਆਂ ਛੁੱਟੀਆਂ। ਅੱਜ ਵੀ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਤੇ ਅਸੀਂ ਜ਼ਰੂਰ ਕਿਤੇ ਨਾ ਕਿਤੇ ਆਪਣੀਆਂ ਉਹਨਾਂ ਛੁੱਟੀਆਂ ਵੱਲ ਸਾਡਾ ਜਿਹੜਾ ਧਿਆਨ ਚਲਾ ਜਾਂਦਾ ਵੀ ਅਸੀਂ ਕਿੱਦਾਂ ਮਨਾਈ ਦੀਆਂ ਹੁੰਦੀਆਂ ਸੀਗੀਆਂ, ਔਰ ਮੈਂ ਜ਼ਰੂਰ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਆਪਣੇ ਬੱਚਿਆਂ ਨਾਲ ਕਰਦੀ ਰਹਿੰਦੀ ਹੁੰਦੀ ਆ। ਜਦੋਂ ਕਿਤੇ ਬੀਚ ਤੇ ਜਾਈਏ ਇੱਥੇ, ਔਰ ਬੀਚ ਤੇ ਜਾ ਕੇ ਬੱਚੇ ਪਾਣੀ ਚ ਨਹਾਉਂਦੇ, ਮੈਂ ਆਪਣੇ ਚਲਿਆਂ ਵਾਲੀ ਆਪਣੇ ਜਿਹੜੀ ਮੋਟਰਾਂ ਤੇ ਨਹਾਉਣ ਵਾਲੀ ਗੱਲ ਜ਼ਰੂਰ ਸਾਂਝੀ ਕਰਦੀ ਹੁੰਦੀ ਆ ਉਹਨਾਂ ਦੇ ਨਾਲ। ਸੋ ਬਾਕੀ ਛੁੱਟੀ ਦਾ ਜਿਹੜਾ ਸਮਾਂ ਹੁੰਦਾ ਸੀ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਸੀਗੀ, ਉਹਦਾ ਵੀ ਆਪਣਾ ਹੀ ਨਜ਼ਾਰਾ ਹੁੰਦਾ ਸੀਗਾ। ਏਦਾਂ ਬੱਜੇ ਬੈਠੇ ਹੁੰਦੇ ਸੀ ਵੀ ਕਦੋਂ ਸਕੂਲ ਦੀ ਘੰਟੀ ਵੱਜੇ, ਉਹ ਟਨ 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 ਹੋਵੇ, ਤੇ ਏਦਾਂ ਜਿੱਦਾਂ ਹੜ੍ਹ ਦਾ ਪਾਣੀ ਵਗਦਾ ਹੁੰਦਾ ਏਦਾਂ ਬਾਹਰ ਦੌੜ ਕੇ ਸਾਰੇ ਨਿਆਣੇ ਅਸੀਂ ਨਿਕਲੀਦਾ ਹੁੰਦਾ ਸੀਗਾ, ਹੈਨਾ, ਔਰ ਬਾਹਰ ਨਿਕਲ ਕੇ ਫਿਰ ਆਪਣੇ ਆਪਣੇ ਸਾਥੀ ਲੱਭਣ ਲੱਗ ਜਾਣਾ, ਆਪਣੀਆਂ ਸਹੇਲੀਆਂ ਜਿਨ੍ਹਾਂ ਦੇ ਨਾਲ ਵਾਪਸ ਘਰ ਮੁੜਨਾ ਹੁੰਦਾ ਸੀਗਾ, ਹੈਨਾ, ਔਰ ਫਿਰ ਰਸਤੇ ਦੇ ਵਿੱਚ ਪਲੈਨਿੰਗ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀ ਵੀ ਕੀ ਕਰਨਾ ਆ ਅੱਜ ਸ਼ਾਮ ਨੂੰ, ਕਿਹੜੀਆਂ ਕਿਹੜੀਆਂ ਖੇਡਾਂ ਖੇਡਣੀਆਂ ਆ, ਜਾਂ ਕੱਲ ਨੂੰ ਕੀ ਕਰਨਾ। ਸੋ ਜ਼ਿੰਦਗੀ ਦਾ ਹਰ ਦਿਨ ਹੀ ਬੜਾ ਪਿਆਰਾ ਹੁੰਦਾ ਹੈ। ਆਓ ਰੋਜ ਇਹਨੂੰ ਜੀ ਭਰ ਕੇ ਜੀਏ ਔਰ ਸੋਹਣੀਆਂ ਸੋਹਣੀਆਂ ਯਾਦਾਂ ਬਣਾਉਂਦੇ ਜਾਈਏ ਆਪਣੀ ਜ਼ਿੰਦਗੀ ਦੀ ਇਸ ਕਿਤਾਬ ਤੇ। ਸੁਣੋ ਜੀ ਇੱਕ ਹੋਰ ਗੀਤ ਸੁਣਦੇ ਆ ਪ੍ਰੋਗਰਾਮ ਦੇ ਵਿੱਚ ਔਰ ਉਸ ਤੋਂ ਬਾਅਦ ਯਾਦਾਂ ਹੋਰ ਸਾਂਝੀਆਂ ਕਰਦੇ ਆ। ਗੁਰਿੰਦਰ ਸਿੰਘ ਹੁਣਾਂ ਨੇ ਇੱਕ ਹੋਰ ਕਿਹਾ ਹੋਇਆ ਕਿ ਮਿੱਟੀ ਦੇ ਭਾਂਡਿਆਂ ਤੇ ਗੱਲ ਕਰਨੀ ਆ ਅੱਜ ਤੇ ਕਿਹੜਾ ਭਾਂਡਾ ਕਿਸ ਕੰਮ ਲਈ ਵਰਤਿਆ ਜਾਂਦਾ ਸੀ ਉਹਦੀ ਵੀ ਗੱਲ ਕਰਦੇ ਆ ਪਰ ਇਸ ਗੀਤ ਤੋਂ ਬਾਅਦ।
ਇਨਾ ਪੜਿਆ ਤੇ ਬਸ ਨਿਤਨੇਮ ਪੜਿਆ ਉਹ ਜਿਹਦੇ ਹਰ ਬੋਲ ਵਿੱਚ ਵਿਸ਼ਵਾਸ ਲਿਖਿਆ ਇਹ ਬੋਲੇ ਨੀ ਇਹਨਾਂ ਦੀ ਕੱਲੀ ਚੁੱਪ ਬੋਲੀ ਇਹਨਾਂ ਲਿਖਿਆ ਜਦੋਂ ਵੀ ਇਤਿਹਾਸ ਲਿਖਿਆ ਹਾਂ ਦਾਰਾ ਉਹ ਇਹਨਾਂ ਨੇ ਨਿਭਾਈਆਂ ਹੁਣ ਤੱਕ ਜ਼ਿੰਮੇਵਾਰੀਆਂ ਉੱਠ ਨੌਜਵਾਨੀ ਹੁਣ ਆਪਣੀਆਂ ਵਾਰੀਆਂ ਉੱਠ ਕੇ ਜੋ ਬੈਠ ਕਾਚੋਂ ਧਰਨੇ ਤੇ ਆਏ ਮਰਨੇ ਤੇ ਆਏ ਨੇ ਜੀ ਉੱਠ ਕੇ ਜੋ ਬੈਠ ਕਾਚੋਂ ਧਰਨੇ ਤੇ ਆਏ ਨੇ ਸਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ ਨੇ ਉਹ ਹੋ ਗਿਆ ਬੁਰਜੂ ਠੰਡੇ ਦਿੱਲੀ ਦੀਆਂ ਸੜਕਾਂ ਹੋ ਗਿਆ ਰੱਖੀ ਬੇਬੇ ਬਾਪੂ ਦਾ ਖਿਆਲ ਨੌਜਵਾਨੀ ਹੈ ਰੱਖੀ ਬੇਬੇ ਬਾਪੂ ਉੱਤੇ ਕਰਕੇ ਆਕਾਸ਼ ਵੇਖ ਰਿਹਾ ਸੀ ਬੁਝੀ ਹੋਈ ਭੱਠੀ ਉੱਤੇ ਹੱਥ ਸੇਕ ਰਿਹਾ ਸੀ ਕੰਮ ਦੇ ਜੇ ਦੋਵੇਂ ਹੱਥ ਜੋੜ ਲਏ ਸੀ ਬਾਪੂ ਨੇ ਤੇਰਾ ਪਾਣਾ ਮਿੱਠਾ ਕਹਿ ਕੇ ਮੱਥਾ ਟੇਕ ਰਿਹਾ ਸੀ ਵਾਲੀ ਰਾਏ
ਜੀ ਕਮਲ ਗਰੇਵਾਲ ਦੀ ਆਵਾਜ਼ ਦੇ ਵਿੱਚ ਹੋਰ ਖੂਬਸੂਰਤ ਗੀਤ ਇੱਕ ਸੁਣਿਆ ਸੀ ਔਰ ਜਿਵੇਂ ਕਿਹਾ ਤੇ ਅੱਜ ਕੱਲ ਗੀਤਾਂ ਦਾ ਰੁਖ ਕੁਝ ਬਦਲਿਆ ਲੱਗ ਰਿਹਾ ਹੈ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਸੋ ਬਹੁਤ ਸੋਹਣਾ ਜਿਹਾ ਗੀਤ ਸੀ ਇੱਕ ਸੁਨੇਹੇ ਦੇ ਨਾਲ ਰੱਖੀ ਬੇਬੇ ਬਾਪੂ ਦਾ ਖਿਆਲ ਨੀ ਜਵਾਨੀ ਹੈ ਬਹੁਤ ਵਧੀਆ ਲੱਗਦਾ ਜਦੋਂ ਇਹੋ ਜਿਹੇ ਗੀਤ ਸੁਣਨ ਨੂੰ ਮਿਲਦੇ ਆ ਕਿਉਂਕਿ ਜਿਹੜੀ ਯੰਗਸਟਰਸ ਹੁੰਦੇ ਆ ਜਿਹੜੀ ਜਵਾਨੀ ਹੁੰਦੀ ਆ ਉਹਦੇ ਉੱਤੇ ਜੇ ਗੱਲ ਕਰੀਏ ਤੇ ਇਹਨਾਂ ਗੀਤਾਂ ਦਾ ਇਹਨਾਂ ਫਿਲਮਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਹਨਾ ਉਹਨਾਂ ਦੇ ਹੀਰੋ ਇਹੀ ਹੁੰਦੇ ਆ ਜਿਹਨਾਂ ਨੂੰ ਉਹ ਸੁਣ ਕੇ ਜਾਂ ਦੇਖ ਕੇ ਸਿੱਖਦੇ ਆ ਤੇ ਲਓ ਜੀ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ ਕਹਿੰਦੇ ਸਾਡਾ ਘਰ ਸਕੂਲ ਤੋਂ ਖੇਤਾਂ ਵਿਚੋਂ ਬਹੁਤ ਨੇੜੇ ਆ ਪਰ ਅਸੀਂ ਲੰਮੇ ਰਸਤੇ ਜਿਹੜਾ ਪਿੰਡ ਵੱਲੋਂ ਘੁੰਮ ਕੇ ਆਉਂਦਾ ਸੀ ਤੇ ਅਸੀਂ ਛੁੱਟੀ ਤੋਂ ਬਾਅਦ ਉਹ ਰਸਤਾ ਲੈਂਦੇ ਸੀ ਕਹਿੰਦੇ ਬਸ ਮਿੱਤਰਾਂ ਨਾਲ ਗੱਲਬਾਤ ਕਰਨ ਦੇ ਲਈ ਬਿਲਕੁਲ ਸਹੀ ਗੱਲ ਆ ਹੈ ਨਾ ਉਹ ਆਪਣਾ ਹੀ ਮਜ਼ਾ ਹੁੰਦਾ ਸੀ ਉਸ ਚੀਜ਼ ਦਾ ਜਿਹੜਾ ਛੁੱਟੀ ਤੋਂ ਬਾਅਦ ਘਰ ਨੂੰ ਮੁੜੀਦਾ ਹੁੰਦਾ ਸੀਗਾ ਜਿਹੜਾ ਉਹ ਸਮਾਂ ਹੁੰਦਾ ਸੀਗਾ ਔਰ ਸਹੀ ਗੱਲ ਆ ਜਿਹੜਾ ਪੈਂਦਾ ਹੁੰਦਾ ਸੀ ਉਹ ਇਕਦਮ ਹੀ ਲੰਘ ਜਾਂਦਾ ਹੁੰਦਾ ਸੀਗਾ ਵੀ ਲੱਗਦਾ ਹੀ ਨਹੀਂ ਸੀ ਔਰ ਜੇ ਜਿੱਦਾਂ ਤੁਸੀਂ ਦੱਸਿਆ ਵੀ ਜੇ ਲਾਗੇ ਹੁੰਦਾ ਸੀ ਤੇ ਕਈ ਵਾਰ ਵਲ ਪਾ ਕੇ ਵੀ ਜਾਈਦਾ ਹੁੰਦਾ ਸੀ ਵੀ ਚਲੋ ਚਾਰ ਗੱਲਾਂ ਹੋਰ ਮਾਰ ਲਵਾਂਗੇ ਸੋ ਕਿਉਂ ਏਦਾਂ ਹੁੰਦਾ ਸੀਗਾ ਕੀ ਗੱਲ ਹੁੰਦੀ ਸੀਗੀ ਜਿਹੜੀ ਸਾਨੂੰ ਲੱਗਦਾ ਹੁੰਦਾ ਸੀ ਕਿ ਲੰਬਾ ਰਸਤਾ ਵੀ ਜਿਹੜਾ ਆ ਉਹ ਵਧੀਆ ਲੱਗਦਾ ਹੁੰਦਾ ਸੀਗਾ ਇਹੋ ਜਿਹੀ ਕਿਹੜੀ ਚੀਜ਼ ਹੁੰਦੀ ਸੀ ਕਿਹੜੀ ਸਾਂਝ ਹੁੰਦੀ ਸੀਗੀ ਕਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਉਹ ਹਨਾ ਅੱਜ ਵੀ ਯਾਦ ਕਰੀਏ ਤਾਂ ਭਾਵੇਂ ਉਹ ਗੱਲਾਂ ਯਾਦ ਨਹੀਂ ਹੋਣੀਆਂ ਪਰ ਹਾਂ ਉਹ ਯਾਰ ਬੇਲੀ ਜ਼ਰੂਰ ਯਾਦ ਹੋਣੇ ਆ ਔਰ ਉਹ ਸਾਂਝਾਂ ਜ਼ਰੂਰ ਯਾਦ ਹੋਣੀਆਂ ਇਹੋ ਜਿਹੀ ਗੱਲ ਨਹੀਂ ਕਿ ਉਦੋਂ ਲੜਾਈ ਝਗੜੇ ਨਹੀਂ ਹੁੰਦੇ ਸੀਗੇ ਪਰ ਉਹ ਝਗੜਾ ਜੇ ਸਵੇਰ ਨੂੰ ਹੁੰਦਾ ਸੀ ਤਾਂ ਦੁਪਹਿਰ ਤੱਕ ਖਤਮ ਹੋ ਜਾਂਦਾ ਹੁੰਦਾ ਸੀ ਇੱਕ ਕੱਟੀ ਤੇ ਪੱਕੀ ਦੇ ਨਾਲ ਹੀ ਬਸ ਮੁੱਕ ਜਾਂਦਾ ਹੁੰਦਾ ਸੀਗਾ ਇੱਕ ਮੁਸਕਰਾਹਟ ਦੇ ਨਾਲ ਹੀ ਮੁੱਕ ਜਾਂਦਾ ਹੁੰਦਾ ਸੀ ਕੀ ਹੋ ਗਿਆ ਕਿ ਅਸੀਂ ਵੱਡੇ ਹੋਈ ਜਾਂਦੇ ਹਾਂ ਤੇ ਨਾਲ ਨਾਲ ਆਪਣੇ ਹੋਮੇ ਜਿਹੜੇ ਅਸੀਂ ਉਹ ਵੀ ਵੱਡੇ ਕਰੀ ਜਾਂਦੇ ਹਾਂ ਜਿਹੜੀਆਂ ਜਿੱਦਾਂ ਆ ਜਾਂ ਲੜਾਈਆਂ ਆ ਉਹ ਵੀ ਵੱਡੀਆਂ ਹੋ ਗਈਆਂ ਸਾਡੇ ਵੱਡੇ ਹੋਣ ਦੇ ਨਾਲ ਨਾਲ ਆਓ ਆਪਣੇ ਆਪ ਨੂੰ ਛੋਟਾ ਹੀ ਰੱਖੀਏ ਔਰ ਕਿਉਂਕਿ ਛੋਟੇ ਜਿੰਨੇ ਹੁੰਦੇ ਆ ਨਾ ਓਨੀਆਂ ਹੀ ਖੁਸ਼ੀਆਂ ਸਾਡੀਆਂ ਵੱਡੀਆਂ ਹੁੰਦੀਆਂ ਆ ਜਦੋਂ ਅਸੀਂ ਆਪਣੀ ਹੋਮੇ ਨੂੰ ਵੱਡੀ ਕਰ ਲੈਂਦੇ ਹਾਂ ਤੇ ਸਾਡੀਆਂ ਖੁਸ਼ੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਛੋਟੀਆਂ ਰਹਿ ਜਾਂਦੀਆਂ ਸੋ ਬਿਲਕੁਲ ਗੁਰਿੰਦਰ ਸਿੰਘ ਹੁਣਾਂ ਦੇ ਮੈਸੇਜ ਤੋਂ ਪੜਿਆ ਬੇਸ਼ਕ ਮੈਂ ਔਰ ਲਿਖਿਆ ਉਹਨਾਂ ਨੇ ਆ ਪਰ ਫਿਰ ਵੀ ਗੱਲ ਜਿੰਨਾ ਨੇ ਵੀ ਸੁਣੀ ਹੋਣੀ ਸਾਰਿਆਂ ਨੂੰ ਆਪਣੇ ਸਕੂਲ ਤੋਂ ਲੈ ਕੇ ਘਰ ਤੱਕ ਦਾ ਜਿਹੜਾ ਪੈਂਡਾ ਉਹ ਜ਼ਰੂਰ ਯਾਦ ਆ ਗਿਆ ਹੋਣਾ ਤੇ ਨਾਲ ਆ ਗਏ ਹੁਣੇ ਯਾਦ ਉਹ ਸਾਰੇ ਦੋਸਤ ਸਹੇਲੀਆਂ ਜਿਨ੍ਹਾਂ ਦੇ ਨਾਲ ਵਾਪਸ ਘਰਾਂ ਨੂੰ ਉੱਡਦੇ ਹੁੰਦੇ ਸੀਗੇ ਚਾਹੇ ਉਹ ਪ੍ਰਾਇਮਰੀ ਸਕੂਲ ਦੀ ਗੱਲ ਹੋਵੇ ਚਾਹੇ ਗੱਲ ਹੋਵੇ ਉਹ ਹਾਈ ਸਕੂਲ ਦੀ ਚਾਹੇ ਕਾਲਜ ਦੀ ਹੈਨਾ ਅੱਛਾ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਅਲੱਗ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਜਦੋਂ ਪ੍ਰਾਇਮਰੀ ਸਕੂਲ ਤੋਂ ਘਰ ਜਾਈਦਾ ਹੁੰਦਾ ਸੀ ਤੇ ਉਹ ਗੱਲਾਂ ਬਾਤਾਂ ਹੋਰ ਹੁੰਦੀਆਂ ਸੀ ਜਦੋਂ ਹਾਈ ਸਕੂਲ ਤੋਂ ਘਰ ਮੁੜੀਦਾ ਸੀ ਉਹ ਗੱਲਾਂ ਹੋਰ ਹੁੰਦੀਆਂ ਸੀ ਤੇ ਜਦੋਂ ਕਾਲਜ ਤੋਂ ਵਾਪਸ ਘਰ ਮੁੜੀਦਾ ਸੀ ਤੇ ਉਹ ਗੱਲਾਂ ਹੋਰ ਹੁੰਦੀਆਂ ਸੀ ਹੈਨਾ ਪਰ ਹੱਸਦੇ ਮੁਸਕਰਾਹਟਾਂ ਉਹ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਸੀਗੀਆਂ ਸੋ ਕਹਿ ਰਹੀ ਹੁਣ ਇਸ ਤੋਂ ਬਾਅਦ ਮੈਸੇਜ ਆਇਆ ਕਹਿੰਦੇ ਸੁਖਪ੍ਰੀਤ ਜੀ ਰਾਜ ਬਰਾੜ ਦਾ ਸੌਂਗ ਲਾ ਦਿਓ ਕਹਿੰਦੇ ਹੀ ਇਜ਼ ਮਾਈ ਫੇਵਰੇਟ ਸਿੰਗਰ ਆਈ ਆਲਵੇਜ਼ ਮਿਸ ਹਿਮ ਜੀ ਹਾਂ ਬਿਲਕੁਲ ਬਹੁਤ ਹੀ ਇੱਕ ਵਧੀਆ ਜਿਹੜੀ ਪਰਸਨੈਲਿਟੀ ਰਾਜ ਬਰਾੜ ਹੁਣਾਂ ਦੀ ਜਿਨ੍ਹਾਂ ਨੂੰ ਅਸੀਂ ਸਾਰੇ ਮਿਸ ਕਰਦੇ ਹਾਂ ਜ਼ਰੂਰ ਉਹਨਾਂ ਦਾ ਗੀਤ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਔਰ ਜੀ ਉਸ ਤੋਂ ਬਾਅਦ ਮੈਂ ਗੱਲ ਕਰੂੰਗੀ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਕਿਹਾ ਸੀਗਾ ਵੀ ਗੱਲ ਅੱਜ ਕਰਨੀ ਹੈ ਵੀ ਮਿੱਟੀ ਦੇ ਭਾਂਡਿਆਂ ਦੀ ਹਨਾ ਤੇ ਕਿਹੜਾ ਭਾਂਡਾ ਕਿਸ ਕੰਮ ਲਈ ਵਰਤਿਆ ਜਾਂਦਾ ਸੀ ਚਲੋ ਠੀਕ ਆ ਪਹਿਲਾਂ ਤਾਂ ਮੈਂ ਮਿੱਟੀ ਦੇ ਭਾਂਡਿਆਂ ਦੀ ਗੱਲ ਕਰਦੀ ਹਾਂ ਵੀ ਕਿਹੜੇ ਕਿਹੜੇ ਮਿੱਟੀ ਦੇ ਭਾਂਡੇ ਅਸੀਂ ਵਰਤੀ ਦੇ ਹੁੰਦੇ ਸੀਗੇ ਹੋ ਸਕਦਾ ਮੈਨੂੰ ਵਿੱਚੋਂ ਭੁੱਲ ਵੀ ਗਏ ਹੁਣ ਕਿਉਂਕਿ ਪਰ ਭਾਂਡੇ ਬਹੁਤ ਜ਼ਿਆਦਾ ਨਹੀਂ ਹੁੰਦੇ ਸੀਗੇ ਅੱਜ ਕੱਲ ਵਾਂਗੂ ਖਲਾਰਾ ਨਹੀਂ ਹੁੰਦਾ ਸੀਗਾ ਇੰਨਾ ਅੱਜ ਕੱਲ ਤਾਂ ਮੈਂ ਇਹੀ ਚੀਜ਼ ਸੋਚਦੀ ਹੁੰਦੀ ਆ ਵੀ ਵਾਕ ਇਨ ਰੋਬਸ ਵੀ ਆ ਤੇ ਕਬਰਡਸ ਵੀ ਇੰਨੀਆਂ ਆ ਔਰ ਫੇਰ ਵੀ ਥਾਂ ਨਹੀਂ ਲੱਗਦੀ ਸਮਾਨ ਰੱਖਣ ਦੇ ਲਈ ਘਰਾਂ ਦੇ ਵਿੱਚ ਔਰ ਜੇ ਅਸੀਂ ਆਪਣੇ ਪਿੰਡਾਂ ਦੀ ਗੱਲ ਕਰੀਏ ਆਪਣੇ ਪੁਰਾਣੇ ਪਿੰਡ ਦੇ ਘਰ ਨੂੰ ਯਾਦ ਕਰੀਏ ਤੇ ਦੋ ਕੁ ਅਲਮਾਰੀਆਂ ਹੁੰਦੀਆਂ ਸੀਗੀਆਂ ਦੋ ਕੁ ਸੰਦੂਕ ਹੁੰਦੇ ਸੀ ਪੇਟੀਆਂ ਦੇ ਵਿੱਚ ਰਜਾਈਆਂ ਤਲਾਈਆਂ ਪਈਆਂ ਹੁੰਦੀਆਂ ਸੀ ਸਾਰਾ ਕੁਛ ਸਾਂਭਿਆ ਜਿਹਾ ਹੈਨਾ ਅੱਛਾ ਔਰ ਉਹੀ ਕੱਪੜੇ ਹੁੰਦੇ ਸੀ ਸਰਦੀਆਂ ਦੇ ਵਿੱਚ ਪੈਹਾ ਲਾ ਕੇ ਉਹ ਇੱਕ ਟਰੰਕ ਚ ਰੱਖ ਦੇਣੇ ਤੇ ਗਰਮੀਆਂ ਦੇ ਵਿੱਚ ਰੱਖ ਦੇਣੇ ਤੇ ਸਰਦੀਆਂ ਨੂੰ ਉਹੀ ਕੋਟੀਆਂ ਹੁੰਦੀਆਂ ਸੀਗੀਆਂ ਉਹੀ ਜਰਸੀਆਂ ਜਿਹੀਆਂ ਉਹੀ ਜੈਕਟਾਂ ਉਹੀ ਕੱਢ ਕੇ ਸੁਕਾ ਕੇ ਪਾ ਲੈਣੀਆਂ ਸੋ ਬੜੀ ਸਾਦ ਮੁਰਾਦੀ ਜਿਹੀ ਜ਼ਿੰਦਗੀ ਅੱਛਾ ਚਲੋ ਮਿੱਟੀ ਦੇ ਭਾਂਡਿਆਂ ਦੀ ਮੈਂ ਗੱਲ ਕਰਾਂ ਤੇ ਮੈਨੂੰ ਜਿੰਨੇ ਕੁ ਯਾਦ ਆਏ ਗੁਰਿੰਦਰ ਜੀ ਮਿੱਟੀ ਦੇ ਭਾਂਡੇ ਉਹ ਮੈਨੂੰ ਸਭ ਤੋਂ ਪਹਿਲਾਂ ਜੇ ਮੈਂ ਮਿੱਟੀ ਦੇ ਭਾਂਡੇ ਦੀ ਗੱਲ ਕਰਾਂ ਤੇ ਯਾਦ ਆਉਂਦਾ ਜੀ ਘੜਾ ਹੈਨਾ ਘੜਾ ਗਰਮੀਆਂ ਦੇ ਵਿੱਚ ਹਮੇਸ਼ਾ ਹੀ ਘਰਾਂ ਦੇ ਵਿੱਚ ਆਮ ਹੀ ਰੱਖਿਆ ਜਾਂਦਾ ਹੁੰਦਾ ਸੀ ਔਰ ਉਹਦਾ ਠੰਡਾ ਪਾਣੀ ਪੀਦਾ ਹੁੰਦਾ ਸੀ ਔਰ ਮੰਨਿਆ ਜਾਂਦਾ ਸੀ ਵੀ ਵਧੀਆ ਹੁੰਦਾ ਸੀ ਇਸ ਲਈ ਔਰ ਅੱਜ ਵੀ ਸਾਇੰਟੀਫਿਕ ਤਰੀਕੇ ਨਾਲ ਪ੍ਰੂਵ ਹੋਇਆ ਵੀ ਹਾਂ ਘੜੇ ਦਾ ਪਾਣੀ ਪੀਣਾ ਵਧੀਆ ਹੁੰਦਾ ਸੋ ਘੜਾ ਹੁੰਦਾ ਸੀ ਜੀ ਉਸ ਤੋਂ ਬਾਅਦ ਇੱਕ ਸੁਰਾਹੀ ਹੁੰਦੀ ਸੀਗੀ ਸੁਰਾਹੀ ਅੱਗੇ ਹੁੰਦੀ ਸੀਗੀ ਹਨਾ ਪਤਲੀ ਜਿਹੀ ਉਹਦੇ ਅੱਗੇ ਲੱਗਿਆ ਹੁੰਦਾ ਸੀ ਜਿੱਦਾਂ ਕੇਤਲੀ ਹੁੰਦੀ ਕਾਇੰਡ ਆਫ ਏਦਾਂ ਹੀ ਸੁਰਾਹੀ ਜਿਹੜੀ ਹੁੰਦੀ ਸੀ ਪੰਜਾਬੀ ਘਰਾਂ ਦੇ ਵਿੱਚ ਘੱਟ ਵਰਤੀ ਜਾਂਦੀ ਹੁੰਦੀ ਸੀਗੀ ਪਰ ਫਿਰ ਵੀ ਦੇਖੀ ਹੋਈ ਆ ਉਹ ਬਚਪਨ ਦੇ ਵਿੱਚ ਉਸ ਤੋਂ ਇਲਾਵਾ ਮਿੱਟੀ ਦਾ ਭਾਂਡਾ ਇੱਕ ਹੁੰਦਾ ਸੀ ਹਾਂਡੀ ਜਿਹੀ ਹੁੰਦੀ ਸੀਗੀ ਉਹਦੇ ਵਿੱਚ ਉਹ ਮੈਨੂੰ ਯਾਦ ਆ ਸਾਡੇ ਘਰ ਹੁੰਦੀ ਸੀ ਉਹਦੇ ਵਿੱਚ ਅਸੀਂ ਸਬਜ਼ੀਆਂ ਜਿਹੜੀਆਂ ਬਣਾਈ ਦੀਆਂ ਹੁੰਦੀਆਂ ਸੀ ਸਬਜ਼ੀਆਂ ਕਹਿ ਲਓ ਵੀ ਜਿੱਦਾਂ ਕੜੀ ਹੋ ਗਈ ਉਹ ਜ਼ਰੂਰ ਉਹਦੇ ਚ ਬਣਾਈ ਦੀ ਹੁੰਦੀ ਸੀਗੀ ਜਾਂ ਦਾਲ ਹੋ ਗਈ ਉਹ ਉਹਦੇ ਵਿੱਚ ਰੱਖ ਦੇਣੀ ਤੇ ਰਿੱਝੀ ਜਾਣੀ ਤੌੜੀ ਜਿਹੀ ਹੁੰਦੀ ਸੀ ਹਾਂ ਸਾਗ ਵੀ ਉਹਦੇ ਚ ਬਣਦਾ ਹੁੰਦਾ ਸੀ ਸੋ ਇਹ ਮਿੱਟੀ ਦੇ ਭਾਂਡੇ ਜਿਹੜੇ ਮੈਨੂੰ ਯਾਦ ਆ ਵੀ ਇੰਨੇ ਕੀ ਦੇਖੇ ਹੋਏ ਆ ਔਰ ਉਸ ਤੋਂ ਇਲਾਵਾ ਤੁਹਾਨੂੰ ਕੋਈ ਯਾਦ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ। ਅੱਜ ਕੱਲ ਵੀ ਕਾਫੀ ਮਿੱਟੀ ਦੇ ਭਾਂਡੇ ਮਿਲਣ ਲੱਗ ਗਏ, ਅੱਜ ਕੱਲ ਤੇ ਮੈਨੂੰ ਲੱਗਦਾ ਭਾਈ ਤਵੇ ਵੀ ਆ ਗਏ ਆ, ਔਰ ਸਰਵ ਕਰਨ ਦੇ ਲਈ ਵੀ ਜਿਹੜੇ ਡੋਂਗੇ ਜਏ ਆ ਉਹ ਵੀ ਮਿੱਟੀ ਦੇ ਮਿਲਣ ਲੱਗ ਗਏ। ਪਰ ਮਿੱਟੀ ਦੇ ਭਾਂਡੇ ਬਣਾਏ ਬਹੁਤ ਆ ਅਸੀਂ ਬਚਪਨ ਦੇ ਵਿੱਚ, ਤੁਸੀਂ ਬਣਾਏ ਆ ਕਿਸੇ ਨੇ? ਆਹੀ ਜੇ ਛੁੱਟੀਆਂ ਦੀ ਗੱਲ ਹੀ ਕਰਾਂ ਤਾਂ ਜਿੱਦਾਂ ਅੱਜ ਕੱਲ ਬੱਚਿਆਂ ਨੂੰ ਛੁੱਟੀਆਂ, ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਸੀਗੀਆਂ ਤੇ ਸਾਨੂੰ ਕਦੀ ਏਦਾਂ ਨੀ ਲੱਗਦਾ ਹੁੰਦਾ ਸੀ ਵੀ ਕਰਨ ਲਈ ਕੁਛ ਹੈ ਨੀ। ਅੱਜ ਕੱਲ ਦੇ ਬੱਚਿਆਂ ਕੋਲ ਅਜੇ ਤੱਕ ਬਹੁਤ ਕੁਛ ਹੈ, ਬੜਾ ਐਕਸਪੋਜ਼ ਹੈ ਨਾ, ਫੇਰ ਵੀ ਉਹ ਕਹਿ ਦਿੰਦੀ ਆ ਕਿ ਕੀ ਕਰੀਏ ਅਸੀਂ, ਕਰਨ ਨੂੰ ਕੁਛ ਹੈ ਨੀਗਾ। ਤੇ ਫੇਰ ਮੈਨੂੰ ਜਦੋਂ ਯਾਦ ਕਰਾਂ ਆਪਣਾ ਵੀ ਸਾਡੇ ਤੋਂ ਕਰਨ ਲਈ ਕਿੰਨਾ ਕੁਛ ਹੁੰਦਾ ਸੀਗਾ। ਮਿੱਟੀ ਲੈ ਆਉਣੀ ਖੇਤਾਂ ਦੇ ਵਿੱਚੋਂ ਚੀਕਣੀ ਜਿਹੀ ਤੇ ਉਹਦੇ ਵਿੱਚ ਮਾੜੀ ਜਿਹੀ ਪਾ ਲੈਣੀ ਤੂੜੀ ਤੇ ਫਿਰ ਪਾਣੀ ਨਾਲ ਉਹਨੂੰ ਚੰਗੀ ਤਰ੍ਹਾਂ ਗੁੰਨ ਕੇ ਤੇ ਉਹਦੇ ਭਾਂਡੇ ਬਣਾਈ ਦੇ ਹੁੰਦੇ ਸੀਗੇ। ਛੋਟੇ ਛੋਟੇ ਗਲਾਸ ਬਣਾਉਣੇ, ਕੌਲੀਆਂ ਬਣਾਉਣੀਆਂ, ਪਤੀਲੇ ਬਣਾਉਣੇ, ਪੈਨ ਜੇ ਬਣਾਉਣੇ, ਮੈਨੂੰ ਯਾਦ ਆ ਕਿੰਨੇ ਸੋਹਣੇ ਭਾਂਡੇ ਅਸੀਂ ਹੱਥੀ ਬਣਾਏ ਦੇ ਹੁੰਦੇ ਸੀਗੇ ਛੋਟੇ ਛੋਟੇ ਜੇ। ਅੱਛਾ ਫਿਰ ਇੱਕ ਚੁੱਲ੍ਹਾ ਬਣਾਈ ਦਾ ਹੁੰਦਾ ਸੀਗਾ ਛੋਟਾ ਜਿਹਾ ਆਪਣੇ ਖਿਡੌਣਿਆਂ ਵਾਲਾ, ਸੋਫਾ ਬਣਾਉਣਾ, ਬੈਡ ਬਣਾਉਣਾ ਉਹਨਾਂ ਦੇ ਨਾਲ ਮਿੱਟੀ ਦੇ ਭਾਂਡਿਆਂ ਨਾਲ। ਤੇ ਫਿਰ ਅਸੀਂ ਪਤਾ ਕੀ ਕਰੀਦਾ ਸੀ, ਉਹ ਸ਼ਾਮ ਨੂੰ ਜਦੋਂ ਦਿਨੇ ਪਹਿਲਾਂ ਉਹਨਾਂ ਨੂੰ ਧੁੱਪ ਚ ਰੱਖ ਦੇਣਾ ਜਦੋਂ ਸੁੱਕ ਜਾਣੇ ਚੰਗੀ ਤਰ੍ਹਾਂ, ਤੇ ਜਦੋਂ ਰਾਤ ਨੂੰ ਫਿਰ ਰੋਟੀ ਬਣਾਉਣ ਲਈ ਲੋਹ ਬਣਨੀ ਨਾ ਤੇ ਉਹਦੇ ਵਿੱਚ ਉਹ ਰੱਖ ਦੇਣੇ ਅਸੀਂ, ਉਹ ਅੱਗ ਦੇ ਵਿੱਚ ਉਹਨਾਂ ਨੂੰ ਪਕਾਉਣਾ। ਫਿਰ ਉਹ ਲਾਲ ਜਿਹੇ ਹੋ ਜਾਂਦੇ ਹੁੰਦੇ ਸੀਗੇ ਤੇ ਕਈ ਵਾਰੀ ਤਾਂ ਉਹਨਾਂ ਦੇ ਉੱਤੇ ਕੋਈ ਰੰਗ ਰੁੰਗ ਕਰ ਦੇਣਾ, ਨਹੀਂ ਤਾਂ ਉਦਾਂ ਹੀ ਲਾਲ ਜਿਹੇ ਰੱਖ ਲੈਣੇ ਤੇ ਫਿਰ ਉਹਨਾਂ ਦੇ ਨਾਲ ਖੇਡਾਂ ਖੇਡਣੀਆਂ, ਉਹਨਾਂ ਦੇ ਨਾਲ ਕਰ ਕਰ ਖੇਡਣਾ। ਸੋ ਆਪਣੇ ਜਿਹੜੇ ਖਿਡੌਣੇ ਹੁੰਦੇ ਸੀ ਉਹ ਵੀ ਹੱਥੀ ਬਣਾ ਲਈਦੇ ਹੁੰਦੇ ਸੀ ਅਸੀਂ, ਹੋਰ ਹੱਥੀ ਖਿਡੌਣੇ ਬਣਾਈਦੇ ਹੁੰਦੇ ਸੀਗੇ। ਜਿਹੜੇ ਨਾਰੀਅਲ ਦੇ ਖੋਪੇ ਹੁੰਦੇ ਸੀ, ਪੋਲਿਸ਼ ਦੀਆਂ ਡੱਬੀਆਂ ਹੁੰਦੀਆਂ ਸੀਗੀਆਂ, ਉਹਨਾਂ ਦੀਆਂ ਤੱਕੜੀਆਂ ਵੀ ਤੁਹਾਡੇ ਚ ਜ਼ਰੂਰ ਕਈਆਂ ਨੇ ਬਣਾਈਆਂ ਹੋਣੀਆਂ, ਹੈ ਨਾ? ਉਹਦੀ ਤੱਕੜੀ ਬਣਾ ਲੈਣੀ ਤੇ ਥੋੜੀਆਂ ਥੋੜੀਆਂ ਚੀਜ਼ਾਂ ਜਿਹੜੀਆਂ ਖੰਡ ਹੋ ਗਈ, ਦਾਲਾਂ ਹੋ ਗਈਆਂ, ਛੋਟੀਆਂ ਛੋਟੀਆਂ ਪਾ ਕੇ ਰੱਖ ਲੈਣੀਆਂ ਤੇ ਦੁਕਾਨ ਦੁਕਾਨ ਖੇਡਣ ਲੱਗ ਜਾਣਾ, ਉਹ ਖੇਡ ਹੋ ਜਾਣੀ। ਉਸ ਤੋਂ ਇਲਾਵਾ ਮੰਮੀ ਦੀਆਂ ਚੁੰਨੀਆਂ ਕੱਢ ਲੈਣੀਆਂ ਤੇ ਉਹਨਾਂ ਦੇ ਨਾਲ ਸਾੜੀਆਂ ਲਾਉਣ ਲੱਗ ਜਾਣੀਆਂ, ਜਾਂ ਉਹਨਾਂ ਦੇ ਨਾਲ ਕਦੀ ਅਸੀਂ ਦੁਕਾਨ ਦੁਕਾਨ ਖੇਡਣ ਲੱਗ ਜਾਣਾ, ਕੱਪੜਿਆਂ ਦੀ ਦੁਕਾਨ ਬਣਾ ਲੈਣੀ। ਸੋ ਆਪਣੀਆਂ ਹੀ ਖੇਡਾਂ ਬਣਾ ਲਈਆਂ ਹੁੰਦੀਆਂ ਸੀਗੀਆਂ, ਤੁਸੀਂ ਵੀ ਜ਼ਰੂਰ ਬਣਾਈਆਂ ਹੋਣੀਆਂ। ਸੋ ਮੈਨੂੰ ਦੱਸਿਓ ਕਿਹੜੀਆਂ ਕਿਹੜੀਆਂ ਤੁਹਾਡੀਆਂ ਖੇਡਾਂ ਘੜਦੇ ਹੁੰਦੇ ਸੀ ਤੁਸੀਂ ਆਪ। ਅੱਛਾ ਜੀ, ਤੇ ਹਰਜਿੰਦਰ ਘੁੰਮਣ ਅੰਕਲ ਦੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਉਦੋਂ ਕਹਿੰਦੇ ਸੀ ਜਾਣਾ ਹੈ, ਹੁਣ ਕਹਿੰਦੇ ਛੇਤੀ ਆਉਣਾ ਹੈ, ਇਸ ਕਰਕੇ ਸਮਾਂ ਤੇਜ਼ੀ ਨਾਲ ਬਦਲਦਾ ਜਾਂਦਾ ਹੈ। ਸਹੀ ਗੱਲ ਹੈ। ਤੇ ਕਹਿੰਦੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤੰਦਰੁਸਤੀ ਦੇਵੇ, ਪਰਿਵਾਰ ਵਧੇ, ਤਰੱਕੀਆਂ ਤੇ ਇਮਾਨਦਾਰੀ, ਮਿਹਨਤ, ਲਗਨ ਨਾਲ ਕੰਮ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਤੁਹਾਡਾ ਇਹਨਾਂ ਦੁਆਵਾਂ ਦਾ, ਔਰ ਬਹੁਤ ਬਹੁਤ ਸ਼ੁਕਰੀਆ ਇਸ ਪਿਆਰ ਦੇ ਲਈ। ਸਵੇਰੇ ਇੰਨੀ ਸਵਖਤੇ ਉੱਠ ਕੇ ਤੁਸੀਂ ਪੰਜਾਬ ਤੋਂ ਪ੍ਰੋਗਰਾਮ ਸੁਣਦੇ ਹੋ, ਇਹ ਸਾਡੇ ਲਈ ਬਹੁਤ ਵੱਡਾ ਇੱਕ ਕਹਿ ਲਓ ਬਈ, ਮੇਰੇ ਲਈ ਤਾਂ ਸਰਟੀਫਿਕੇਟ ਆ, ਮੈਂ ਜ਼ਰੂਰ ਸਮਝੂਗੀ, ਇਹ ਬਹੁਤ ਜ਼ਿਆਦਾ ਪਿਆਰ ਹੈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ, ਕਹਿੰਦੇ ਜੋਬਨ ਸੀ, ਜਤਨ ਸੀ, ਲਾਗੂ ਸੀ, ਸਭ ਕੋਈ ਐਸੀ ਕਰ ਗਿਆ, ਜੋਬਨ ਨਦੀ ਚੋਂ ਧੱਕਾ ਦੇ ਕੰਢੇ ਰਿਹਾ ਖਲੋਏ। ਠੀਕ ਹੈ ਜੀ। ਤੇ ਕਹਿੰਦੇ ਵੀ ਮਾਸਟਰ ਉਦੋਂ ਪੱਕੇ ਹੁੰਦੇ ਸੀ ਤੇ ਸਕੂਲ ਕੱਚੇ ਸੀ ਤੇ ਬੱਚੇ ਸੱਚੇ ਹੁੰਦੇ ਸੀ, ਹੁਣ ਕੰਮ ਉਲਟ ਹੋ ਗਿਆ। ਬਿਲਕੁਲ ਸਹੀ ਕਿਹਾ ਤੁਸੀਂ, ਹੁਣ ਕੰਮ ਉਲਟ ਹੋ ਗਿਆ। ਤੇ ਕਹਿੰਦੇ ਚਾਟੀ ਹੁੰਦਾ ਸੀ, ਘੜਾ ਹੁੰਦਾ ਸੀ, ਕੁੱਜਾ ਹੁੰਦਾ ਸੀ, ਤੌੜੀ, ਚੱਪਣੀ, ਛਕਾਲਾ। ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਛਕਾਲਾ ਨੀ ਮੈਨੂੰ, ਛਕਾਲਾ ਕਿਹਨੂੰ ਕਹਿੰਦੇ ਹੁੰਦੇ ਸੀ? ਉਹ ਜਿਹੜੇ ਚ ਮੋਰੀਆਂ ਮੋਰੀਆਂ ਹੁੰਦੀਆਂ ਸੀਗੀਆਂ, ਹਨਾ, ਦੁੱਧ ਦੇ ਉੱਤੇ ਦਿੰਦੇ ਹੁੰਦੇ ਸੀਗੇ ਸ਼ਾਇਦ, ਉਹਨੂੰ ਕਹਿੰਦੇ ਸੀ ਛਕਾਲਾ, ਮੈਨੂੰ ਯਾਦ ਭੁੱਲ ਗਿਆ। ਬਿਲਕੁਲ ਚਾਟੀ ਹੁੰਦੀ ਸੀਗੀ, ਹਾਂ ਉਹਨੂੰ ਚਾਟੀ, ਚਾਟੀ ਜਿਹਦੇ ਚ ਦੁੱਧ ਰਿੜਕੀ ਦਾ ਹੁੰਦਾ ਸੀ, ਉਹ ਮੈਂ ਕਿੱਦਾਂ ਭੁੱਲ ਸਕਦੀ ਹਾਂ, ਹਾਂ ਮੈਂ ਭੁੱਲ ਗਈ ਸੀ, ਪਰ ਤੁਹਾਡਾ ਸ਼ੁਕਰੀਆ ਯਾਦ ਕਰਾਇਆ ਤੁਸੀਂ। ਬਿਲਕੁਲ ਚਾਟੀ ਹੁੰਦੀ ਸੀ ਜਿਹਦੇ ਚ ਰੋਜ਼ ਰਾਤ ਨੂੰ ਦੁੱਧ ਜਮਾਈ ਦਾ ਹੁੰਦਾ ਸੀਗਾ, ਔਰ ਸਵੇਰੇ ਉਹਨੂੰ ਫਿਰ ਰਿੜਕਣਾ ਉਹਦੇ ਚ ਮਧਾਣੀ ਪਾ ਕੇ। ਘੜੇ ਦੀ ਗੱਲ ਮੈਂ ਕਰ ਦਿੱਤਾ ਸੀ, ਕੁੱਜਾ ਹੁੰਦਾ ਸੀਗਾ ਬਿਲਕੁਲ, ਜਿਹਦੇ ਵਿੱਚ ਦਹੀਂ ਚਪਾਉਂਦੇ ਹੁੰਦੇ ਸੀ, ਉਹ ਯਾਦ ਆ ਮੈਨੂੰ। ਬਹੁਤ ਬਹੁਤ ਸ਼ੁਕਰੀਆ ਅੰਕਲ, ਤੁਸੀਂ ਇਹ ਸਾਰਾ ਕੁਛ ਯਾਦ ਕਰਾਇਆ। ਛੋਟਾ ਜਿਹਾ ਕੁੱਜਾ ਹੁੰਦਾ ਸੀ ਮੈਨੂੰ ਯਾਦ ਆ, ਮੇਰੀ ਨਾਨੀ ਉਸ ਛੋਟੇ ਜਿਹੇ ਕੁੱਜੇ ਦੇ ਵਿੱਚ ਦਹੀਂ ਜਿਹੜਾ ਜਮਾ ਕੇ ਰੱਖਦੇ ਹੁੰਦੇ ਸੀ, ਹਾਂ ਯਾਰ ਉਹ ਕਿੰਨਾ ਸਵਾਦ ਲੱਗਦਾ ਹੁੰਦਾ ਸੀ ਕੁੱਜੇ ਚ ਜੰਮਿਆ ਦਹੀਂ। ਤੋੜੀ ਹੁੰਦੀ ਸੀ ਬਿਲਕੁਲ, ਜਿਹਦੇ ਵਿੱਚ ਸਾਗ ਰਿਜਦਾ ਹੁੰਦਾ ਸੀ ਜਾਂ ਦਾਲ ਰਿਜਦੀ ਹੁੰਦੀ ਸੀਗੀ। ਚੱਪਣੀ ਹੁੰਦੀ ਸੀ ਜਿਹੜੀ ਘੜੇ ਦੇ ਉੱਤੇ ਦਿੱਤੀ ਜਾਂਦੀ ਹੁੰਦੀ ਸੀ, ਉਹਨੂੰ ਚੱਪਣੀ ਕਹਿੰਦੇ ਸੀਗੇ, ਹਨਾ। ਔਰ ਛਕਾਲਾ ਮੈਨੂੰ ਲੱਗਦਾ ਉਹੀ ਆ, ਮੈਨੂੰ ਯਾਦ ਆ ਵੀ ਇੱਕ ਹੁੰਦਾ ਸੀ ਭਾਂਡਾ ਜਿਹਦੇ ਚ ਮੋਰੀਆਂ ਮੋਰੀਆਂ ਜਿਹੀਆਂ ਹੁੰਦੀਆਂ ਸੀਗੀਆਂ, ਦੁੱਧ ਤੇ ਦਿੰਦੇ ਹੁੰਦੇ ਸੀਗੇ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੰਕਲ, ਆ ਸਾਰਾ ਕੁਛ ਮੈਨੂੰ ਯਾਦ ਕਰਵਾਉਣ ਦੇ ਲਈ। ਸੋ ਚਲੋ ਗੀਤ ਸੁਣਦੇ ਆ ਇੱਕ ਹੋਰ, ਔਰ ਉਸ ਤੋਂ ਬਾਅਦ ਯਾਦਾਂ ਕੁਝ ਜੋ ਮੈਨੂੰ ਯਾਦ ਆ ਮੈਂ ਵੀ ਕਰਾਂਗੀ, ਔਰ ਜੇ ਤੁਹਾਨੂੰ ਕੋਈ ਯਾਦ ਯਾਦ ਆਵੇ ਤਾਂ ਜ਼ਰੂਰ ਮੇਰੇ ਨਾਲ ਸਾਂਝੀ ਕਰੀ ਹੋਈ ਆ। ਕਿਹੜੀ ਯਾਦ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਸਿਰਫ ਮੈਨੂੰ ਇੰਨਾ ਹੀ ਦੱਸ ਦਿਓ, ਓਹਦੇ ਤੇ ਮੈਂ ਆਪਣੀਆਂ ਯਾਦਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਇਸ ਗੀਤ ਤੋਂ ਬਾਅਦ। ਜਦੋਂ ਗਾਣਾ ਸੁਣ ਰਹੀ ਸੀਗੀ ਤੇ ਬਿਲਕੁਲ ਉਹ ਵੇਲਾ ਯਾਦ ਆ ਗਿਆ ਕਿ ਕਿੱਥੇ ਕਿੱਥੇ ਫੱਟੀਆਂ ਪੋਚੀ ਦੀਆਂ ਹੁੰਦੀਆਂ ਸੀ, ਕਿਵੇਂ ਲਿਖੀ ਦੀਆਂ ਸੀ ਤੇ ਕਿੱਦਾਂ ਉਹ ਸੁਕਾਈ ਦੀਆਂ ਹੁੰਦੀਆਂ ਸੀਗੀਆਂ। ਫੱਟੀਆਂ ਵਾਲਾ ਦੌਰ ਤੇ ਬਿਲਕੁਲ ਹੀ ਮੁੱਕ ਗਿਆ ਹੁਣ, ਚਾਹੇ ਪੰਜਾਬ ਦੀ ਗੱਲ ਹੋਵੇ ਹਨਾ, ਚਾਹੇ ਕਿਸੇ ਪਿੰਡ ਦੀ ਵੀ ਗੱਲ ਹੋਵੇ, ਮੈਨੂੰ ਨੀ ਲੱਗਦਾ ਹੁਣ ਕੋਈ ਵੀ ਨਿਆਣਾ ਉੱਥੇ ਫੱਟੀ ਲਿਖਦਾ ਹੋਣਾ। ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੁੰਦਾ ਸੀ। ਜੇ ਸਾਡੀ ਫੱਟੀ ਦੀ ਗੱਲ ਕਰੀਏ ਤੇ ਫੱਟੀ ਸਾਡੀ ਜ਼ਿੰਦਗੀ ਚ ਬਹੁਤ ਅਹਿਮ ਹੁੰਦਾ ਸੀ। ਸਾਡੀ ਜਿਹੜੀ ਮੁੱਢਲੀ ਜਿਹੜੀ ਪੜ੍ਹਾਈ ਸੀ, ਮੁੱਢਲੀ ਵਿਦਿਆ ਸੀਗੀ, ਉਹਦਾ ਇੱਕ ਬਹੁਤ ਜ਼ਰੂਰੀ ਹਿੱਸਾ, ਅਹਿਮ ਹਿੱਸਾ ਹੁੰਦਾ ਸੀ। ਔਰ ਮੇਨ ਕੰਮ ਹੁੰਦਾ ਸੀ ਦਿਨ ਦਾ ਸਾਡੇ ਲਈ ਫੱਟੀ ਲਿਖਣਾ। ਜੇ ਫੱਟੀ ਹਨਾ, ਦੋ ਟਾਈਮ ਫੱਟੀ ਲਿਖੀ ਦੀ ਹੁੰਦੀ ਸੀ, ਇੱਕ ਤਾਂ ਘਰ ਆ ਕੇ ਲਿਖਣੀ ਔਰ ਦੂਜੀ ਤੇ ਸਕੂਲ ਜਾ ਕੇ ਦਿਖਾ ਕੇ ਉੱਥੇ ਪੋਚ ਕੇ ਉੱਥੇ ਲਿਖਣੀ, ਫੇਰ ਘਰ ਆ ਕੇ ਪੋਚ ਕੇ ਫੇਰ ਦੁਬਾਰਾ ਲਿਖਣੀ। ਔਰ ਫੱਟੀ ਨਾਲ ਜੁੜੀਆਂ ਯਾਦਾਂ ਬੜੀਆਂ ਦਿਲ ਚ ਸਮਾਈਆਂ ਹੋਈਆਂ। ਮੈਨੂੰ ਯਾਦ ਹੈ ਵੀ ਜਦੋਂ ਸਕੂਲ ਜਾ ਕੇ ਫੱਟੀ ਦਿਖਾਉਣੀ ਤੇ ਬੜਾ ਮਾਣ ਜਿਹਾ ਹੁੰਦਾ ਸੀ ਕਿ ਜਿਹੜੀ ਸੋਹਣੀ ਲਿਖੀ ਹੁੰਦੀ ਸੀ। ਔਰ ਫੇਰ ਉੱਥੇ ਫੱਟੀਆਂ ਪੋਚਣੀਆਂ ਸਕੂਲ ਦੇ ਨਲਕੇ ਤੇ ਬੈਠ ਕੇ, ਤੇ ਇੱਕ ਨੇ ਨਲਕਾ ਗਿੜੀ ਜਾਣਾ, ਬਾਕੀਆਂ ਨੇ ਆਪਣੀਆਂ ਫੱਟੀਆਂ ਪੋਚ ਕੇ ਤੇ ਫੇਰ ਉਹਦੇ ਉੱਤੇ ਗਾਚੀ ਮਾਰਨੀ ਚੰਗੀ ਤਰ੍ਹਾਂ, ਹੈਨਾ। ਤੇ ਇਹ ਹੁੰਦਾ ਸੀ ਕਿ ਕਿਹਦੀ ਗਾਚੀ ਜ਼ਿਆਦਾ ਗੂੜੀ ਆ, ਤੇ ਉਹ ਗਾਚੀਆਂ ਮਾਰਨੀਆਂ ਤੇ ਕਈ ਵਾਰੀ ਗਾਚੀ ਘਰ ਰਹਿ ਜਾਂਦੀ ਹੁੰਦੀ ਸੀ ਤੇ ਫਿਰ ਦੂਸਰੇ ਤੋਂ ਮੰਗੀ ਦੀ ਹੁੰਦੀ ਸੀ। ਸਾਡੇ ਲਈ ਸ਼ੇਅਰਿੰਗ ਇਹੀ ਹੁੰਦੀ ਸੀਗੀ, ਹੈਨਾ, ਗਾਚੀ ਦੀ ਸ਼ੇਅਰਿੰਗ, ਡੋਕਿਆਂ ਦੀ ਸ਼ੇਅਰਿੰਗ, ਸਲੇਟੀਆਂ ਦੀ ਸ਼ੇਅਰਿੰਗ, ਤੇ ਫੱਟੀਆਂ ਪੋਚ ਕੇ ਚੰਗੀ ਤਰ੍ਹਾਂ ਫਿਰ ਉਹਦੇ ਨਾਲ ਆਲੇ ਦੁਆਲੇ ਉਹ ਇੱਕ ਹਾਸ਼ੀਆ ਜਿਹਾ ਵੀ ਬਣਾ ਲਈਦਾ ਹੁੰਦਾ ਸੀਗਾ ਉਂਗਲ ਦੇ ਨਾਲ ਹੱਥ ਮਾਰ ਕੇ, ਤੇ ਫਿਰ ਫੱਟੀਆਂ ਜਿਹੜੀਆਂ ਉਹ ਸੁੱਕਣੀਆਂ ਪਾ ਦੇਣੀਆਂ, ਇੱਕ ਦੇ ਨਾਲ ਇੱਕ ਫੱਟੀਆਂ ਜੋੜ ਕੇ ਖੜੀਆਂ ਜਿਹੀਆਂ ਕਰਕੇ ਫੱਟੀਆਂ ਸੁੱਕਣੀਆਂ ਪਾ ਦੇਣੀਆਂ ਸੀਗੀਆਂ, ਜਾਂ ਫਿਰ ਹੱਥ ਵਿੱਚ ਫੜ ਕੇ ਫੱਟੀਆਂ ਨੂੰ ਸੁਕਾ ਕੇ, ਸੂਜਾ ਫੱਟੀ ਸੁਕਾ ਨਹੀਂ ਸੁਕਾਉਣੀ ਘਰ ਨੂੰ ਜਾ, ਹਨਾ, ਇਹ ਵਾਲਾ ਗੀਤ ਵੀ ਗਾਈਦਾ ਹੁੰਦਾ ਸੀ। ਅੱਛਾ, ਫਿਰ ਫੱਟੀਆਂ ਜਦੋਂ ਸੁੱਕ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਦੂਸਰੇ ਦੀ ਫੱਟੀ ਨਾਲ ਰੱਖ ਕੇ ਫਿਰ ਉਹਦੇ ਉੱਤੇ ਲਾਈਨਾਂ ਮਾਰਨੀਆਂ, ਇੱਕ ਪਾਸੇ ਪੰਜਾਬੀ ਲਿਖੀ ਦੀ ਸੀ ਤੇ ਦੂਸਰੇ ਪਾਸੇ ਪਹਾੜੇ ਲਿਖੀ ਦੇ ਹੁੰਦੇ ਸੀਗੇ, ਹੈਨਾ। ਉੱਪਰ ਜਿਹੜੀਆਂ ਦੋ ਲਾਈਨਾਂ ਛੋਟੀਆਂ, ਵਿੱਚ ਵਾਲੀ ਵੱਡੀ, ਫਿਰ ਦੋ ਛੋਟੀਆਂ, ਫਿਰ ਇੱਕ ਵੱਡੀ, ਏਦਾਂ ਕਰਕੇ ਹੁੰਦਾ ਸੀ। ਤੇ ਉਹਦੇ ਵਿੱਚ ਫਿਰ ਜਿਹੜੀ ਵੀ ਸਾਡੀ ਕਲਾਸ ਹੁੰਦੀ ਸੀ ਉਹਦੇ ਅਕੋਰਡਿੰਗਲੀ ਊੜੇ ਆੜੇ ਤੋਂ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਫਿਰ ਪੂਰੀ ਪੰਜਾਬੀ ਉਹਦੇ ਉੱਤੇ ਲਿਖਣੀ। ਔਰ ਉਹ ਕਲਮ ਜਿਹੜੀਆਂ ਹੁੰਦੀਆਂ ਸੀ ਉਹ ਕਲਮਾਂ ਘੜਨੀਆਂ, ਔਰ ਜਿਹੜੀ ਸਿਆਹੀ ਆ ਉਹ ਬਣਾਈ ਦੀ ਸੀਗੀ ਸਪੈਸ਼ਲ ਕਾਲੀਆਂ, ਉਹ ਕਾਲੀਆਂ ਛੋਟੀਆਂ ਛੋਟੀਆਂ ਟਿੱਕੀਆਂ ਮਿਲਦੀਆਂ ਹੁੰਦੀਆਂ ਸੀਗੀਆਂ, ਉਹ ਵੀ ਫੱਟੀ ਦੀ ਸ਼ੇਪ ਦੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਸਿਆਹੀ ਦੀਆਂ ਟਿੱਕੀਆਂ ਹੁੰਦੀਆਂ ਸੀ, ਉਹਨੂੰ ਦਵਾਤ ਦੇ ਵਿੱਚ ਪਾ ਕੇ ਪਾਣੀ ਪਾ ਦੇਣਾ ਤੇ ਵਿੱਚ ਥੋੜੀ ਜਿਹੀ ਕੋਈ ਲੀਰ ਪਾ ਦੇਣੀ, ਹਨਾ, ਤਾਂ ਕਿ ਜਜ਼ਬ ਹੋ ਜਾਵੇ ਉਹਦੇ ਵਿੱਚ, ਫਿਰ ਉਹਨੂੰ ਹਿਲਾਈ ਜਾਣਾ ਤੇ ਫਿਰ ਜਾ ਕੇ ਜਿਹੜੀ ਆ ਉਹ ਸਿਆਹੀ ਤਿਆਰ ਹੁੰਦੀ ਸੀ। ਅੱਛਾ, ਕਦੀ ਕਦੀ ਉਹਦੇ ਵਿੱਚ ਥੋੜੀ ਜਿਹੀ ਖੰਡ ਵੀ ਪਾ ਦਿੰਦੇ ਹੁੰਦੇ ਸੀ ਤਾਂ ਕਿ ਉਹ ਜ਼ਿਆਦਾ ਸਟਿੱਕੀ ਹੋ ਜਾਵੇ ਜਿਹੜੀ ਕਾਲੀ ਸਿਆਹੀ ਹੁੰਦੀ ਸੀ। ਤੇ ਫਿਰ ਕਈ ਵਾਰੀ ਜਦੋਂ ਪਹਿਲਾਂ ਫਿਰ ਮੈਨੂੰ ਯਾਦ ਹੋ ਤੇ ਪੂਰਨੇ ਵੀ ਪਵਾਈ ਦੇ ਹੁੰਦੇ ਸੀ, ਮੰਮੀ ਨੂੰ ਕਹਿਣਾ ਤੁਸੀਂ ਇਹਦੇ ਤੇ ਲਿਖ ਦੋ, ਸਾਡੇ ਮੰਮੀ ਦੀ ਹੈਂਡਰਾਈਟਿੰਗ ਬੜੀ ਸੋਹਣੀ ਸੀ ਪੰਜਾਬੀ ਦੀ, ਪੰਜਾਬੀ ਟੀਚਰ ਸੀ ਉਹ, ਤੇ ਉਹਨਾਂ ਤੋਂ ਅਸੀਂ ਪੂਰਨੇ ਪਵਾਉਣੇ ਤੇ ਫਿਰ ਉਹਨਾਂ ਪੂਰਨਿਆਂ ਦੇ ਉੱਤੇ ਲਿਖਣਾ, ਫਿਰ ਹੌਲੀ ਹੌਲੀ ਉਹਨਾਂ ਨੇ ਪੂਰਨੇ ਪਵਾਉਣੇ ਛੱਡ ਦਿੱਤੇ ਤੇ ਨਹੀਂ ਹੁਣ ਤੁਸੀਂ ਆਪੇ ਲਿਖੋ। ਸੋ ਜ਼ਿੰਦਗੀ ਦੀਆਂ ਇਹ ਜਿਹੜੀਆਂ ਪਹਿਲੀਆਂ ਸਿੱਖੀਆਂ ਚੀਜ਼ਾਂ ਦੇ ਵਿੱਚੋਂ ਇੱਕ ਫੱਟੀ ਲਿਖਣਾ ਵੀ ਇੱਕ ਉਹਨਾਂ ਵਿੱਚੋਂ ਹੀ ਆਉਂਦਾ ਮੈਨੂੰ ਲੱਗਦਾ, ਹੈ ਨਾ। ਕੀ ਲਿਖਦੇ ਹੁੰਦੇ ਸੀ ਫੱਟੀਆਂ ਦੇ ਉੱਤੇ ਤੁਸੀਂ ਯਾਦ ਕਰੋ, ਔਰ ਦੱਸ ਵੀ ਦਿਆ ਕਰੋ, ਚੁੱਪ ਕਰਕੇ ਸੁਣਦੇ ਹੀ ਨਾ ਰਿਹਾ ਕਰੋ ਤੇ ਸੋਚਦੇ ਹੀ ਨਾ ਰਿਹਾ ਕਰੋ। ਮੈਨੂੰ ਪਤਾ ਹੈ ਏਦਾਂ ਦੀ ਗੱਲ ਨੀ, ਸੋਚਦੇ ਵੀ ਆ ਤੁਸੀਂ ਸਾਰੇ, ਉਹਨਾਂ ਦੀ ਯਾਦਾਂ ਨੂੰ ਯਾਦ ਵੀ ਕਰਦੇ ਆ, ਪਰ ਮੇਰੇ ਨਾਲ ਸਾਂਝਾ ਨਹੀਂ ਕਰਦੇ। ਗਲਤ ਗੱਲ ਆ ਨਾ, ਮੈਂ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਹਰ ਯਾਦ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਤੁਸੀਂ ਕੰਜੂਸੀ ਮਾਰ ਲੈਂਦੇ ਹੋ, ਸੋ ਜ਼ਰੂਰ ਦੱਸਿਆ ਕਰੋ। ਤੇ ਅੱਛਾ, ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਜੀ ਭਾਂਡਿਆਂ ਦੇ ਵਿੱਚ ਇੱਕ ਹੁੰਦਾ ਸੀ ਝੱਕਰਾ, ਉਹ ਕਿਸ ਕੰਮ ਲਈ ਵਰਤਿਆ ਜਾਂਦਾ ਸੀ? ਹਾਏ, ਤਾਂ ਮੈਨੂੰ ਨੀ ਪਤਾ, ਮੈਂ ਤਾਂ ਫਸ ਗਈ, ਝੱਕਰਾ ਕੀ ਹੁੰਦਾ ਸੀ? ਅੱਛਾ, ਇਹ ਤਾਂ ਮੈਂ ਸੁਣਿਆ ਹੀ ਨੀ, ਮੈਂ ਨਾ ਹੀ ਨੀ ਸੁਣਿਆ ਇਹ, ਹੋ ਸਕਦਾ ਹੈ ਸਾਡੇ ਵਾਲੇ ਪਾਸੇ ਇਹਨੂੰ ਕੁਛ ਹੋਰ ਕਹਿੰਦੇ ਹੋਣ ਸਾਡੇ ਏਰੀਏ ਵਿੱਚ, ਪਰ ਤੁਸੀਂ ਮੈਨੂੰ ਜ਼ਰੂਰ ਦੱਸਿਓ। ਬਾਕੀ ਵੀ ਦੱਸੋ ਜੀ, ਕਿਸੇ ਨੂੰ ਪਤਾ ਵੀ ਝੱਕਰਾ ਕੀ ਕਿਸ ਕੰਮ ਲਈ ਵਰਤਿਆ ਜਾਂਦਾ ਸੀ? ਇਹ ਕਲੂ ਦੇ ਦੋ ਗੁਰਿੰਦਰ ਜੀ ਵੀ ਇਹ ਮਿੱਟੀ ਦਾ ਹੀ ਹੁੰਦਾ ਸੀਗਾ ਜਾਂ ਕਿਸੇ ਹੋਰ ਮੈਟਲ ਦਾ ਹੁੰਦਾ ਸੀਗਾ, ਤੇ ਨਹੀਂ ਤਾਂ ਫਿਰ ਸਾਨੂੰ ਆਂਸਰ ਦੇ ਦੋ, ਕਿਉਂਕਿ ਮੈਨੂੰ ਤਾਂ ਨਹੀਂ ਜੀ ਪਤਾ, ਮੇਰੇ ਹੱਥ ਖੜੇ ਆ। ਤੇ ਰਮਨਦੀਪ ਪਟਵਾਲ ਹੁਣਾਂ ਨੇ ਵੀ ਹਾਜ਼ਰੀ ਲਵਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ, ਕਹਿੰਦੇ ਫੱਟੀ ਤੇ ਬੋਰੀ ਵੈਰੀ ਇੰਪੋਰਟੈਂਟ ਸੀ। ਸਹੀ ਗੱਲ ਆ, ਫੱਟੀ ਤੇ ਬੋਰੀ ਬੜੀ ਇੰਪੋਰਟੈਂਟ ਹੁੰਦੀ ਸੀ। ਅੱਛਾ, ਹੁਣ ਬੋਰੀ ਵੀ ਕਿਸ ਕੰਮ ਲਈ ਇੰਪੋਰਟੈਂਟ ਹੁੰਦੀ ਸੀਗੀ ਨਾ, ਉਹ ਮੈਂ ਤੁਹਾਨੂੰ ਦੱਸਦੀ ਆ, ਬੋਰੀ ਕਿਹੜੇ ਕਿਹੜੇ ਕੰਮ ਲਈ ਵਰਤੀ ਦੀ ਹੁੰਦੀ ਸੀਗੀ ਅਸੀਂ। ਅੱਛਾ, ਕਿੰਨਾ ਰੀਸਾਈਕਲਿੰਗ ਹੁੰਦੀਆਂ ਸੀਗੀਆਂ ਚੀਜ਼ਾਂ, ਅੱਜ ਕੱਲ੍ਹ ਤਾਂ ਯੈਲੋ ਬਿਨ ਦੇ ਵਿੱਚ ਸੁੱਟ ਦਿੰਦੇ ਇੱਥੇ ਸਾਰਾ ਕੁਛ, ਪਰ ਉਦੋਂ ਉਹਨਾਂ ਚੀਜ਼ਾਂ ਨੂੰ ਆਪ ਵਰਤੀਦਾ ਹੁੰਦਾ ਸੀ। ਇੱਕ ਚੀਜ਼ ਜਿਹੜੀ ਘਰ ਚ ਹੁੰਦੀ ਸੀ ਉਹਨੂੰ ਅਸੀਂ ਕਿੱਦਾਂ ਰੀਸਾਈਕਲ ਕਰੀਦਾ ਸੀ, ਉਹਦਾ ਕੀ ਕੀ ਬਣਾਈਦਾ ਹੁੰਦਾ ਸੀਗਾ, ਉਹਨਾਂ ਚੋਂ ਇੱਕ ਬੋਰੀ ਜਿਹੜੀ ਉਹ ਵੀ ਮੇਨ ਚੀਜ਼ ਆ, ਉਹਦੇ ਤੇ ਗੱਲ ਕਰਦੇ ਆ ਪਰ ਇਸ ਗੀਤ ਤੋਂ ਬਾਅਦ ਜੀ।
ਪੰਜਾਬੀ ਹੱਕ ਲੈਣ ਵਾਸਤੇ ਉਹ ਪਹੁੰਚ ਗਿਆ ਦਿੱਲੀ ਬੰਦ ਕੀਤੇ ਰਾਸਤੇ ਪਹੁੰਚ ਗਿਆ ਦਿੱਲੀ ਬੰਦ ਕੀਤੇ ਰਾਸਤੇ ਆ ਗਿਆ ਪੰਜਾਬੀ ਹੱਕ ਲੈਣ ਵਾਸਤੇ ਪਹੁੰਚ ਗਿਆ ਦਿੱਲੀ ਬੰਦ ਕੀਤੇ ਰਾਸਤੇ ਜਿਹੜੀ ਉੱਠੀ ਆ ਲਹਿਰ ਇਹ ਨਹੀਂ ਉਹ ਰੁਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਬੰਦ ਸਾਡਾ ਹੋਸ਼ ਵੇਖ ਲੈ ਹੋਸ਼ ਵੇਖ ਲੈ ਭਰੀ ਆ ਜਵਾਨੀ ਵਿੱਚ ਜੋਸ਼ ਵੇਖ ਲੈ ਮੁੱਠੀ ਵਿੱਚ ਬੰਦ ਸਾਡਾ ਹੋਸ਼ ਵੇਖ ਲੈ ਸਾਡੇ ਹੌਸਲੇ ਦੀ ਕੰਧ ਨਾ ਕਿਸੇ ਤੋਂ ਟੁੱਟਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਉਹ ਮੱਲੀ ਜਿਰ ਨੈਣ ਸਾਡੇ ਖੂਨ ਚ ਉਬਾਲ ਜਿੱਤਣਾ ਜ਼ਰੂਰ ਭਾਵੇਂ ਲੱਗ ਜਾਵੇ ਸਾਲ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ ਯਸ ਅਤੇ ਲੋ ਤੇ ਹੀ ਗੱਲ ਮੁੱਕਣੀ ਵੀ ਹੁਣ ਯਸਨੋ ਤੇ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपनी बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देन ले जां किसी भी पसंदीदा प्रोग्राम नु स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਔਰ ਹਰਮਨ ਰੇਡੀਓ ਤੇ ਬੁੱਧਵਾਰ ਦੀ ਸਵੇਰ ਹੁੰਦੀ ਹੈ ਜੀ ਸਾਡੀਆਂ ਯਾਦਾਂ ਦੇ ਨਾਮ ਤੋਂ ਵੱਜਦੀਆਂ ਯਾਦਾਂ ਬੜੀਆਂ ਪਿਆਰੀਆਂ ਲੱਗਦੀਆਂ ਮੈਨੂੰ ਔਰ ਦੇਖ ਲਓ ਰੱਬ ਨੇ ਮੌਕਾ ਵੀ ਦਿੱਤਾ ਹੋਇਆ ਮੈਨੂੰ ਕਿ ਹਰ ਬੁੱਧਵਾਰ ਤੁਹਾਡੇ ਸਾਰਿਆਂ ਨਾਲ ਬੈਠ ਕੇ ਆਪਣੀਆਂ ਯਾਦਾਂ ਜਿਹੜੀਆਂ ਉਹ ਦੁਹਰਾ ਦਿੰਦੀ ਹਾਂ। ਯਾਦਾਂ ਦਾ ਮਤਲਬ ਇੱਕ ਤਾਂ ਇਹ ਹੁੰਦਾ ਕਿ ਚਲੋ ਜਿਹੜਾ ਅਸੀਂ ਸਮਾਂ ਗੁਜ਼ਾਰਿਆ ਹੁੰਦਾ ਉਹ ਯਾਦ ਆ ਜਾਂਦਾ ਔਰ ਉਸ ਤੋਂ ਇਲਾਵਾ ਮੇਰੇ ਲਈ ਯਾਦਾਂ ਇਸ ਕਰਕੇ ਇੰਪੋਰਟੈਂਟ ਹੁੰਦੀਆਂ ਕਿ ਮੈਂ ਅੱਜ ਵੀ ਜ਼ਿੰਦਗੀ ਦੇ ਵਿੱਚ ਜਦੋਂ ਕਿਤੇ ਉਲਝ ਜਾਂਦੀ ਹਾਂ ਜਾਂ ਥੋੜੀ ਉਦਾਸ ਹੋ ਜਾਂਦੀ ਹਾਂ ਜਾਂ ਥੋੜਾ ਕੋਈ ਮੁਸ਼ਕਿਲ ਆ ਜਾਂਦੀ ਹੈ ਤੇ ਮੈਂ ਵਾਪਸ ਮੁੜਦੀ ਹੁੰਦੀ ਹਾਂ ਆਪਣੇ ਬਚਪਨ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਜਿਹੜੇ ਬੜੇ ਸੁਲਝੇ ਹੋਏ ਸੀ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਜਿਉਣ ਦੇ ਵੱਲ ਖਿੱਤੇ ਹੋਏ ਸੀਗੇ ਉਹਨਾਂ ਦੇ ਵਿੱਚ ਮੇਰੇ ਬਜ਼ੁਰਗ ਜਿਹੜੇ ਆ ਉਹ ਦਿਸਦੇ ਆ ਔਰ ਉਹਨਾਂ ਦੀਆਂ ਗੱਲਾਂ ਯਾਦ ਕਰਦੀ ਹਾਂ ਫਿਰ ਮੈਂ ਔਰ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਯਾਦ ਕਰਦੀ ਹਾਂ ਨਾ ਇੱਕ ਤਰ੍ਹਾਂ ਜਦੋਂ ਮੈਂ ਆਪਣੀਆਂ ਯਾਦਾਂ ਚ ਬੈਠਦੀ ਹੁੰਦੀ ਉਹਨਾਂ ਨਾਲ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਮੈਂ ਉਹਨਾਂ ਦੇ ਨਾਲ ਹੀ ਬੈਠੀ ਹਾਂ ਔਰ ਫਿਰ ਉਹ ਜੋ ਗੱਲਾਂ ਮੈਨੂੰ ਉਦੋਂ ਸਿਖਾਈਆਂ ਹੁੰਦੀਆਂ ਸੀ ਉਹਨਾਂ ਨੇ ਉਹ ਲੈ ਕੇ ਵਾਪਸ ਮੈਂ ਮੁੜਦੀ ਹਾਂ ਤੇ ਫਿਰ ਉਹ ਜੋ ਵੀ ਮੇਰੇ ਸਾਹਮਣੇ ਕੋਈ ਵੀ ਸਿਚੁਏਸ਼ਨ ਹੁੰਦੀ ਆ ਉਹ ਮੈਨੂੰ ਛੋਟੀ ਬੋਰੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸੀ ਬੜੇ ਹੀ ਚੜ੍ਹਦੀ ਕਲਾ ਚ ਰਹਿਣ ਵਾਲੇ ਸੀ ਜਿਵੇਂ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਵੀ ਮੇਰੇ ਨਾਨਾ ਜੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਔਰ ਹਮੇਸ਼ਾ ਮੇਰੇ ਚਿਹਰੇ ਤੋਂ ਹੀ ਭਾਂਪ ਲੈਂਦੇ ਹੁੰਦੇ ਸੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ ਔਰ ਮੈਨੂੰ ਪੁੱਛ ਲੈਂਦੇ ਹੁੰਦੇ ਸੀ ਵੀ ਕੀ ਗੱਲ ਆ ਤੈਨੂੰ ਬੇਸ਼ੱਕ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਪਰ ਮੈਨੂੰ ਫਿਰ ਵੀ ਲੱਗਦਾ ਹੁੰਦਾ ਉਹ ਕਿਤੇ ਮੇਰੇ ਆਲੇ ਦੁਆਲੇ ਔਰ ਜਦੋਂ ਵੀ ਮੈਂ ਕਿਤੇ ਉਦਾਸ ਹੁੰਦੀ ਹਾਂ ਔਰ ਆਪਣੀਆਂ ਯਾਦਾਂ ਵਿੱਚ ਮੁੜ ਕੇ ਮੈਂ ਉਹਨਾਂ ਦਾ ਚਿਹਰਾ ਦੇਖਦੀ ਹਾਂ ਤੇ ਮੈਂ ਫਿਰ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦੀ ਹਾਂ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਤੇ ਮੇਰੇ ਦਾਦੀ ਜੀ ਹੁੰਦੇ ਸੀ ਉਹ ਜ਼ਿਆਦਾ ਪੂਜਾ ਪਾਠ ਨਹੀਂ ਕਰਦੇ ਹੁੰਦੇ ਸੀ ਮੇਰੇ ਨਾਨਾ ਨਾਨੀ ਜੀ ਚੰਗੇ ਗੁਰਸਿੱਖ ਸੀ ਪਰ ਮੇਰੇ ਦਾਦੀ ਜੀ ਜਿਹੜੇ ਸੀਗੇ ਉਹ ਉਹਨਾਂ ਨੂੰ ਪਾਠ ਵਗੈਰਾ ਨਹੀਂ ਕਰਦੇ ਹੁੰਦੇ ਸੀ ਹਾਂ ਘਰ ਦੇ ਵਿੱਚ ਗੁਰਬਾਣੀ ਡੈਡੀ ਹੁਣੀ ਜੋ ਚਲਾਉਂਦੇ ਹੁੰਦੇ ਸੀ ਉਹ ਸੁਣਦੇ ਰਹਿੰਦੇ ਹੁੰਦੇ ਸੀ ਪਰ ਮੈਨੂੰ ਆਪਣੇ ਦਾਦੀ ਜੀ ਦੀ ਇੱਕ ਗੱਲ ਯਾਦ ਆ ਕਿ ਸੌਣ ਤੋਂ ਪਹਿਲਾਂ ਨਾ ਜਦੋਂ ਵੀ ਕਦੀ ਮੈਂ ਦਾਦੀ ਜੀ ਦੇ ਨਾਲ ਸੌਂਦੇ ਹੁੰਦੇ ਸੀ ਉਹਨਾਂ ਦੇ ਕੋਲ ਹੀ ਮੰਜੇ ਡਿੱਠੇ ਹੁੰਦੇ ਸੀਗੇ ਤੇ ਉਹਨਾਂ ਨੇ ਸੌਣ ਤੋਂ ਪਹਿਲਾਂ ਸਾਨੂੰ ਨਾ ਤਾਤੀ ਬੋ ਨਾ ਲਾ ਗਏ ਪਾਰ ਬ੍ਰਹਮਸ਼ਰ ਨਾਈ ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਇਹ ਵਾਲੀਆਂ ਜਿਹੜੀਆਂ ਲਾਈਨਾਂ ਉਹਨਾਂ ਨੇ ਸਾਨੂੰ ਰੋਜ਼ ਰਿਪੀਟ ਕਰਵਾਉਣੀਆਂ ਔਰ ਉਹਨਾਂ ਨੇ ਸਾਨੂੰ ਇਹ ਚੀਜ਼ ਸਾਡੇ ਦਿਮਾਗ ਚ ਬਿਠਾ ਦਿੱਤੀ ਵੀ ਇਹ ਜਦੋਂ ਵੀ ਤੁਹਾਨੂੰ ਕਿਤੇ ਡਰ ਲੱਗੇ ਤੇ ਇਹ ਵਾਲੀਆਂ ਲਾਈਨਾਂ ਜਿਹੜੀਆਂ ਯਾਦ ਕਰ ਲਓ ਪਰਮਾਤਮਾ ਤੁਹਾਡੇ ਨਾਲ ਹੀ ਹੁੰਦਾ ਉਹਨੂੰ ਯਾਦ ਕਰੋ ਤੇ ਫਿਰ ਤੁਹਾਨੂੰ ਕੋਈ ਡਰ ਨਹੀਂ ਲੱਗਣਾ ਤੇ ਜੇ ਬਚਪਨ ਦੀ ਗੱਲ ਕਰਾਂ ਤੇ ਸੱਚੀ ਏਦਾਂ ਹੀ ਹੁੰਦਾ ਸੀ ਜੇ ਕਿਤੇ ਰਾਤ ਨੂੰ ਹਨੇਰੇ ਵਿੱਚ ਡਰ ਲੱਗਣਾ ਤੇ ਇਹ ਵਾਲੀਆਂ ਲਾਈਨਾਂ ਬੋਲਣੀਆਂ ਜੇ ਕਿਤੇ ਦੁਪਹਿਰੇ ਦਿਨ ਦੇ ਕੱਲੇ ਕਿਸੇ ਰਸਤੇ ਚੋਂ ਨਿਕਲਦੇ ਪਏ ਆ ਤੇ ਡਰ ਲੱਗਣਾ ਤੇ ਇਹ ਜਿਹੜੀਆਂ ਲਾਈਨਾਂ ਬੋਲਣੀਆਂ ਹਨਾ। ਸੋ ਅੱਜ ਵੀ ਹੁਣ ਮੇਰੇ ਨਾਲ ਐਂ ਹੁੰਦਾ ਜਦੋਂ ਮੈਨੂੰ ਲੱਗਦਾ ਹੋਵੇ ਵੀ ਕੁਛ ਗਲਤ ਹੋ ਰਿਹਾ ਆਲੇ ਦੁਆਲੇ ਕੁਛ ਗਲਤ ਹੋ ਰਿਹਾ ਤੇ ਮੈਨੂੰ ਮੇਰੇ ਦਾਦੀ ਜੀ ਯਾਦ ਆ ਜਾਂਦੇ ਔਰ ਮੈਂ ਇਹ ਲਾਈਨਾਂ ਜਿਹੜੀਆਂ ਦੁਹਰਾਉਂਦੀ ਹਾਂ ਤੇ ਮੈਨੂੰ ਸੱਚੀ ਲੱਗਣ ਲੱਗ ਜਾਂਦਾ ਕਿ ਮੇਰੇ ਆਲੇ ਦੁਆਲੇ ਉਸ ਪਰਮਾਤਮਾ ਨੇ ਇੱਕ ਲਾਈਨ ਜਿਹੜੀ ਆ ਉਹ ਖਿੱਚੀ ਹੋਈ ਆ ਔਰ ਮੇਰਾ ਕੋਈ ਵਾਲ ਵੀ ਨਿੰਗਾ ਨਹੀਂ ਕਰ ਸਕਦਾ ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਕਿ ਯਾਦਾਂ ਦੀ ਜੇ ਮੈਂ ਗੱਲ ਕਰਾਂ ਤੇ ਮੈਂ ਇਹ ਕਹਿੰਦੀ ਹੁੰਦੀ ਹਾਂ ਵੀ ਸਿਰਫ ਬੈਠ ਕੇ ਉਹਨਾਂ ਨੂੰ ਯਾਦ ਕਰਨਾ ਨਹੀਂ ਹੁੰਦਾ ਉਹਨਾਂ ਦੇ ਵਿੱਚੋਂ ਕੁਝ ਚੰਗੀਆਂ ਚੀਜ਼ਾਂ ਉਹਨਾਂ ਦੇ ਵਿੱਚ ਬਿਲਕੁਲ ਸਾਡੇ ਜਿਹੜੇ ਬਜ਼ੁਰਗ ਬੈਠੇ ਹੋਏ ਆ ਸਾਡੀਆਂ ਯਾਦਾਂ ਦੇ ਵਿੱਚ ਉਹਨਾਂ ਦੀਆਂ ਦਿੱਤੀਆਂ ਜਿਹੜੀਆਂ ਸਿੱਖਿਆਵਾਂ ਆ ਉਹ ਬੜੀਆਂ ਅਨਮੋਲ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਰਹੀਏ। ਆਹ ਵਾਲੀ ਜ਼ਿੰਦਗੀ 'ਚ ਤੁਰਦੇ ਤੁਰਦੇ ਭੁੱਲ ਜਾਂਦੇ ਹਾਂ ਕਈ ਵਾਰੀ ਪਰ ਉਹ ਯਾਦਾਂ ਦੇ ਨਾਲ ਜਦੋਂ ਅਸੀਂ ਫਿਰ ਮੱਥਾ ਲਾਉਂਦੇ ਹਾਂ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਚੀਜ਼ਾਂ ਉੱਥੋਂ ਮਿਲਦੀਆਂ ਹਨਾ। ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਵੀ ਜਿੱਦਾਂ ਸਮੁੰਦਰ ਨਹੀਂ ਹੁੰਦਾ ਯਾਦਾਂ ਸਾਡੀਆਂ ਤੇ ਉਹਨਾਂ ਦੇ ਵਿੱਚ ਹੱਥ ਪਾਓ ਤੇ ਮੋਤੀ ਜਿਹੜੇ ਆ ਉਹ ਹਮੇਸ਼ਾ ਤੁਹਾਡੇ ਹੱਥ ਲੱਗਣੇ ਹੀ ਲੱਗਣੇ ਆ। ਸੋ ਚਲੋ ਜੀ ਤੁਸੀਂ ਵੀ ਦੱਸਿਓ ਕਿ ਕਿਸੇ ਦਿਨ ਅਸੀਂ ਇਹ ਵੀ ਗੱਲਾਂ ਕਰਾਂਗੇ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਕਰਾਂਗੇ ਕਿ ਕਿਹੋ ਜਿਹੇ ਸੀ ਕਿਹੋ ਜਿਹੇ ਤੁਹਾਡੇ ਨਾਨਾ ਨਾਨੀ ਦਾਦਾ ਦਾਦੀ ਸੀ ਤੇ ਕਿਹੋ ਜਿਹੇ ਮੇਰੇ ਸੀ ਕਿਹੜੀਆਂ ਸਿੱਖਿਆਵਾਂ ਉਹ ਦਿੰਦੇ ਹੁੰਦੇ ਸੀ ਤੁਹਾਨੂੰ ਤੇ ਕਿਹੜੀਆਂ ਮੈਨੂੰ ਮਿਲੀਆਂ ਉਹਨਾਂ ਦੀ ਸਾਂਝ ਵੀ ਜ਼ਰੂਰ ਪਾਵਾਂਗੇ ਅਸੀਂ। ਤੇ ਲਓ ਜੀ ਮੈਸੇਜ ਹਰਜਿੰਦਰ ਘੁੰਮਣ ਅੰਕਲ ਨੇ ਕੀਤੇ ਆ ਇਹਨਾਂ ਨੇ ਛਕਾਲਿਆ ਜਿਹੜਾ ਸੀ ਉਹਦੀ ਗੱਲ ਕੀਤੀ ਸੀ। ਕਹਿੰਦੇ ਕਿ ਕਹਿੰਦੇ ਕਾੜਨੀ ਚ ਦੁੱਧ ਤੱਤਾ ਧਰੀ ਦਾ ਸੀ ਤਾਂ ਉਹਦੇ ਉੱਤੇ ਛਕਾਲਾ ਰੱਖਦੇ ਹੁੰਦੇ ਸੀ। ਹਾਂ ਬਿਲਕੁਲ ਸਹੀ ਗੱਲ ਆ, ਮੈਨੂੰ ਵੀ ਇਹੀ ਲੱਗ ਰਿਹਾ ਸੀ। ਉਹ ਮੋਰੀਆਂ ਜਿਹੀਆਂ ਵਾਲਾ ਹੁੰਦਾ ਸੀਗਾ ਨਾ, ਜਦੋਂ ਹਾਰੇ ਦੇ ਵਿੱਚ ਦੁੱਧ ਰੱਖੀ ਦਾ ਹੁੰਦਾ ਸੀ ਤੇ ਉਹਦੇ ਉੱਤੇ ਦੇਈਦਾ ਹੁੰਦਾ ਸੀਗਾ। ਬਿਲਕੁਲ ਸਹੀ ਗੱਲ ਆ, ਉਹ ਦੁੱਧ ਵੀ ਦੇਖ ਲੋ ਸਵੇਰੇ ਹੀ ਰੱਖ ਦੇਣਾ ਤੇ ਸ਼ਾਮ ਤੱਕ ਉਹ ਕੜ ਕੜ ਕੇ ਲਾਲ ਹੋ ਜਾਂਦਾ ਹੁੰਦਾ ਸੀ ਤੇ ਉਹਨੂੰ ਉਹਦਾ ਫਿਰ ਉਹਨੂੰ ਜਮਾਉਣਾ ਔਰ ਉਹਦਾ ਲਾਲ ਜਿਹਾ ਦਹੀਂ ਬਣਦਾ ਹੁੰਦਾ ਸੀ ਤੇ ਅਗਲੇ ਦਿਨ ਲਾਲ ਲੱਸੀ ਜਿਹੜੀ ਆ ਹਲਕੀ ਹਲਕੀ ਗੁਲਾਬੀ ਜਿਹੀ ਲੱਸੀ ਆ ਉਹ ਬਣਦੀ ਹੁੰਦੀ ਸੀ ਕੜੇ ਹੋਏ ਦੁੱਧ ਦੀ। ਹਾਏ ਕਿੰਨੀ ਸਵਾਦ ਹੁੰਦੀ ਸੀਗੀ ਨਾ ਉਹ। ਤੇ ਹੋਰ ਕਹਿ ਰਹੇ ਕਹਿੰਦੇ ਲੜਕੀਆਂ ਸਟਾਪੂ ਖੇਡਦੀਆਂ ਹੁੰਦੀਆਂ ਸੀ, ਮੁੰਡੇ ਬਾਰਾਂ ਮਿੱਟੀ ਖੇਡਦੇ ਹੁੰਦੇ ਸੀ, ਮਿੱਟੀ ਦੀਆਂ ਗੋਲੀਆਂ ਬਣਾਉਂਦੇ ਸੀਗੇ। ਬਿਲਕੁਲ ਸਹੀ ਗੱਲ ਆ, ਸਟਾਪੂ ਵੀ ਬਹੁਤ ਖੇਡੇ ਤੇ ਬਾਰਾਂ ਟਾਣੀਆਂ ਵੀ ਖੇਡੀਆਂ। ਇੱਕ ਬਾਰਾਂ ਟਾਣੀ ਹੁੰਦੀ ਸੀ, ਇੱਕ ਕਾਣਾ ਕੁੱਟੀ ਹੁੰਦੀ ਸੀ ਜਿਹਨੂੰ ਚਗਾਣਾ ਵੀ ਕਹਿੰਦੇ ਹੁੰਦੇ ਸੀਗੇ ਹਨਾ, ਉਹ ਚਾਰ ਚਾਰ ਗੀਟੀਆਂ ਰੱਖ ਲਈਆਂ ਹੁੰਦੀਆਂ ਸੀਗੀਆਂ। ਅੱਛਾ ਗਰਮੀਆਂ ਦੇ ਦਿਨਾਂ ਚੋਂ ਬੜੀਆਂ ਖੇਡੀ ਦੀਆਂ ਸੀਗੀਆਂ, ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਤੇ ਜਦੋਂ ਓਬਵੀਅਸਲੀ ਬੱਤੀ ਤੇ ਜਾਂਦੀ ਹੁੰਦੀ ਸੀਗੀ ਔਰ ਜਦੋਂ ਉਹ ਲਾਈਟ ਚਲੀ ਜਾਣੀ ਤੇ ਫੇਰ ਜਾਂ ਹਾਂ ਬਾਰਾਂ ਟਾਣੀ ਖੇਡੀ ਦੀ ਹੁੰਦੀ ਸੀ ਤੇ ਜਾਂ ਉਹ ਚਗਾਣਾ ਖੇਡੀ ਦਾ ਹੁੰਦਾ ਸੀਗਾ ਹਨਾ, ਤੇ ਬਸ ਪਤਾ ਹੀ ਨੀ ਲੱਗਦਾ ਹੁੰਦਾ ਸੀਗਾ ਗਰਮੀ ਦਾ। ਅੱਛਾ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਹਿੰਦੇ ਚੱਕਰਾ ਵਿੱਚ ਡਗਰਾ ਪਾਣੀ ਪਾਉਂਦੇ ਹੁੰਦੇ ਸੀ, ਡੰਗਰਾਂ ਲਈ ਪਾਣੀ ਪਾਉਂਦੇ ਹੁੰਦੇ ਸੀ, ਮੈਨੂੰ ਪਤਾ ਨੀ ਅੰਕਲ ਨੇ ਡਗਰਾ ਲਿਖਿਆ ਪਾਣੀ ਪਾਉਂਦੇ ਸੀਗੇ, ਮੈਨੂੰ ਚੱਕਰੇ ਦਾ ਪਤਾ ਨੀ ਕੀ ਹੁੰਦਾ। ਤੇ ਕਹਿੰਦੇ ਕਹਿੰਦੇ ਦੌਰੀ ਹੁੰਦੀ ਸੀਗੀ, ਦੌਰੀ ਦਾ ਵੀ ਮੈਨੂੰ ਨੀ ਪਤਾ, ਦੌਰੀ ਵੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਕੀ ਹੁੰਦਾ ਸੀ। ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਲਿਖਿਆ ਕਹਿੰਦੇ ਜਿਹੜਾ ਚੱਕਰਾ ਹੁੰਦਾ ਸੀ ਇਹ ਮਿੱਟੀ ਦਾ ਹੁੰਦਾ ਸੀ ਪਰ ਮੈਨੂੰ ਵੀ ਨੀ ਪਤਾ ਵੀ ਕਿਸ ਕੰਮ ਲਈ ਵਰਤਿਆ ਜਾਂਦਾ ਸੀ। ਠੀਕ ਹੈ, ਪਰ ਮੈਨੂੰ ਤਾਂ ਇਹ ਨੀ ਪਤਾ ਵੀ ਦਿਸਦਾ ਕਿੱਦਾਂ ਦਾ ਹੁੰਦਾ ਸੀਗਾ, ਵੀ ਕਿਹੋ ਜਿਹੀ ਸ਼ੇਪ ਹੁੰਦੀ ਸੀ ਉਹਦੀ। ਸੋ ਚਲੋ ਕਰਦੇ ਆ ਫਾਇੰਡ ਆਊਟ ਚੱਕਰਾ ਕੀ ਹੁੰਦਾ ਸੀ। ਤੇ ਨਰਿੰਦਰ ਰਾਠੌਰ ਵੀ ਆ ਗਏ, ਲੋ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ, ਕੀ ਹਾਲ ਚਾਲ, ਵਧੀਆ, ਹੈਪੀ ਨਿਊ ਈਅਰ। ਤੇ ਹਰਜਿੰਦਰ ਘੁਮਾਣ ਅੰਕਲ ਕਹਿ ਰਹੇ ਤੁਹਾਡੀ ਨਵੇਂ ਸਾਲ ਦੀ ਕਵਿਤਾ ਪੜ੍ਹੀ ਲਿਖਿਆ ਬਹੁਤ ਵਧੀਆ ਸੀ, ਦੁੱਧ ਨੂੰ ਜਾਗ ਲਾਉਂਦੇ ਸੀ ਚੁੱਲ੍ਹੇ ਵਿੱਚ ਅੱਗ ਨੱਪਦੇ ਹੁੰਦੇ ਸੀਗੇ। ਬਿਲਕੁਲ ਸਹੀ ਗੱਲ ਆ, ਦੁੱਧ ਨੂੰ ਜਾਗ ਲਾਉਂਦੇ ਹੁੰਦੇ ਸੀ ਤੇ ਰਾਤ ਨੂੰ ਚੁੱਲ੍ਹੇ ਦੇ ਵਿੱਚ ਅੱਗ ਜਿਹੜੀ ਆ ਉਹ ਵੀ ਨੱਪਦੇ ਹੁੰਦੇ ਸੀ, ਤਾਂ ਕਿ ਅੱਗ ਰੱਖਣੀ ਕਹਿੰਦੇ ਹੁੰਦੇ ਸੀਗੇ ਨਾ ਉਹਨੂੰ, ਸ਼ਾਇਦ ਇਹ ਜਿਹੜੀ ਰਾਤ ਨੂੰ ਧੁੱਖਦੀ ਜਿਹੀ ਇੱਕ ਗਿਆਰੀ ਰੱਖ ਦੇਣੀ ਤਾਂ ਕਿ ਅਗਲੇ ਦਿਨ ਤੇ ਅੱਗ ਮੰਗਣ ਨਾ ਜਾਣਾ ਪਵੇ, ਜਾਂ ਅੱਗ ਮਾਚਿਸ ਨਹੀਂ ਹੁੰਦੀ ਹੋਣੀ ਉਦੋਂ ਜ਼ਿਆਦਾ ਮੇਰੇ ਖਿਆਲ ਚ ਪਤਾ ਨੀ, ਪਰ ਮੈਨੂੰ ਯਾਦ ਆ ਮੇਰੇ ਨਾਨੀ ਜੀ ਵੀ ਜਿਹੜੀ ਅੱਗ ਆ ਇਹ ਜ਼ਰੂਰ ਚੁੱਲ੍ਹੇ ਦੇ ਵਿੱਚ ਨੱਪਦੇ ਹੁੰਦੇ ਸੀਗੇ। ਤੇ ਦੁੱਧ ਨੂੰ ਇੱਕ ਘਰ ਦੇ ਵਿੱਚ ਕਹਿੰਦੇ ਹੁੰਦੇ ਸੀ ਦੁੱਧ ਦਾ ਜਾਗ ਨੀ ਮੁੱਕਣਾ ਚਾਹੀਦਾ ਤੇ ਅੱਗ ਨੀ ਮੁੱਕਣੀ ਚਾਹੀਦੀ ਹੈ ਨਾ, ਦੁੱਧ ਦਾ ਜਾਗ ਹਰ ਘਰ ਦੇ ਵਿੱਚ ਹੁੰਦਾ ਸੀ ਕਿਉਂਕਿ ਜ਼ਰੂਰੀ ਹਿੱਸਾ ਸੀਗਾ ਜੀ। ਤੇ ਬਹੁਤ ਬਹੁਤ ਸ਼ੁਕਰੀਆ, ਜਿਹੜੀ ਕਵਿਤਾ ਮੈਂ ਪਿਛਲੀ ਵਾਰੀ ਲਿਖੀ ਸੀਗੀ ਆਪ ਨੀ ਆ ਸਕੀ ਸੀ, ਪਰ ਮੈਂ ਉਹ ਕਵਿਤਾ ਇੱਕ ਲਿਖੀ ਸੀ ਤੁਹਾਡੇ ਸਾਰਿਆਂ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਸੀ, ਉਮੀਦ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਨਹੀਂ ਤੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਚਲੋ ਉਹ ਵਾਲੀ ਕਵਿਤਾ ਸੁਣਾ ਦਿੰਨੀ ਆ। ਉਹ ਜੀ ਇੰਜ ਸੀ ਜੀ ਮੁੱਕ ਚੱਲਾ ਇਹ ਵੀ ਸਾਲ ਕੀਤਾ, ਕੀ ਹੈ ਤੁਹਾਡਾ ਹਾਲ ਚਾਲ, ਮੁੱਕ ਚੱਲਾ ਇਹ ਵੀ ਸਾਲ ਕੀ ਹੈ ਤੁਹਾਡਾ ਹਾਲ ਚਾਲ, ਹੌਲੀ ਹੌਲੀ ਚੱਲ ਜਰਾ ਜ਼ਿੰਦਗੀ ਕੀ ਪਈ ਤੈਨੂੰ ਕਾਲ, ਅਜੇ ਜਿਉਣਾ ਵੀ ਮੈਂ ਤੈਨੂੰ ਸ਼ੁਰੂ ਕੀਤਾ ਨਹੀਂ, ਤੇ ਘੁੱਟ ਆਪਣੇ ਲਈ ਤੇਰਾ ਕੋਈ ਪੀਤਾ ਨਹੀਂ, ਚਾਹੁੰਦੀ ਤੇਰੇ ਤੋਂ ਹਾਂ ਕੀ ਅਜੇ ਬੁੱਝਿਆ ਹੀ ਨਾ, ਕਦੇ ਪਾਵਾਂ ਘੁੱਟ ਜੱਫੀ ਤੈਨੂੰ ਸੁੱਝਿਆ ਹੀ ਨਾ, ਬਸ ਤਾਣੇ ਬਾਣੇ ਜ਼ਿੰਮੇਦਾਰੀਆਂ ਦੇ ਪਾਉਂਦੀ ਰਹੀ, ਬਾਕੀ ਖੁਸ਼ ਹੋਣ ਉਹੀ ਗੀਤ ਗਾਉਂਦੀ ਰਹੀ, ਜਾਂਦੇ ਸਾਰ ਨਾਲ ਜ਼ਿੰਦਗੀ ਦੇ ਇਹ ਸਮਝਾ, ਤੇਰਾ ਹੱਥ ਫੜ ਤੁਰਾਂ ਨਾ ਰਹਾਂ ਮੈਂ ਪਛਾਂ, ਤੇਰੀ ਤਾਲ ਨਾਲ ਮਿਲਾ ਤਾਲ ਨੱਚਦੀ ਰਹਾਂ, ਦੇਵੇਂ ਜੋ ਵੀ ਪਰਵਾਨ ਕਰ ਹੱਸਦੀ ਰਹਾਂ, ਨਾ ਹੀ ਦਿਲ ਦੁਖੇ ਕਿਸੇ ਦਾ ਨਾ ਕੋਈ ਮੈਥੋਂ ਦੁੱਸੇ, ਬਸ ਮੁਸਕਾਉਂਦੀ ਰਹਾਂ ਭਾਵੇਂ ਹੋਵੇ ਕੋਈ ਲੱਖ ਗੁੱਸੇ, ਜਿੰਨਾ ਦੇਵੇ ਤੂੰ ਮੈਂ ਉਨੇ ਨਾ ਸਬਰ ਕਰ ਲਾਂ, ਇੱਕ ਚੂੜੀ ਵਿੱਚ ਸਾਰਾ ਹੀ ਸਾਗਰ ਭਰ ਲਾਂ, ਰੱਬੀ ਯਾਦ ਵਾਲਾ ਦੀਵਾ ਰਹੇ ਚੱਤੋ ਪੈਰ ਬਲਦਾ, ਮੱਤ ਰਹੇ ਸਦਾ ਉੱਚੀ ਮਨ ਰਹੇ ਟਲਦਾ, ਤੁਹਾਡਾ ਸਾਥ ਤੇ ਪਿਆਰ ਇਹ ਹੈ ਮੇਰੇ ਲਈ ਖਾਸ, ਬੜਾ ਸੱਚਾ ਤੇ ਪਾਕ ਗਿਆ ਇਹ ਅਹਿਸਾਸ, ਰੱਬ ਕਰੇ ਜਾਂਦਾ ਸਾਲ ਲੈ ਜਾਏ ਨਾਲ ਸਾਰੇ ਦੁੱਖ, ਦਿਲੋ ਕਰਾਂ ਅਰਦਾਸ ਇਹੋ ਮੰਗਦੀ ਹੈ ਸੁੱਖ। ਸੋ ਬਿਲਕੁਲ ਜੀ ਪਿਆਰ ਸਾਡਾ ਏਦਾਂ ਹੀ ਬਣਿਆ ਰਹੇ, ਅਹਿਸਾਸ ਇਸੇ ਤਰ੍ਹਾਂ ਜਿਹੜਾ ਅੱਗੇ ਵੱਧਦਾ ਰਹੇ। ਵਾਰੀ ਫੇਰ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਅੱਛਾ ਜੀ ਗੱਲ ਕੀਤੀ ਸੀਗੀ ਕਿ ਅਸੀਂ ਯਾਦ ਦਿਵਾਈ ਸੀਗੀ ਸਾਨੂੰ ਰਮਨਦੀਪ ਪਟਵਾਲ ਹੁਣਾਂ ਨੇ ਬੋਰੀਆਂ ਦੀ, ਜਦੋਂ ਅਸੀਂ ਫੱਟੀ ਦੀ ਗੱਲ ਕਰ ਰਹੇ ਸੀ ਤੇ ਇਹਨਾਂ ਨੇ ਲਿਖਿਆ ਸੀਗਾ ਭਈ ਫੱਟੀ ਦੇ ਬੋਰੀ ਵੈਰੀ ਇੰਪੋਰਟੈਂਟ ਸੀਗੇ। ਬਿਲਕੁਲ ਜੀ ਉਹ ਬੋਰੀ ਕਿੱਦਾਂ ਕਿੱਦਾਂ ਇੰਪੋਰਟੈਂਟ ਹੁੰਦੀ ਸੀ ਉਹਦੇ ਬਾਰੇ ਗੱਲ ਕਰਨੀ ਹੈ, ਪਰ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਇੱਕ ਗੀਤ ਨਾ ਸੁਣ ਲਈਏ। ਹਨਾ, ਫੇਰ ਹੁਣ ਸਿੱਧੀ ਬੋਰੀ ਤੇ ਆਉਂਦੀ ਹਾਂ ਮੈਂ ਗੀਤ ਤੋਂ ਬਾਅਦ। ਜੀ
ਪਿੰਡਾਂ ਵਾਲੇ ਆ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ, ਗੱਲ ਬਿਜ਼ਨਸ ਦੀ ਨੀ ਗੱਲ ਹਿੰਡਾਂ ਵਾਲੀ ਹੈ। ਕਮਰੇ ਚ ਫੋਟੋ ਤੀਰ ਵਾਲੇ ਬਾਬੇ ਦੀ ਤਾਂ ਹੀ ਸੋਚ ਉਂਝ ਝਾਰੂ ਸਿੰਘਾਂ ਵਾਲੀ ਹੈ। ਦਿਲ ਦੁੱਖ ਜਾਵੇ ਕਿਸੇ ਵੀ ਅਜ਼ੀਜ਼ ਦਾ ਰੱਖੇ ਸਾਂਭ ਸਾਂਭ ਜਸੜ ਜ਼ਬਾਨ ਨੂੰ। ਉਹ ਪਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਪਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਪਿੰਡਾਂ ਵਾਲੇ ਆ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ। ਪਛਾਣਾ ਕੀ ਏ ਤੀਰਾ ਮੂਰੇ ਹਿੱਕਾਂ ਲਾਉਂਦੇ ਨੇ, ਭਾਵੇਂ ਕੜੀ ਭਾਵੇਂ ਪੁਰਜੇ ਤਾਂ ਬਾਜੀ ਲਾਉਂਦੇ ਨੇ। ਹੱਕਾਂ ਲਈ ਖਲੋਂਦੇ ਨੇ ਤਾਂ ਕੜੇ ਨੂੰ ਢਾਉਂਦੇ ਨੇ, ਰਾਹ ਵਿੱਚ ਆ ਕੇ ਵੀ ਜਕਾਰੇ ਲਾਉਂਦੇ ਨੇ। ਅਰਬ ਬੁਲਟਾਂ ਵਿੱਚ ਜੋਸ਼ ਮਾਰੇ ਭੜਕਾਂ ਨੇ ਮਰ ਵੀ ਪੂਰੇ ਪਰ ਛੱਡੀਆਂ ਨੀ ਮੜਕਾਂ। ਪੁੱਤ ਦਸ਼ਮੇਸ਼ ਦੇ ਨੇ ਜਿੱਤਣਗੇ ਹਰ ਥਾਂ ਕੈਦੀ ਜਾ ਕੇ ਤੇਰੇ ਉਹ ਵਜੀਦੇ ਖਾਨ ਨੂੰ। ਹੋ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਹੋ ਪਿੰਡਾਂ ਵਾਲੇ ਆ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ। ਕਦੇ ਨੇਕਿਆਂ ਦੇ ਚੰਗੇ ਕਦੇ ਪੋਟੇ ਗਏ ਵੰਡੇ, ਕਿਸੇ ਰਾਹਾਂ ਵਿੱਚ ਕੰਡੇ ਤਾਂ ਵੀ ਖੁਸ਼ੀ ਖੁਸ਼ੀ ਲੰਘੇ। ਜਿਹੜੇ ਖੰਗੇ ਉਹੀ ਟੰਗੇ ਹੱਥੀ ਤੇ ਗਿਆਰਾਂ ਵਾਲੇ ਖੰਡੇ, ਸਾਡੀ ਮਹਿਲਾ ਨਾਲ ਤਲਖੀ ਆ ਕੁੱਲੀਆਂ ਚ ਚੰਗੇ। ਸਾਨੂੰ ਅਜ਼ਮਾਨਾ ਅਸੀਂ ਤਿੱਖੇ ਸੂਲਾਂ ਤੋਂ, ਹੱਸ ਹੱਸ ਵਾਰ ਦਈਏ ਜ਼ਿੰਦਗੀ ਅਸੂਲਾਂ ਤੋਂ, ਵਾਲੇ ਕੱਪੇ ਰੁੱਲਾਂ ਤੋਂ ਸੀ ਨਾ ਕਹੀ ਬੁੱਲਾਂ ਤੋਂ, ਸ਼ਹੀਦੀਆਂ ਬਾਰੇ ਤਾਂ ਪਤਾ ਇਸ ਕੁੱਲਾਂ ਤੋਂ। ਇੱਕ ਛੋਟੇ ਫਰਜ਼ੰਦ ਕਿਵੇਂ ਡਟੇ ਸੀ ਨਾਨੀਵਾ ਹੋਣ ਦਿੱਤਾ ਕੇਸਰੀ ਨਿਸ਼ਾਨ ਨੂੰ। ਉਹ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਪਿੰਡਾਂ ਵਾਲੇ ਆ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ। ਰਾਲੀਆਂ ਦੇ ਟੰਬੂ ਸਾਡਾ ਕਿਲਾ ਦੇਖ ਲੈ, ਡਾਇਰੈਕਟਰ ਹਾਥੀ ਉੱਤੇ ਕਿੰਗ ਬੈਠਦਾ, ਨਾਲਾਂ ਵਿੱਚੋਂ ਲਾਵਾ ਦੇਖ ਅੱਗ ਕੱਢਦਾ, ਢਾਵੀ ਵਿੱਚ ਸਬਰਾਂ ਦੇ ਸਿੰਘ ਬੈਠ, ਨਾਲਾਂ ਵਿੱਚੋਂ ਲਾਵਾ ਦੇਖ ਅੱਗ ਕੱਢਦਾ, ਢਾਵੀ ਵਿੱਚ ਸਬਰਾਂ ਦੇ ਸਿੰਘ ਬੈਠਦਾ। ਹੋ ਕਵੀਆਂ ਤੇ ਸਾਡਾ ਬਾਬਾ ਬੈਠਾ ਸੀ, ਅੱਗ ਸਾੜਦੀ ਨੀ ਪੁਰਖ ਮਹਾਨ ਨੂੰ। ਸਰਕਾਰ ਤੂੰ ਜਿਨ੍ਹਾਂ ਨੂੰ ਅੱਤਵਾਦੀ ਦੱਸਦੀ, ਉਹੀ ਸਾਂਭਦੇ ਨੇ ਬਾਡਰ ਤਮਾਮ ਨੂੰ। ਤੁਸੀਂ ਰੋਟੀ ਹੀ ਜਿਨ੍ਹਾਂ ਦੀ ਅੱਜ ਖੋਂਦੇ ਫਿਰਦੇ, ਉਹੀ ਖੜੇ ਤੁਹਾਨੂੰ ਲੰਗਰ ਛਕਾਉਣ ਨੂੰ।
ਯਾਰ ਅਸੀਂ ਤੁਹਾਨੂੰ ਕਹਿੰਦਾ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ, ਪਹਿਲਾਂ ਪ੍ਰਸ਼ਾਦਾ ਛਕੋ ਯਾਰ।
ਉਹ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਬਾਜੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ। ਉਹ ਪਿੰਡਾਂ ਵਾਲੇ ਆ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ।
ਨਵਜੀਤ ਸਿੰਘ ਜੱਸਾ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਇੱਕ ਹੋਰ ਚੰਗੇ ਰੋਹ ਵਾਲਾ, ਹੈਨਾ। ਸੋ ਬਿਲਕੁਲ ਜੀ, ਗਾਣੇ ਬੜੇ ਸੋਹਣੇ ਆ ਰਹੇ ਅੱਜ ਕੱਲ ਪੰਜਾਬੀ ਚ ਜਿਹੜੀ ਆ ਰਹੇ ਆ, ਇੱਕ ਜੋਸ਼ ਵਾਲੇ, ਜੋਸ਼ ਭਰਨ ਵਾਲੇ ਔਰ ਵਧੀਆ ਗੀਤ। ਤੇ ਨਰਿੰਦਰ ਅਠੌਰ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਨਵਾਂ ਸਾਲ ਮੁਬਾਰਕ ਭੈਣ ਜੀ, ਝੱਕਰਾ ਮਿੱਟੀ ਦੇ ਭਾਂਡੇ ਨੂੰ ਕਹਿੰਦੇ ਨੇ ਘੜੇ ਵਰਗਾ ਹੀ ਹੁੰਦਾ। ਬਹੁਤ ਬਹੁਤ ਸ਼ੁਕਰੀਆ। ਮੈਨੇ ਝੱਕਰੇ ਦੀਆਂ ਪਤਾ ਨੀ ਕਿਹੋ ਜਿਹੀਆਂ ਤਸਵੀਰਾਂ ਅੱਖਾਂ ਅੱਗੇ ਆਈ ਜਾਂਦੀਆਂ ਸੀ ਵੀ ਝੱਕਰਾ ਹੁੰਦਾ ਕਿੱਦਾਂ ਦਾ। ਸੋ ਠੀਕ ਆ, ਤੁਸੀਂ ਇਹ ਤਾਂ ਦੱਸ ਦਿੱਤਾ ਭਾਈ ਘੜੇ ਵਰਗਾ ਹੀ ਹੁੰਦਾ ਆ। ਠੀਕ ਆ, ਬਹੁਤ ਬਹੁਤ ਸ਼ੁਕਰੀਆ, ਇਹ ਨਾ ਮੇਰੇ ਲਈ ਮੈਂ ਨੀ ਸੁਣਿਆ ਸੀਗਾ ਕਦੀ। ਤੇ ਚਲੋ ਜੀ, ਗੱਲ ਕਰਦੇ ਹਾਂ ਅਸੀਂ ਬੋਰੀ ਦੀ। ਗੱਲ ਕੀਤੀ ਸੀ ਫੱਟੀ ਦੀ, ਭਾਈ ਫੱਟੀ ਕਿੱਦਾਂ ਲਿਖੀ ਦੀ ਹੁੰਦੀ ਸੀ ਤੇ ਕਿੱਦਾਂ ਪੋਚੀ ਦੀ ਹੁੰਦੀ ਸੀ, ਕਿੱਦਾਂ ਪੂਰਨੇ ਪਾਈ ਦੇ ਹੁੰਦੇ ਸੀਗੇ, ਕੀ ਇੱਕ ਯਾਦ ਜਿਹੜੀ ਸਾਡੀ ਫੱਟੀ ਨਾਲ ਜੁੜੀ ਸੀ। ਤੇ ਹੁਣ ਬੋਰੀ ਨਾਲ ਗੱਲ ਕਰੀਏ, ਭਾਈ ਬੋਰੀ ਦੀ ਵੀ ਬੋਰੀਆਂ ਦੋ ਹੁੰਦੀਆਂ ਸੀਗੀਆਂ, ਹਨਾ। ਇੱਕ ਤਾਂ ਹੁੰਦੀ ਸੀ ਜਿਹੜੀ ਸੇਬਿਆਂ ਜਿਹਾ ਵਾਲੀ ਹੁੰਦੀ ਸੀਗੀ, ਪਹਿਲਾਂ ਪਹਿਲ ਉਹੀ ਹੁੰਦੀਆਂ ਸੀ, ਪਰ ਉਸ ਤੋਂ ਬਾਅਦ ਫਿਰ ਜਿਹੜੀਆਂ ਯੂਰੀਆ ਵਗੈਰਾ ਜਿਹੜਾ ਪਾਉਂਦੇ ਹੁੰਦੇ ਸੀਗੇ ਉਹ ਵਾਲੀਆਂ ਜਿਹੜੀਆਂ ਉਹ ਜਿਹੜੀ ਬੋਰੀਆਂ ਉਹ ਵੀ ਆਉਣ ਲੱਗ ਗਈਆਂ ਸੀਗੀਆਂ। ਅੱਛਾ, ਜਿਹੜੀਆਂ ਬੋਰੀਆਂ ਹੁੰਦੀਆਂ ਸੀ ਕਈ ਉਹਨਾਂ ਦਾ ਵੀ ਕਈ ਕੁਛ ਹੀ ਕਰਦੇ ਹੁੰਦੇ ਸੀਗੇ। ਪਹਿਲਾਂ ਤਾਂ ਬੋਰੀ ਦੇ ਵਿੱਚ ਚਲੋ ਜੋ ਆਉਂਦਾ ਹੁੰਦਾ ਸੀਗਾ, ਖਲ ਪਟੇਵੇਂ ਜੋ ਵੀ ਆ, ਉਸ ਤੋਂ ਬਾਅਦ ਯੂਰੀਆ ਜੋ ਆਉਂਦਾ ਹੁੰਦਾ ਸੀ ਉਹ ਬੋਰੀ ਦੇ ਵਿੱਚ ਆਉਣਾ, ਹਨਾ। ਫੇਰ ਕਈ ਵਾਰੀ ਉਹ ਜਿਹੜੀ ਬੋਰੀ ਹੁੰਦੀ ਸੀ ਉਹਨੂੰ ਰੱਖ ਲੈਣਾ ਡੈਡੀ ਨੇ ਸੌਦਾ ਪੱਤਾ ਲਿਆਉਣ ਦੇ ਲਈ, ਜਦੋਂ ਕਰਿਆਨੇ ਦੀ ਦੁਕਾਨ ਤੇ ਜਾਣਾ ਤੇ ਫਿਰ ਉਹ ਬੋਰੀ ਦੇ ਵਿੱਚ ਸਮਾਨ ਸਾਰਾ ਪਾ ਕੇ ਤਾਂ ਉਹ ਸਾਈਕਲ ਦੇ ਪਿੱਛੇ ਰੱਖ ਕੇ ਲੈ ਕੇ ਆਉਣੀ ਹੈ। ਉਹ ਬੋਰੀ ਕੰਮ ਆਉਂਦੀ ਸੀ। ਫਿਰ ਬੋਰੀਆਂ ਦੀਆਂ ਪੱਲੀਆਂ ਬਣਾ ਲੈਂਦੇ ਹੁੰਦੇ ਸੀਗੇ ਹਨਾ, ਬੋਰੀ ਦੀ ਪੱਲੀ ਬਣਾ ਲੈਣੀ, ਪੱਠੇ ਜਦੋਂ ਵੱਢਣ ਜਾਣੇ ਤਾਂ ਉਹਦੇ ਵਿੱਚ ਪੱਲੀ ਦੇ ਵਿੱਚ ਰੱਖ ਕੇ ਲੈ ਕੇ ਆਉਣੇ। ਉਸ ਤੋਂ ਬਾਅਦ ਕਈ ਵਾਰੀ ਬੀਬੀਆਂ ਬੋਰੀਆਂ ਦੇ ਝੋਲੇ ਵੀ ਬਣਾ ਲੈਂਦੀਆਂ ਹੁੰਦੀਆਂ ਸੀਗੀਆਂ ਤੇ ਨਿਆਣੇ ਸਕੂਲ ਨੂੰ ਬਸਤੇ ਲੈ ਕੇ ਜਾਂਦੇ ਹੁੰਦੇ ਸੀਗੇ। ਕਈ ਵਾਰੀ ਉਹ ਜਿਹੜਾ ਬੋਰੀ ਦਾ ਹੁੰਦਾ ਸੀਗਾ ਨਾ, ਉਹਦਾ ਬਸਤਾ ਜਿਹਾ ਬਣਾ ਦੇਣਾ ਸੀ ਕੇ, ਤੇ ਉਹਦੇ ਵਿੱਚ ਕਿਤਾਬਾਂ ਰੱਖ ਕੇ ਬਸਤਾ ਜਿਹਾ ਬਣਾ ਕੇ ਉਹ ਵੀ ਸਕੂਲ ਨੂੰ ਨਿਆਣੇ ਲੈ ਕੇ ਜਾਂਦੇ ਹੁੰਦੇ ਸੀਗੇ। ਤੇ ਹੋਰ ਬੋਰੀ ਬਿਲਕੁਲ ਜੀ ਬੋਰੀ ਲੈ ਕੇ ਜਾਂਦੇ ਹੁੰਦੇ ਸੀਗੇ। ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ ਉਹਦੇ ਚ ਬੈਠਣ ਦੇ ਲਈ ਹੈਨਾ ਚੱਲਦਾ ਫਿਰਦਾ ਬੈਂਚ ਸਾਡਾ ਡੈਸਕ ਕਹਿ ਲਓ ਉਹੀ ਹੁੰਦਾ ਸੀਗਾ। ਉਹ ਬੋਰੀ ਜਿਹੜੀ ਹੁੰਦੀ ਸੀ ਉਹ ਨਿਆਣਿਆਂ ਨੇ ਜਾਂ ਤਾਂ ਆਪਣੇ ਬਸਤੇ ਚ ਹੀ ਪਾ ਲੈਂਦੇ ਹੁੰਦੇ ਸੀਗੇ ਉਹ, ਤੇ ਉੱਥੇ ਜਾ ਕੇ ਕੱਢ ਕੇ ਤੇ ਬੋਰੀ ਵਿਛਾ ਲੈਣੀ। ਤੇ ਫਿਰ ਬੋਰੀ ਵਿਛਾ ਕੇ ਨਾਲ ਜਗ੍ਹਾ ਵੀ ਰੱਖੀ ਦੀ ਹੁੰਦੀ ਸੀਗੀ ਨਾ, ਫੱਟੀ ਜਾਂ ਬਸਤਾ ਜਿਹਾ ਰੱਖ ਕੇ ਜਾਂ ਆਪਣਾ ਟਿਫਿਨ ਰੱਖ ਕੇ, ਵੀ ਮੇਰਾ ਜਿਹੜਾ ਦੋਸਤ ਜਾਂ ਸਹੇਲੀ ਹੁੰਦੀ ਸੀ ਉਹ ਵੀ ਨਾਲ ਹੀ ਬੈਠੇ, ਭਾਏ ਕਿੰਨਾ ਵਧੀਆ ਹੁੰਦਾ ਸੀਗਾ। ਬੋਰੀ ਉਹਦੇ ਕੰਮ ਆਉਂਦੀ ਹੁੰਦੀ ਸੀਗੀ। ਅੱਛਾ ਫਿਰ ਬੋਰੀ ਕੰਮ ਆਉਂਦੀ ਹੁੰਦੀ ਸੀਗੀ ਇੱਕ, ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਤੇ ਫਿਰ ਉਹੀ ਬੋਰੀ ਦੀ ਟੋਪੀ ਜਿਹੀ ਬਣਾ ਕੇ ਉਹ ਸਿਰ ਦੇ ਉੱਤੇ ਲੈ ਲੈਣੀ, ਉਹਦੇ ਨਾਲ ਆਪ ਵੀ ਲੁਕ ਜਾਣਾ ਤਾਂ ਪਿੱਛੇ ਜਿਹੜਾ ਬਸਤਾ ਹੁੰਦਾ ਸੀਗਾ ਉਹ ਵੀ ਲੁਕ ਜਾਂਦਾ ਹੁੰਦਾ ਸੀਗਾ। ਸਹੀ ਗੱਲ ਆ, ਬਿਲਕੁਲ ਸਹੀ ਕਿਹਾ ਸੀ ਰਮਨਦੀਪ ਹੁਣਾਂ ਨੇ, ਭਈ ਜਿਹੜੀ ਬੋਰੀ ਆ ਉਹ ਵੀ ਬੜੀ ਜ਼ਰੂਰੀ ਹੁੰਦੀ ਸੀਗੀ। ਸੋ ਇੰਨੀਆਂ ਕੁ ਚੀਜ਼ਾਂ ਮੈਨੂੰ ਪਤਾ, ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਯੂਜ਼ ਕਰਦੇ ਹੁੰਦੇ ਸੀ ਉਸ ਬੋਰੀ ਨੂੰ, ਤੁਸੀਂ ਉਹ ਵੀ ਮੈਨੂੰ ਜ਼ਰੂਰ ਦੱਸ ਸਕਦੇ ਹੋ। ਸੋ ਬਿਲਕੁਲ ਜਦੋਂ ਮੈਂ ਦੱਸ ਰਹੀ ਸੀਗੀ ਉਹ ਬੋਰੀ ਵਿਛਾ ਲਈ ਦੀ ਹੁੰਦੀ ਸੀ ਤੇ ਯਾਦ ਆ ਗਿਆ ਸਾਡੇ ਪਿੰਡ ਦਾ ਜਿਹੜਾ ਸਕੂਲ ਹੁੰਦਾ ਸੀ ਉਹਦੇ ਵਿੱਚ ਬੜਾ ਵੱਡਾ ਬੋਰਡ ਹੁੰਦਾ ਸੀਗਾ। ਸਕੂਲ ਦੇ ਵਿੱਚ ਬਾਹਰ ਇੱਕ ਬੋਰਡ ਹੁੰਦਾ ਸੀ ਤੇ ਸਕੂਲ ਦੇ ਅੰਦਰ ਇੱਕ ਹੁੰਦਾ ਸੀਗਾ ਪਿੱਪਲ, ਉਹਦੇ ਥੱਲੇ ਕਲਾਸਾਂ ਲੱਗਦੀਆਂ ਹੁੰਦੀਆਂ ਸੀਗੀਆਂ ਹਨਾ। ਮਾਸਟਰ ਭੈਣ ਜੀ ਜਿਹੜੇ ਹੁੰਦੇ ਸੀ ਉਹਨਾਂ ਦਾ ਇੱਕ ਟੇਬਲ ਜਾਂ ਚੇਅਰ ਪਈ ਹੋਣੀ ਤੇ ਉਹਦੇ ਅੱਗੇ ਲਾਈਆਂ ਹੋਣੀਆਂ ਬੋਰੀਆਂ ਨਿਆਣਿਆਂ ਨੇ, ਤੇ ਉਹ ਬੋਰੀਆਂ ਦੇ ਉੱਤੇ ਬੈਠ ਕੇ ਤੇ ਕਲਾਸਾਂ ਲਾਈਦੀਆਂ ਹੁੰਦੀਆਂ ਸੀਗੀਆਂ, ਪੜ੍ਹੀਦਾ ਹੁੰਦਾ ਸੀ। ਕਿੰਨਾ ਖੁੱਲਿਆ ਹਨਾ, ਹਵਾਦਾਰ ਜਿਹੀਆਂ ਚੀਜ਼ਾਂ, ਨਾ ਕੋਈ, ਚਲੋ ਜਿਹੜੇ ਕਮਰੇ ਹੁੰਦੇ ਸੀ ਉਹ ਤਾਂ ਚਲੋ ਵੈਸੇ ਹੀ ਨੀ ਇੰਨੇ ਹੁੰਦੇ ਸੀ, ਉਹਨਾਂ ਦੇ ਵਿੱਚ ਨਾ ਕੋਈ ਪੱਖਾ ਹੁੰਦਾ ਸੀ ਨਾ ਹੋਰ, ਇਸ ਕਰਕੇ ਗਰਮੀਆਂ ਦੇ ਵਿੱਚ ਛਾਵੇ ਬੈਠ ਜਾਈਦਾ ਹੁੰਦਾ ਸੀ, ਤੇ ਜਦੋਂ ਮੀਂਹ ਪੈਂਦੇ ਹੁੰਦੇ ਸੀ ਤੇ ਉਦੋਂ ਸਾਡੀਆਂ ਛੁੱਟੀਆਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਕਿਉਂਕਿ ਉਹ ਛੱਤਾਂ ਚੋਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ। ਉਸ ਤੋਂ ਇਲਾਵਾ ਯਾਦ ਆ ਮੈਨੂੰ ਕਈ, ਹਾਂ ਉਹੀ ਬੋਰੀਆਂ ਤੇ ਬੈਠ ਕੇ ਜਦੋਂ ਫਿਰ ਸਕੂਲ ਖਤਮ ਹੁੰਦਾ ਹੁੰਦਾ ਸੀਗਾ ਨਾ, ਜਦੋਂ ਆਖਰੀ ਅੱਧਾ ਘੰਟਾ ਬਚਦਾ ਹੁੰਦਾ ਸੀ ਤੇ ਫਿਰ ਉਹ ਬੋਰਡ ਦੇ ਉੱਤੇ ਜਿਹੜੇ ਪਹਾੜੇ ਲਿਖੇ ਹੁੰਦੇ ਸੀਗੇ ਫਿਰ ਉਹ ਅੱਧਾ ਘੰਟਾ ਉਹੀ ਦੁਹਰਾਉਂਦੇ ਹੁੰਦੇ ਸੀਗੇ, ਜਾਂ ਉੜਾੜਾ ਤੇ ਜਾਂ ਉਹ ਜਿਹੜੇ ਪਹਾੜੇ ਹੁੰਦੇ ਸੀ ਉਹ ਅਜੇ ਵੀ ਤੁਹਾਡੇ ਸਾਰਿਆਂ ਦੇ ਦਿਮਾਗ ਚ ਗੂੰਜਦੇ ਹੋਣੇ, ਜਿਹੜੀ ਇੱਕ ਦੂਣੀ ਦੂਣੀ ਦੋ ਦੂਣੀ ਚਾਰ, ਸਾਰਿਆਂ ਨੇ ਪਹਿਲਾਂ ਇੱਕ ਜਣੇ ਨੇ ਅੱਗੇ ਖੜੇ ਹੋ ਕੇ ਬੋਲਣਾ ਤੇ ਬਾਕੀ ਜਣਿਆਂ ਨੇ ਫਿਰ ਉਹਦੇ ਪਿੱਛੇ ਜਿਹੜੀ ਉਹ ਜਿਹੜੇ ਪਹਾੜੇ ਹੁੰਦੇ ਸੀ ਉਹ ਦੁਹਰਾਉਂਦੇ ਹੁੰਦੇ ਸੀਗੇ। ਤੇ ਗੱਲ ਕੀ ਬਣਦੀ ਆ ਵੀ ਹੁਣ ਜਦੋਂ ਬੱਚਿਆਂ ਨੂੰ ਮੈਂ ਆਪਣੇ ਬੇਟੇ ਨੂੰ ਪਹਾੜੇ ਅੱਜ ਕੱਲ ਟੇਬਲ ਜਿਹੜੇ ਯਾਦ ਕਰਵਾਉਂਦੀ ਆ ਨਾ, ਤੇ ਮੇਰੇ ਤੋਂ ਤਾਂ ਉਹ ਟਿਊਨ ਹੀ ਨੀ ਬਣਦੀ ਇੰਗਲਿਸ਼ ਦੇ ਵਿੱਚ, ਫਿਰ ਉਹ ਜਦੋਂ ਮੈਂ ਉਹਨੂੰ ਇੰਗਲਿਸ਼ ਚ ਕਹਿੰਦੀ ਆ ਨਾ 7-7 ਦਾ ਤਾਂ ਨਾਲ ਫਿਰ ਮੈਂ ਆਪਣਾ 7-7 ਦਿਮਾਗ ਚ ਚਲਾਉਂਦੀ ਹੁੰਦੀ ਆ ਨਾ, ਸਾਡੀ ਤੇ ਟਿਊਨ ਦੇ ਨਾਲ ਪਹਾੜੇ ਯਾਦ ਆ ਜੀ, ਓਦਾਂ ਯਾਦ ਕਰੀਏ ਤਾਂ ਮੈਨੂੰ ਲੱਗਦਾ ਸਾਨੂੰ ਯਾਦ ਹੀ ਨਾ ਹੁੰਦੇ, ਪਰ ਉਹ ਜਿਹੜੀ ਇੱਕ ਟਿਊਨ ਸਾਡੇ ਦਿਮਾਗ ਚ ਬੈਠੀ ਹੋਈ ਸੀ ਉਹਦੇ ਕਰਕੇ ਜਿਹੜੇ ਪਹਾੜੇ ਆ ਉਹ ਅਜੇ ਵੀ ਯਾਦ ਆ, ਤੇ ਅਜੇ ਵੀ ਜਦੋਂ ਕਿਸੇ ਨੂੰ ਸਿਖਾਓ ਜਾਂ ਉਹਨਾਂ ਨੂੰ ਰਿਵਾਈਜ਼ ਕਰੋ ਤੇ ਉਸੇ ਟਿਊਨ ਦੇ ਨਾਲ ਉਹ 6-6-36 ਐ ਯਾਦ ਆਉਂਦੇ ਆ ਹਨਾ, 6-6 ਤਾਂ 36 ਤਾਂ ਸਾਨੂੰ ਪਤਾ ਹੀ ਨਹੀਂ। ਸੋ ਚਲੋ ਜੀ, ਉਹੀ 7-7 ਤੋਂ ਲੈ ਕੇ 7-7 ਦਾ 49 ਤੱਕ ਪਹੁੰਚ ਚੁੱਕੇ ਆ, ਪਰ ਇਹਦਾ ਜਿਹੜਾ ਸਫ਼ਰ ਹੈ ਬਹੁਤ ਲੰਬਾ, ਇਹਦੇ ਵਿੱਚ ਅਸੀਂ ਬਹੁਤ ਕੁਛ ਦੇਖਿਆ, ਬਹੁਤ ਕੁਛ ਸਿੱਖਿਆ, ਬਹੁਤ ਕੁਛ ਕੀਤਾ ਔਰ ਬਹੁਤ ਸਾਰੀਆਂ ਯਾਦਾਂ ਅਸੀਂ ਜਿਹੜੀਆਂ ਤਾਂ ਹੀ ਬਣਾ ਸਕੇ ਆ ਹੈਨਾ। ਔਰ ਹੁਣ ਉਹ ਜਿਹੜੀਆਂ ਯਾਦਾਂ ਵੀ ਆ ਸਾਡੀਆਂ ਇਹਨਾਂ ਨੂੰ ਵੀ ਯਾਦ ਕਰੋ ਤੇ ਕੋਈ ਪਰੀ ਕਹਾਣੀਆਂ ਲੱਗਦੀਆਂ, ਜਿੱਦਾਂ ਬਚਪਨ ਚ ਸਾਡੇ ਸਾਨੂੰ ਬਜ਼ੁਰਗ ਨੀ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ, ਪਰੀਆਂ ਦੀਆਂ ਜਾਂ ਚੁੜੇਲਾਂ ਦੀਆਂ ਜਾਂ ਫਿਰ ਰਾਜੇ ਰਾਣੀਆਂ ਦੀਆਂ, ਉਹ ਕਹਾਣੀਆਂ ਵਾਂਗੂ ਅੱਜ ਕੱਲ ਦੇ ਜਦੋਂ ਮੈਂ ਆਪਣੇ ਬੱਚਿਆਂ ਨੂੰ ਇਹ ਯਾਦਾਂ ਸੁਣਾਉਂਦੀ ਹਾਂ ਤੇ ਉਹਨਾਂ ਦੇ ਲਈ ਇਹ ਗੱਲਾਂ ਇੱਕ ਪਰੀ ਦੀਆਂ ਕਹਾਣੀਆਂ ਵਰਗੀਆਂ ਹੁੰਦੀਆਂ, ਜਿਹਨਾਂ ਨੂੰ ਉਹ ਇਮੇਜਿਨ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਜਿਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਸੱਚ ਹੁੰਦਾ ਹੈ ਕਿ ਮੰਮਾ ਵੈਸੇ ਹੀ ਕਹਿੰਦੀ ਪਈ ਆ, ਏਦਾਂ ਦਾ ਸਮਾਂ ਕਿੱਦਾਂ ਦਾ ਹੁੰਦਾ ਹੋਊਗਾ ਹੈਨਾ। ਸੋ ਬਿਲਕੁਲ ਜੀ, ਅਸੀਂ ਉਸ ਪਰੀ ਲੋਕ ਚ ਰਹਿੰਦੇ ਹਾਂ ਜਿਹਨਾਂ ਦੀਆਂ ਗੱਲਾਂ ਹੁਣ ਰਹਿੰਦੇ ਸੀ, ਜਿਹਦੀਆਂ ਗੱਲਾਂ ਹੁਣ ਅੱਜ ਕੱਲ ਦੇ ਨਿਆਣਿਆਂ ਨੂੰ ਪਰੀਆਂ ਵਰਗੀਆਂ ਹੀ ਲੱਗਦੀਆਂ। ਸੋ ਚਲੋ ਜੀ, ਇਹੋ ਜਿਹੀਆਂ ਗੱਲਾਂ ਹੋਰ ਕੁਝ ਤੁਹਾਡੇ ਨਾਲ ਸਾਂਝੀਆਂ ਕਰਦੀ ਆ, ਪਰ ਨਾਲ ਦੀ ਨਾਲ ਅਸੀਂ ਗੀਤ ਵੀ ਸੁਣਨੇ ਆ। ਸੋ ਇੱਕ ਗੀਤ ਸੁਣਨੇ ਆ ਤੇ ਉਸ ਤੋਂ ਬਾਅਦ ਕੁਝ ਹੋਰ ਯਾਦਾਂ।
ਅਸੀਂ ਕੋਈ ਗੱਲ ਚਾਹਾਂ ਰੱਖ ਮੁੰਡੇ ਉੱਤੇ ਬਸਤਾ ਮੈਂ ਫੇਰ ਸਕੂਲੇ ਜਾਵਾਂ ਕਿਤੇ ਬਚਪਨ ਮੁੜ ਕੇ ਆ ਜਾਵੇ ਬਸ ਇੱਕੋ ਹੀ ਗੱਲ ਚਾਹਾਂ ਰੱਖ ਮੁੰਡੇ ਉੱਤੇ ਬਸਤਾ ਮੈਂ ਫੇਰ ਸਕੂਲੇ ਜਾਵਾਂ ਲੱਗਦਾ ਨਹੀਂ ਸੀ ਜੀ ਇੱਕ ਪਲ ਵੀ ਮੇਰਾ ਉਹਨਾਂ ਯਾਰਾਂ ਬਿਨ ਮੇਰੀ ਅੱਜ ਵੀ ਅੱਖ ਭਰੀ ਆਉਂਦੀ ਜਦ ਚੇਤੇ ਆਉਣੀ ਮੇਰੀ ਅੱਜ ਵੀ ਅੱਖ ਭਰੀ ਆਉਂਦੀ ਜਦ ਚੇਤੇ ਆਉਣੀ ਮੇਰੀ ਅੱਜ ਵੀ ਅੱਖ ਭਰੀ ਆਉਂਦੀ ਜਦ ਚੇਤੇ ਆਉਣੀ
ਵੀ ਅੱਖ ਭਰ ਆਉਂਦੀ ਜਦੋਂ ਚੇਤੇ ਆਉਣ ਦਿਨ ਸੋ ਬਿਲਕੁਲ ਜੀ ਗੀਤ ਸੁਣਦੇ ਸੁਣਦੇ ਅਸੀਂ ਸਾਰੇ ਹੀ ਜ਼ਰੂਰ ਯਾਦ ਆਇਆ ਹੁਣ ਆਪਣਾ ਵੇਲਾ ਜਦੋਂ ਅਸੀਂ ਮੋਢੇ ਤੇ ਬਸਤਾ ਰੱਖ ਕੇ ਸਕੂਲ ਜਾਈਦਾ ਸੀਗਾ ਦੜੰਗੇ ਲਾਉਂਦੇ ਲਾਉਂਦੇ ਹਨਾ ਉਹ ਸਕੂਲ ਦੇ ਦਿਨ ਜਿਹੜੀਆਂ ਮਸਤੀਆਂ ਉੱਥੇ ਕੀਤੀਆਂ ਹੋਈਆਂ ਉਹ ਸਾਰਿਆਂ ਨੂੰ ਯਾਦ ਆਈਆਂ ਹੋਈਆਂ ਸਹੀ ਗੱਲ ਹੈ ਜ਼ਿੰਦਗੀ ਦੀਆਂ ਰਾਹਾਂ ਤੇ ਤੁਰੇ ਜਾਂਦੇ ਹਾਂ ਜਦੋਂ ਖੜੇ ਹੋ ਕੇ ਸਹੀ ਗੱਲ ਹੈ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਆਪਣੀ ਜ਼ਿੰਦਗੀ ਵੱਲ ਦੇਖ ਕੇ ਹੈਰਾਨੀ ਹੁੰਦੀ ਹੈ ਤੇ ਅੱਛਾ ਵਸੀ ਸੀ ਹੈਨਾ ਕਿੰਨਾ ਕੁਝ ਬਦਲ ਗਿਆ ਕਿੰਨਾ ਕੁਝ ਬਦਲ ਗਿਆ ਕਦੀ ਕਦੀ ਲੱਗਦਾ ਹੁੰਦਾ ਵੀ ਅਸੀਂ ਵੀ ਬਦਲ ਗਏ ਪਰ ਨਹੀਂ ਜਦੋਂ ਆਪਣੀ ਜ਼ਿੰਦਗੀ ਵੱਲ ਨਜ਼ਰ ਮਾਰੋ ਆਪਣੇ ਵੱਲ ਨਜ਼ਰ ਮਾਰੋ ਤੇ ਬਹੁਤ ਕੁਝ ਲੱਗਦਾ ਵੀ ਨਹੀਂ ਉਹ ਮੈਂ ਹੀ ਸੀ ਉਹ ਮੇਰੀ ਜ਼ਿੰਦਗੀ ਹੀ ਸੀ ਪਰ ਕਿੰਨੀ ਵੱਖਰੀ ਸੀ ਉਦੋਂ ਤੇ ਕਿੰਨੀ ਵੱਖਰੀ ਹੈ ਹੁਣ ਪਰ ਉਹਨੂੰ ਜਿਉਣ ਵਾਲਾ ਇਨਸਾਨ ਮੈਂ ਹੀ ਹਾਂ ਸੋ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਗੱਲ ਹੈ ਇਹਨੂੰ ਨਗਾਈਏ ਨਾ ਜ਼ਿੰਦਗੀ ਨੂੰ ਜੀਏ ਹਰ ਦਿਨ ਜੀਏ ਇਹਦੇ ਲਈ ਹੋ ਸਕਦਾ ਜੋ ਤੁਹਾਨੂੰ ਚੰਗਾ ਲੱਗਦਾ ਉਹ ਮੇਰੇ ਤੋਂ ਵੱਖਰਾ ਹੋਵੇ, ਜੋ ਮੈਨੂੰ ਚੰਗਾ ਲੱਗਦਾ ਕਿਸੇ ਹੋਰ ਤੋਂ ਵੱਖਰਾ ਹੋਵੇ। ਸੋ ਸਾਡੇ ਹਰ ਕਿਸੇ ਦੀ ਆਪਣੀ ਆਪਣੀ ਜਰਨੀ ਹੈ, ਔਰ ਇਸ ਜਰਨੀ ਨੂੰ ਅਸੀਂ ਕਿੱਦਾਂ ਸਵਾਰ ਸਕਦੇ ਹਾਂ, ਕਿੱਦਾਂ ਵਧੀਆ ਬਣਾ ਸਕਦੇ ਹਾਂ, ਤਾਂ ਕਿ ਜਦੋਂ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ ਤੇ ਇਹ ਨਾ ਲੱਗੇ ਵੀ ਆਏ ਤੇ ਚੱਲੇ ਆ, ਇਹ ਲੱਗੇ ਵੀ ਹਾਂ ਜ਼ਿੰਦਗੀ ਆਈ ਸੀ ਤੇ ਇਹਨੂੰ ਜੀ ਕੇ ਚੱਲੇ ਆ। ਸੋ ਇਹ ਵਾਲੀ ਫੀਲਿੰਗ ਦਿਲ ਦੇ ਵਿੱਚ ਇਸ ਜਜ਼ਬੇ ਨਾਲ ਇਸ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ। ਤੇ ਗੁਰਿੰਦਰ ਸਿੰਘ ਹੁਣਾਂ ਨੇ ਇੱਕ ਯਾਦ ਸਾਂਝੀ ਕੀਤੀ ਮੇਰੇ ਨਾਲ, ਕਹਿੰਦੇ ਇੱਕ ਵਾਰ ਸਰਦੀਆਂ ਵਿੱਚ ਸਾਡੀ ਕਲਾਸ ਬਾਹਰ ਗਰਾਊਂਡ 'ਚ ਧੁੱਪੇ ਲੱਗੀ ਹੋਈ ਸੀ ਤੇ ਕਹਿੰਦੇ ਮੇਰੇ ਇੱਕ ਦੋਸਤ ਜੋ ਅੱਜ ਕੱਲ ਇਟਲੀ ਵਿੱਚ ਹੈ ਉਸਨੇ ਵਾਸੀ ਲਈ ਤਾਂ ਇੱਕ ਤਾਂ ਮੈਂ ਇੱਕ ਚੁਟਕੀ ਮਿੱਟੀ ਦੀ ਉਹਦੇ ਮੂੰਹ ਵਿੱਚ ਪਾ ਦਿੱਤੀ। ਕਹਿੰਦੇ ਕਿੰਨੀ ਮਸਤੀ ਕਰਦੇ ਹੁੰਦੇ ਸੀ, ਸਹੀ ਗੱਲ ਆ, ਮਸਤੀਆਂ ਤਾਂ ਪੁੱਛੋ ਇਹਦਾ ਕੀ ਕਰਦੇ ਹੁੰਦੇ ਸੀਗੇ, ਔਰ ਕਿੰਨੀ ਵਾਰੀ ਫੇਰ ਕੁੱਟ ਵੀ ਪੈਂਦੀ ਹੁੰਦੀ ਸੀਗੀ ਯਾਰਾ, ਪਰ ਅਸੀਂ ਕਿਹੜਾ ਹੱਟੀ ਦਾ ਸੀਗਾ, ਦੋ ਪਈਆਂ ਕਿੱਧਰ ਗਈਆਂ। ਤੇ ਉਹ ਮਸਤੀਆਂ ਬੜੀਆਂ ਮਜ਼ੇਦਾਰ ਹੁੰਦੀਆਂ ਸੀਗੀਆਂ, ਸਹੀ ਗੱਲ ਆ, ਕਦੀ ਕਿਸੇ ਦੇ ਟਿਫਿਨ ਖੋਲ ਕੇ ਖਾ ਲੈਣਾ, ਕਿਸੇ ਦੀ ਰੋਟੀ ਕੱਢ ਕੇ ਖਾ ਲੈਣੀ, ਕਦੀ ਇਹੋ ਜਿਹੇ ਪੰਗੇ ਪਏ, ਹਨਾ ਜਿੱਦਾਂ ਤੁਸੀਂ ਕਿਹਾ ਪਏ ਵਾਸੀ ਲਈ ਤੇ ਚੁਟਕੀ ਮਿੱਟੀ ਦੀ ਮੂੰਹ ਚ ਪਾ ਦਿੱਤੀ, ਬਿਨਾਂ ਸੋਚੇ ਸਮਝੇ ਕਰ ਲਈਦਾ ਹੁੰਦਾ ਸੀਗਾ, ਕੁਛ ਇਹ ਨੀ ਪਤਾ ਹੁੰਦਾ ਸੀ ਵੀ ਇਹਦੇ ਕੀ ਕੋਨਸੀਕੁਐਂਸਿਸ ਹੋਣਗੇ ਅੱਗੇ, ਹਨਾ। ਤੇ ਇਸੇ ਕਰਕੇ ਫਿਰ ਕਈ ਵਾਰੀ ਗਾਲਾਂ ਵੀ ਖਾਈਆਂ ਹੁੰਦੀਆਂ ਸੀਗੀਆਂ, ਪਰ ਮਸਤੀਆਂ ਜਿਹੜੀਆਂ ਕੀਤੀਆਂ ਸਕੂਲ ਦੀਆਂ ਉਹ ਬਹੁਤ ਯਾਦ ਆਉਂਦੀਆਂ ਹੁੰਦੀਆਂ। ਸਹੀ ਗੱਲ ਆ, ਅੱਧੀ ਛੁੱਟੀ ਦਾ ਮੈਨੂੰ ਵੇਲਾ ਬੜਾ ਯਾਦ ਆਉਂਦਾ ਹੁੰਦਾ, ਇੱਕ ਤਾਂ ਜਦੋਂ ਅੱਧੀ ਛੁੱਟੀ ਦੀ ਘੰਟੀ ਵੱਜਦੀ ਹੁੰਦੀ ਸੀ ਤੇ ਕਿੰਨਾ ਵਧੀਆ ਲੱਗਦਾ ਹੁੰਦਾ ਸੀਗਾ, ਸਾਰਿਆਂ ਨੇ ਆਪਣੇ ਆਪਣੇ ਟਿਫਨ ਜੇ ਚੁੱਕ ਕੇ ਚਲ ਜਾਣਾ, ਮੈਨੂੰ ਆਪਣਾ ਟਿਫਨ ਅਜੇ ਵੀ ਯਾਦ ਆ ਵੀ ਕਿਹੋ ਜਿਹਾ ਹੁੰਦਾ ਸੀਗਾ, ਸਟੀਲ ਦਾ ਹੁੰਦਾ ਸੀਗਾ ਉਹ, ਦੋ ਵਾਲਾ ਜਿਹੜਾ ਹੁੰਦਾ ਸੀਗਾ, ਤੇ ਉਹ ਫਿਰ ਸਾਰਿਆਂ ਨੇ ਆਪਣੀਆਂ ਸਹੇਲੀਆਂ ਦੇ ਨਾਲ ਜਾਂ ਸਾਰੇ ਜਣਿਆਂ ਨੂੰ ਜਿੱਥੇ ਜਿੱਥੇ ਜਿਹਨਾਂ ਨਾਲ ਜ਼ਿਆਦਾ ਬਣਦੀ ਹੁੰਦੀ ਸੀ ਇੱਕ ਜਗ੍ਹਾ ਤੇ ਬੈਠ ਕੇ ਫਿਰ ਰੋਟੀ ਖਾਣੀ, ਹਨਾ। ਔਰ ਉਹ ਰੋਟੀ ਖਾਣ ਦਾ ਜੋ ਸਵਾਦ ਹੁੰਦਾ ਸੀਗਾ ਨਾ, ਵੀ ਸੱਚੀ ਗੱਲ ਆ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਇੱਕ ਅੱਧੀ ਛੁੱਟੀ ਦੀ ਜਿਹੜੀ ਵੇਲੇ ਰੋਟੀ ਇਕੱਠੇ ਬੈਠ ਕੇ ਖਾਈ ਦੀ ਹੁੰਦੀ ਸੀ ਤੇ ਇੱਕ ਜਿਹੜੀ ਖੇਤਾਂ ਦੇ ਵਿੱਚ ਰੋਟੀ ਖਾਈ ਦੀ ਹੁੰਦੀ ਸੀਗੀ, ਓਦਾਂ ਦਾ ਸਵਾਦ ਕਿਤੇ ਨੀ ਆਉਂਦਾ, ਤੁਸੀਂ ਜਿੱਦੇ ਵੱਡੇ ਮਰਜ਼ੀ ਰੈਸਟੋਰੈਂਟ ਚ ਚਲੇ ਜਾਓ, ਹੈਨਾ। ਤੇ ਲਓ ਜੀ ਇੱਕ ਮੈਸੇਜ ਹੋਰ ਆਇਆ ਮੈਨੂੰ, ਤੇ ਰਮਨਦੀਪ ਅਟਵਾਲ ਹੁਣਾਂ ਦਾ, ਕਹਿੰਦੇ ਕਿ ਪੜਦੇ ਤੇ ਮੁਹਾਰਨੀ, ਹਾਂ ਮੁਹਾਰਨੀ ਵੀ ਪੜਦੇ ਹੁੰਦੇ ਸੀਗੇ, ਬਿਲਕੁਲ ਰਮਨਦੀਪ ਜੀ, ਸਹੀ ਗੱਲ ਆ, ਬਈ ਮੁਹਾਰਨੀ ਪੜਦੇ ਹੁੰਦੇ ਸੀ, ਊੜਾ ਐੜਾ ਹੁੰਦਾ ਸੀ ਤੇ ਜਿਹੜੇ ਪਹਾੜੇ ਹੁੰਦੇ ਸੀ, ਇਹ ਜਿਹੜਾ ਆਖਰੀ ਜਿਹਾ ਸਮਾਂ ਹੁੰਦਾ ਸੀ ਨਾ, ਜਿਹੜਾ ਲਾਸਟ ਅੱਧਾ ਘੰਟਾ ਹੁੰਦਾ ਸੀਗਾ ਸਕੂਲ ਦਾ, ਪ੍ਰਾਇਮਰੀ ਸਕੂਲ ਦਾ, ਉਹਦੇ ਵਿੱਚ ਇਹ ਚੀਜ਼ਾਂ ਜ਼ਰੂਰ ਦੁਹਰਾਈਆਂ ਜਾਂਦੀਆਂ ਹੁੰਦੀਆਂ ਸੀ, ਔਰ ਉਹ ਚੀਜ਼ਾਂ ਉਦੋਂ ਦੀਆਂ ਪੜੀਆਂ ਦੇਖ ਲਓ ਦਿਮਾਗ 'ਚ ਅਜੇ ਵੀ ਬੈਠੀਆਂ ਆ, ਕੁਝ ਚੀਜ਼ਾਂ ਨੂੰ ਰੱਟੇ ਲਾਉਣੇ ਪੈਂਦੇ ਹੁੰਦੇ ਸੀਗੇ, ਹਨਾ। ਤੇ ਲਓ ਜੀ ਇੱਕ ਮੈਨੂੰ ਮੈਸੇਜ ਆਇਆ ਦੀਪਜੋਤ ਸਿੰਘ ਸੋਈ ਹੁਣਾਂ ਦਾ ਸਿਡਨੀ ਤੋਂ, ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪਹਿਲਾਂ ਮੈਸੇਜ ਕੀਤਾ ਪ੍ਰੋਗਰਾਮ ਦੇ ਵਿੱਚ, ਹੈਨਾ। ਤੇ ਇਹਨਾਂ ਨੇ ਲਿਖਿਆ ਹੈ ਕਿ ਟਾਟਾ ਵਾਲੇ ਸਕੂਲ, ਸਤਿ ਸ਼੍ਰੀ ਅਕਾਲ ਭੈਣ ਜੀ, ਕਹਿੰਦੇ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਜੀ, ਕਹਿੰਦੇ ਬੋਰੀਆਂ ਤੇ ਬੈਠ ਕੇ ਕੀਤੀ ਪੜ੍ਹਾਈ ਅਜੇ ਵੀ ਯਾਦ ਆਉਂਦੀ ਹੈ, ਇਹ ਇੱਕ ਬੋਰੀ ਕੁੱਟ ਭੁੱਲ ਗਏ ਤੁਸੀਂ ਸ਼ਾਇਦ ਕੁੜੀਆਂ ਵਿੱਚ, ਇਹ ਪ੍ਰਚਲਿਤ ਨਹੀਂ ਸੀ, ਠੀਕ ਹੈ, ਹਾਂ ਬਿਲਕੁਲ। ਕਹਿੰਦੇ ਭੈਣ ਜੀ ਕਿੱਥੇ ਪੜ੍ਹੇ ਹੋ ਤੁਸੀਂ, ਤੁਹਾਡੀਆਂ ਗੱਲਾਂ ਤੋਂ ਲੱਗਦਾ ਅਸੀਂ ਇੱਕੋ ਜਿਹਾ ਜ਼ਮਾਨਾ ਦੇਖਿਆ ਹੈ। ਦੀਪਜੋਤ ਸਿੰਘ ਸੋਈ ਹੁਣਾਂ ਨੇ ਸਿਡਨੀ ਤੋਂ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਿਲਕੁਲ ਸਹੀ ਆ, ਉਹ ਜ਼ਮਾਨਾ ਹੀ ਹੋ ਗਿਆ ਹੁਣ ਤੇ, ਅਸੀਂ ਉਹਨੂੰ ਜ਼ਮਾਨਾ ਹੀ ਕਵਾਂਗੇ ਵੀ ਅਸੀਂ ਇੱਕੋ ਜਿਹਾ ਜ਼ਮਾਨਾ ਦੇਖਿਆ, ਉਹ ਜ਼ਮਾਨਾ ਬਿਲਕੁਲ ਸਾਡੇ ਬਚਪਨ ਦਾ ਆ। ਮੈਂ ਪੰਜਾਬ 'ਚ ਹੀ ਰਹੀ ਹਾਂ ਔਰ ਪੰਜਾਬ ਦੇ ਉਹਨਾਂ ਪਿੰਡਾਂ 'ਚ ਹੀ ਪੜ੍ਹੀ ਹਾਂ, ਪਰ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਮੈਂ ਉਨਾ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਨਹੀਂ ਪੜ੍ਹੀ ਜਿੰਨਾ ਸ਼ਾਇਦ ਕਿਉਂਕਿ, ਪਰ ਪਤਾ ਨਹੀਂ ਮੈਂ ਉਹਨਾਂ ਨਾਲ ਕਿਉਂ ਇੰਨਾ ਜੁੜੀ ਹੋਈ ਹਾਂ, ਇੱਕ ਤਾਂ ਮੇਰੇ ਮੰਮੀ ਡੈਡੀ ਉਹ ਸਕੂਲਾਂ ਦੇ ਵਿੱਚ ਟੀਚਰ ਸੀ ਤੇ ਬਾਕੀ ਮੈਂ ਕਦੀ ਇੱਕ ਸਕੂਲ 'ਚ ਹੁੰਦੀ ਸੀ, ਕਦੀ ਇੱਕ 'ਚ, ਕਦੀ ਮੈਂ ਆਪਣੇ ਨਾਨਕਿਆਂ ਦੇ ਔਰ ਕਦੀ ਕਿਤੇ, ਬਾਕੀ ਮੈਂ ਆਪਣੀ ਜਿਹੜੀ ਹਾਈ ਸਕੂਲ ਆ ਉਹ ਮੈਂ ਨਵੋਦਿਆ ਵਿਦਿਆਲਿਆ 'ਚ ਕੀਤਾ, ਉਹ ਹੋਸਟਲ 'ਚ ਕੀਤਾ, ਉਹ ਬਿਲਕੁਲ ਡਿਫਰੈਂਟ ਸੀ, ਮੈਂ ਪਿੰਡ ਦੇ ਮਾਹੌਲ 'ਚ ਨਹੀਂ ਰਹੀ ਉਹ ਸਮਾਂ, ਪਰ ਪਤਾ ਨਹੀਂ ਉਹ ਪਿੰਡ ਮੇਰੇ ਵਿੱਚ ਜ਼ਰੂਰ ਰਿਹਾ ਕਿਤੇ ਜਦੋਂ ਮੈਂ ਹੋਸਟਲ 'ਚ ਵੀ ਰਹਿੰਦੀ ਸੀ। ਸੋ ਉਹ ਇੱਕ ਮੇਨ ਜਿਹਾ ਸਮਾਂ ਹੁੰਦਾ ਜਦੋਂ ਤੁਸੀਂ ਪੂਰਾ ਪਿੰਡ ਦੇ ਵਿੱਚ ਜਿੱਥੇ ਆਲੇ ਦੁਆਲੇ 'ਚ ਰਹਿੰਦੇ ਆ ਉਹ ਤੁਹਾਡੇ 'ਚ ਜਜ਼ਬ ਹੁੰਦਾ, ਉਹ ਸਮਾਂ ਵੈਸੇ ਮੈਂ ਹੋਸਟਲ 'ਚ ਹੀ ਕੱਢਿਆ, ਪਰ ਫਿਰ ਵੀ ਇਹ ਕਹਿ ਲਓ ਵੀ ਮੈਂ ਪਿੰਡ ਨਾਲ ਨਹੀਂ ਜੁੜੀ, ਪਿੰਡ ਹੀ ਮੇਰੇ ਨਾਲ ਜੁੜਿਆ ਹੋਇਆ ਆ। ਬਾਕੀ ਪ੍ਰਾਇਮਰੀ ਸਕੂਲ ਜਿਹੜਾ 2-3 ਸਾਲ ਮੈਂ ਜ਼ਰੂਰ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਲਾਏ ਆ ਉੱਥੇ ਪਿੰਡਾਂ ਦੇ ਵਿੱਚ, ਪਰ ਉਹ ਜਿੰਨਾ ਵੀ ਸਮਾਂ ਮੈਂ ਉਹਨਾਂ ਪਿੰਡਾਂ ਦੇ ਵਿੱਚ ਗੁਜ਼ਾਰਿਆ ਤਾਂ ਨਹੀਂ, ਕਿਉਂ ਉਹ ਇੰਨੀ ਏਦਾਂ ਮੇਰੇ ਅੰਦਰ ਆ ਵੀ ਮੈਂ ਦਿਨ ਦੇ ਮੈਂ ਪੂਰਾ ਦਿਨ ਕਰ ਸਕਦੀ ਹਾਂ ਗੱਲਾਂ ਉਸ ਪਿੰਡ ਦੀਆਂ, ਉਸ ਸਮੇਂ ਦੀਆਂ, ਉਸ ਜ਼ਮਾਨੇ ਦੀਆਂ ਜਿਹਦੀ ਤੁਸੀਂ ਗੱਲ ਕਰਦੇ ਪਏ ਹੋ। ਤੇ ਬਾਕੀ ਤੁਸੀਂ ਬੋਰੀ ਕੁੱਟ ਦੀ ਗੱਲ ਕੀਤੀ ਨਹੀਂ ਨਹੀਂ ਕੁੜੀਆਂ ਚ ਵੀ ਪ੍ਰਚਲਿਤ ਹੁੰਦਾ ਸੀ ਪਰ ਹਾਂ ਇੰਨਾ ਨੀ ਪ੍ਰਚਲਿਤ ਹੁੰਦਾ ਸੀਗਾ ਬੋਰੀ ਪਾ ਕੇ ਨੀ ਕਦੀ ਕੁੱਟਿਆ ਮੈਂ ਕਿਸੇ ਨੂੰ ਪਰ ਅਸੀਂ ਕੰਬਲ ਪਾ ਕੇ ਜ਼ਰੂਰ ਕੁੱਟੀ ਦਾ ਹੁੰਦਾ ਸੀਗਾ ਕੰਬਲ ਕੁਟਾਈ ਕਹਿੰਦੇ ਹੁੰਦੇ ਸੀਗੇ ਹਨਾ ਸੋ ਉਹ ਜਦੋਂ ਅਸੀਂ ਸਾਰੇ ਇਕੱਠੇ ਹੋਏ ਹੋਏ ਤੇ ਅਸੀਂ ਕਜ਼ਨਸ ਵਗੈਰਾ ਆਏ ਹੁੰਦੇ ਸੀ ਤਾਂ ਫਿਰ ਕੰਬਲ ਕੁਟਾਈ ਬਹੁਤ ਕਰੀ ਦੀ ਹੁੰਦੀ ਸੀ ਇੱਕ ਦੂਜੇ ਦੀ ਸੋ ਸਹੀ ਗੱਲ ਆ ਦੇਖ ਲੋ ਵੀ ਹਰ ਇੱਕ ਚੀਜ਼ ਨਾਲ ਸਾਡੀਆਂ ਕਿੰਨੀਆਂ ਯਾਦਾਂ ਜੁੜੀਆਂ ਆ ਅਸੀਂ ਇੱਕ ਬੋਰੀ ਦੀ ਗੱਲ ਕੀਤੀ ਆ ਤੇ ਉਹ ਬੋਰੀ ਦੇ ਨਾਲ ਹੀ ਕਿੰਨੀਆਂ ਯਾਦਾਂ ਸਾਡੀਆਂ ਜੁੜੀਆਂ ਨਿਕਲ ਆਈਆਂ ਤੇ ਹਰਜਿੰਦਰ ਘੁੰਮਣ ਅੰਕਲ ਨੇ ਵੀ ਕਿਹਾ ਕਹਿੰਦੇ ਸਮੇਂ ਨਾਲ ਸਭ ਕੁਝ ਬਦਲ ਜਾਂਦਾ ਹੈ ਬੋਰੇ ਵਿੱਚ ਆਟਾ ਪਿਸਾ ਕੇ ਲਿਆਉਂਦੇ ਹੁੰਦੇ ਸੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਹ ਵੀ ਗੱਲ ਯਾਦ ਕਰਾਈ ਸਹੀ ਗੱਲ ਆ ਬੋਰੇ ਦੇ ਵਿੱਚ ਆਟਾ ਵੀ ਤਾਂ ਪਿਆ ਕੇ ਲਿਆਈਦਾ ਹੁੰਦਾ ਸੀਗਾ ਉਹ ਪਹਿਲਾਂ ਪੀਣ ਕਰਨਾ ਤੇ ਪੀਣ ਜਿਹੜਾ ਹੁੰਦਾ ਸੀ ਫਿਰ ਉਹ ਬੋਰੀ ਦੇ ਵਿੱਚ ਪਾ ਕੇ ਉੱਥੇ ਚੱਕੀ ਤੇ ਛੱਡ ਕੇ ਆਉਣਾ ਤੇ ਫਿਰ ਡੈਡੀ ਨੇ ਉਹ ਚੱਕੀ ਤੋਂ ਆਟਾ ਪਿਆ ਕੇ ਵਾਪਸ ਲੈ ਕੇ ਆਉਣਾ ਵਾਹ ਕਿੰਨੀ ਵਧੀਆ ਜ਼ਿੰਦਗੀ ਔਰ ਕਿੰਨਾ ਸਾਫ਼ ਸੁਥਰੀਆਂ ਚੀਜ਼ਾਂ ਅਸੀਂ ਖਾਈਦੀਆਂ ਸੀ ਅੱਜ ਕੱਲ ਤੇ ਔਰਗੈਨਿਕ ਗੱਲਾਂ ਸੁਣਦੇ ਹੀ ਹਾਂ ਹਨਾ ਔਰ ਉਦੋਂ ਸਾਰਾ ਕੁਝ ਕਿੰਨਾ ਔਰਗੈਨਿਕ ਹੁੰਦਾ ਸੀਗਾ ਘਰ ਦਾ ਆਟਾ ਹੁੰਦਾ ਸੀ ਡੈਡੀ ਨੇ ਚੱਕੀ ਤੋਂ ਆਟਾ ਵੀ ਪਿਆ ਕੇ ਲਿਆਉਣਾ ਤੇਲ ਦੀ ਘਾਣੀ ਕਢਾ ਕੇ ਲਿਆਉਣੀ ਮੰਮੀ ਹੁਣਾਂ ਨੇ ਸਾਡੀਆਂ ਸਾਡੀ ਦਾਦੀ ਨੇ ਜਿਹੜਾ ਘਿਓ ਆ ਉਹਦੇ ਮਰਤਬਾਨ ਜਿਹੜੇ ਜਮਾ ਕੇ ਰੱਖੇ ਹੋਣੇ ਅਚਾਰ ਘਰ ਚ ਪੈਂਦਾ ਹੁੰਦਾ ਸੀ ਸਬਜ਼ੀਆਂ ਘਰ ਦੀਆਂ ਹੁੰਦੀਆਂ ਸੀਗੀਆਂ ਦਾਲਾਂ ਜ਼ਰੂਰ ਬਾਹਰੋਂ ਲਈਦੀਆਂ ਹੁੰਦੀਆਂ ਸੀ ਤੇ ਮੈਨੂੰ ਯਾਦ ਆ ਚੌਲ ਸਾਡੇ ਨਾਨਕਿਆਂ ਦੇ ਆ ਜਾਂਦੇ ਹੁੰਦੇ ਸੀਗੇ ਹਰ ਸਾਲ ਸਾਨੂੰ ਦੋ ਤਿੰਨ ਬੋਰੀਆਂ ਉਹਨਾਂ ਨੇ ਚੌਲਾਂ ਦੀਆਂ ਭੇਜ ਦੇਣੀਆਂ ਕਿਸੇ ਦੇ ਘੀਆ ਲੱਗੀ ਆ ਤੇ ਕਿਸੇ ਨੇ ਉਹ ਫੜਾ ਲੈਣੇ ਕਿਸੇ ਦੇ ਘਰ ਕਰੇਲੇ ਆ ਤੇ ਉਹ ਇੱਕ ਦੂਜੇ ਨੂੰ ਦੇ ਦੇਣੇ ਤੇ ਕਿਸੇ ਦੇ ਘਰ ਲੱਗੇ ਹੁੰਦੇ ਸੀ ਮੈਨੂੰ ਯਾਦ ਆ ਖਰਬੂਜੇ ਜਾਂ ਹਲਵਾਣੇ ਵੀ ਖੇਤਾਂ ਦੇ ਵਿੱਚ ਤੇ ਉਹ ਫੜਾ ਜਾਣੇ ਸੋ ਇਹੋ ਜਿਹੀਆਂ ਚੀਜ਼ਾਂ ਲਈਦੀਆਂ ਹੀ ਹੁੰਦੀਆਂ ਸੀ ਇੱਕ ਦੂਜੇ ਤੋਂ ਹੀ ਬਸ ਕਹਿ ਲੋ ਵੀ ਗਿਫਟ ਹੀ ਆ ਜਾਂਦੇ ਹੁੰਦੇ ਸੀਗੇ ਤੇ ਹਾਂ ਆਹ ਲੱਗੀ ਆ ਤੁਸੀਂ ਕਹਿ ਲੋ ਔਰ ਕਿੰਨਾ ਸੋਹਣਾ ਕਲਚਰ ਸੀ ਸਾਡਾ ਹੈਨਾ ਸੱਚੀ ਗੱਲ ਆ ਮਜ਼ਾ ਹੀ ਆ ਜਾਂਦਾ ਯਾਦਾਂ ਯਾਦ ਕਰਕੇ ਮੈਂ ਤਾਂ ਸੱਚੀ ਕਹਿੰਦੇ ਹੁੰਦੇ ਨਾ ਵੀ ਖੋ ਜਾਣਾ ਮੈਂ ਖੋ ਹੀ ਜਾਂਦੀ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਕਈ ਵਾਰੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਯਾਦਾਂ ਦੇ ਵਿੱਚ ਕਿਉਂਕਿ ਮੈਨੂੰ ਉਹ ਤਸਵੀਰਾਂ ਦਿਸਣ ਲੱਗ ਜਾਂਦੀਆਂ ਤੇ ਰਜਿੰਦਰ ਘੁੰਮਣ ਅੰਕਲ ਕਹਿ ਰਹੇ ਆ ਕਿ ਸਕੂਲ ਵਿੱਚ ਕੁਦਰਤ ਦੇ ਏਸੀ ਹੁੰਦੇ ਸੀ ਬਿਲਕੁਲ ਸਹੀ ਕਿਹਾ ਕੁਦਰਤ ਦੇ ਏਸੀ ਹੁੰਦੇ ਸੀ ਸਕੂਲਾਂ ਦੇ ਵਿੱਚ ਕਿਹੜਾ ਪੱਖੇ ਵੀ ਬਾਅਦ ਵਿੱਚ ਹੀ ਲੱਗੇ ਆ ਕਈ ਤਾਂ ਹਨਾ ਔਰ ਗਰਮੀਆਂ ਦੇ ਵਿੱਚ ਬਾਹਰ ਬੈਠ ਚਾਹੀਦਾ ਹੁੰਦਾ ਸੀ ਦਰਖਤਾਂ ਦੇ ਥੱਲੇ ਤੇ ਸਰਦੀਆਂ ਦੇ ਵਿੱਚ ਬਾਹਰ ਧੁੱਪ ਚ ਬੈਠ ਚਾਹੀਦਾ ਹੁੰਦਾ ਸੀਗਾ ਤੇ ਜਦੋਂ ਮੀਂਹ ਪੈਂਦੇ ਹੁੰਦੇ ਸੀ ਉਦੋਂ ਅਸੀਂ ਛੁੱਟੀ ਮਾਰ ਲਈਦੀ ਹੁੰਦੀ ਸੀਗੀ ਸਕੂਲਿੰਗ ਇਹੋ ਜਿਹੀ ਹੁੰਦੀ ਸੀ ਬਟ ਜੋ ਵੀ ਆ ਬਹੁਤ ਵਧੀਆ ਸੀ ਸੋ ਲਓ ਜੀ ਗੱਲਾਂ ਬਾਤਾਂ ਦੇ ਸਕੂਲਾਂ ਦੀਆਂ ਕਰ ਰਹੇ ਆ ਤੇ ਇੱਕ ਹੁਣ ਮੈਂ ਤੁਹਾਡੇ ਨਾਲ ਸਕੂਲ ਦੀ ਇੱਕ ਹੋਰ ਗੱਲ ਤੋਰਦੀ ਆ ਹਨਾ ਥੋੜੇ ਜਿਹੇ ਇਮੋਸ਼ਨਲ ਹੋਏ ਆ ਥੋੜਾ ਹਾਸਾ ਮਜ਼ਾਕ ਵੀ ਹੋ ਜਾਏ ਸੋ ਚਲੋ ਆਹ ਵਾਲਾ ਲਤੀਫਾ ਤੁਹਾਡੇ ਨਾਲ ਸਾਂਝਾ ਕਰਦੀ ਆ ਆਓ ਸੁਣਦੇ ਆ
ਚਾਚਾ ਜੀ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਤੁਸੀਂ ਸਕੂਲ ਚ ਭੈਣ ਜੀ ਨੂੰ ਟਿੱਚ ਸਮਝਦੇ ਹੋਵੋਗੇ ਪਰ ਤੁਹਾਡੀ ਤਾਂ ਸਿਫਤ ਕਰਨੀ ਵੀ ਨਿਫਲ ਆ
ਓਏ ਭਤੀਜ ਤੂੰ ਚਾਚੇ ਨੂੰ ਕੀ ਸਮਝਦਾ ਮੈਂ ਤਾਂ ਬਿਨਾ ਪਾਣੀਓ ਹਜਾਮਤ ਕਰ ਦਿੰਦਾ ਸੀ ਇਹੋ ਜੀ ਭੈੜੀ ਨੀਤ ਵਾਲਾ ਸੀ ਜੇ ਅਸਮਾਨ ਚ ਇੱਕ ਵਾਰੀ ਵੱਧ ਗੁੱਡੇ ਨੀ ਵੇਖ ਲੈਂਦਾ ਸੀ ਨਾ ਉਹ ਵੀ ਸਾਲਾ ਬੋ ਕੇ ਸਾਡੇ ਘਰੇ ਗਿਰ ਪੈਂਦਾ ਸੀ ਤੂੰ ਭੈਣ ਜੀ ਦੀ ਗੱਲ ਕਰਦਾ ਮੈਂ ਤਾਂ ਸਕੂਲ ਚ ਕਦੇ ਮਾਟਰਾਂ ਨੂੰ ਰਾਹ ਨੀ ਦਿੱਤਾ ਸੀ
ਚਾਚਾ ਫੇਰ ਬੜਾਂਗਾ ਵੀ ਤਾਂ ਤੇਰਾ ਹੁੰਦਾ ਸੀ
ਓਏ ਕਮਲਿਆ ਜਿਹੜੀ ਇੱਟ ਭੱਠੇ ਦਾ ਜਿਆਦਾ ਸੇਕ ਝੱਲੇ ਨਾ ਪੱਕੀ ਵੀ ਉਹੀ ਓ ਕਹਾਉਂਦੀ ਆ ਨਹੀਂ ਬਾਕੀ ਤਾਂ ਤੇਰੇ ਵਾਂਗੂ ਕੱਚੀਆਂ ਪਿੱਲੀਆਂ ਹੀ ਰਹਿ ਜਾਂਦੀਆਂ ਹੁਣ ਤੂੰ ਭਲਾ ਐ ਦੱਸ ਵੀ ਦਸਵੀਂ ਚ ਕਿੰਨੇ ਸਾਲ ਲਾਏ ਸੀ
ਇੱਕ ਸਾਲ
ਤੇ ਮੈਂ ਲਾਏ ਨੇ ਚਾਰ ਤਜਰਬਾ ਤੇਰਾ ਵੱਧ ਹੋਇਆ ਕਿ ਮੇਰਾ
ਸਦਕੇ ਜਿਹੇ ਚਾਚਾ ਤੇਰੇ ਹਿਸਾਬ ਕਿਤਾਬ ਦੇ ਪਰ ਐ ਦੱਸ ਵੀ ਹਰ ਰੋਜ਼ ਕੁੱਟ ਕੱਢ ਕੇ ਟੀਚਰ ਦਿਖਾਉਂਦਾ ਹੁੰਦਾ ਸੀ
ਪੁੱਛ ਨਾ ਪੁੱਤੀ ਜਨ ਗਨ ਮਨ ਤੋਂ ਲੈ ਕੇ ਖੀਰਲੀ ਘਾਂਟੀ ਤੱਕ ਸਕੂਲ ਚ ਏਦਾਂ ਦਾ ਮਾਹੌਲ ਸਿਰਜਦਾ ਸੀ ਕਿ ਕਦੇ ਕਦੇ ਮੈਨੂੰ ਐ ਲੱਗਦਾ ਸੀ ਕਿ ਮੈਂ ਸਕੂਲ ਚ ਨੀ ਪੜ੍ਹਨਾ ਆਇਆ ਕਿਸੇ ਥਾਣੇ ਚ ਪੜ੍ਹਨ ਆਇਆ ਹੋਇਆ ਪਹਿਲਾ ਪੀੜ ਹੁੰਦਾ ਸੀ ਭੂਗੋਲ ਵਾਲੇ ਮਾਸਟਰ ਦਾ ਆਉਂਦਾ ਹੀ ਪੁੱਛਣ ਲੱਗ ਪਿਆ ਚਤਰਿਆ ਹਿਮਾਲਿਆ ਪਰਬਤ ਕਿੱਥੇ ਆ ਮੈਂ ਸੋਚਿਆ ਮਨਾ ਬੋਣੀ ਦਾ ਟਾਈਮ ਆ ਕਾਹਨੂੰ ਗਲਤ ਦੱਸ ਕੇ ਸਵੇਰੇ ਸਵੇਰੇ ਕੁੱਟ ਖਾਣੀ ਆ ਮੈਂ ਕਿਹਾ ਜੀ ਪਤਾ ਨੀ ਕਹਿੰਦਾ ਜਾ ਪਿੱਛੇ ਜਾ ਕੇ ਬੈਂਚ ਤੇ ਖੜ ਜਾ ਮੈਂ ਕਿਹਾ ਜੀ ਇੱਥੋਂ ਦੇਖ ਜੂ ਮਗਰ ਹੀ ਮਾਸਟਰ ਨੇ ਢਾਲਿਆ
ਚਾਚਾ ਢਾਉਣਾ ਹੀ ਸੀ
ਦੂਜਾ ਪੀੜ ਆ ਗਿਆ ਸਾਇੰਸ ਵਾਲੇ ਮਾਸਟਰ ਦਾ ਕਹਿੰਦਾ ਬੱਚੋ ਸਾਡੇ ਸਾਇੰਸਦਾਨਾਂ ਨੇ ਕਿੱਦਾਂ ਦਾ ਖਤਰਨਾਕ ਤੇਜ਼ਾਬ ਬਣਾਇਆ ਜੇ ਸ਼ੀਸ਼ੇ ਪਾਉਂਗੇ ਸ਼ੀਸ਼ੇ ਨੂੰ ਸਾੜ ਦੂ ਲੋਹੇ ਤੇ ਪਾਉਂਗੇ ਲੋਹੇ ਨੂੰ ਗਾਲ ਦੂ ਸਟੀਲ ਨੂੰ ਲੱਕੜ ਨੂੰ ਜਾਣੀ ਕੇ ਦੁਨੀਆਂ ਦੀ ਹਰੇਕ ਚੀਜ਼ ਨੂੰ ਗਾਲ ਦੂ ਮੈਂ ਵਿੱਚੋਂ ਹੀ ਟੋਕ ਕੇ ਕਿਹਾ ਮਾਸਟਰ ਜੀ ਜੇ ਏਡਾ ਖਤਰਨਾਕ ਤੇਜ਼ਾਬ ਬਣਾ ਤਾਂ ਲਿਆ ਇਹਨੂੰ ਰੱਖੋਗੇ ਕਾਹਦੇ ਚ ਬਟ ਕੇ ਚਪੇੜ ਮਾਰੀ ਕਹਿੰਦਾ ਉਹਦੀ ਅਜੇ ਖੋਜ ਕਰਨੀ ਆ ਨਾਲੇ ਨਾਲੇ ਜਿਹੜੀ ਚੀਜ਼ ਟਮਾਟਰ ਨੂੰ ਨੀ ਪਤਾ ਮੈਨੂੰ ਕਿਵੇਂ ਪਤਾ ਹੋ ਸਕਦੀ
ਚਾਚਾ ਸਾਇੰਸ ਵਾਲੇ ਮਾਸਟਰ ਤੇ ਨਜਾਇਜ਼ ਕੱਟਿਆ
ਹਮਦਰਦੀ ਲਈ ਧੰਨਵਾਦ ਤੀਜਾ ਪੀੜ ਹੁੰਦਾ ਸੀ ਭਤੀਜ ਪੰਜਾਬੀ ਵਾਲੇ ਮਾਸਟਰ ਦਾ ਉਹ ਤਾਂ ਤੈਨੂੰ ਪਤਾ ਮੈਨੂੰ ਬੇਹੇ ਕੜਾਂਗੂ ਲੈਂਦਾ ਹੁੰਦਾ ਸੀ ਬਸ ਬਹਾਨਾ ਹੀ ਭਾਲਦਾ ਹੁੰਦਾ ਸੀ ਇੱਕ ਦਿਨ ਮੈਨੂੰ ਕਹਿੰਦਾ ਪਲਿੰਗ ਇਸਤਰੀ ਲਿੰਗ ਬਣਾ ਮੈਂ ਕਿਹਾ ਜੀ ਕਿਵੇਂ ਕਹਿੰਦਾ ਜਿਵੇਂ ਗੋਰੇ ਦਾ ਹੁੰਦਾ ਗੋਰੀ, ਮੈਂ ਕਿਹਾ ਜੀ ਪੁੱਛੋ, ਕਹਿੰਦਾ ਮੋਰ ਦਾ, ਮੈਂ ਕਿਹਾ ਜੀ ਮੋਰੀ, ਕਹਿੰਦਾ ਚੋਰ ਦਾ, ਮੈਂ ਕਿਹਾ ਜੀ ਚੋਰੀ, ਕਹਿੰਦਾ ਗਿਆਨੀ ਦਾ ਇਸਤਰੀ ਲਿੰਗ ਕੀ ਹੁੰਦਾ?
ਫਿਰ ਤੁਸੀਂ ਕਿਹਾ?
ਮੈਂ ਕਿਹਾ ਭਰਵਾਕਰ ਵਾਲੇ ਭੈਣ ਜੀ। ਮੈਨੂੰ ਕਹਿੰਦਾ ਚਤਰਿਆ ਤੇਰੇ ਵੱਲ ਤਿੰਨ ਚਪੇੜਾਂ ਹੋ ਗਈਆਂ, ਮੈਂ ਕਿਹਾ ਜੀ ਫਿਰ ਮਾਰ ਲੋ, ਕਹਿੰਦਾ ਇਕੱਠੀਆਂ ਹੋਲਣ ਦਾ ਇੱਕ ਦੋ ਦਾ ਸਵਾਦ ਨਹੀਂ ਆਉਂਦਾ। ਭਤੀਜ ਅਗਲੇ ਪੀੜ ਦੀ ਘੰਟੀ ਵੱਜਣ ਤੋਂ ਬਾਅਦ ਵੀ 5 ਮਿੰਟ ਕਲਾਸ ਚ ਖੜਾ ਰਹਿਣਾ ਹੁੰਦਾ ਸੀ।
ਕਿਉਂ?
ਚੌਥਾ ਪੀੜ ਹਿੰਦੀ ਵਾਲੀ ਭੈਣ ਜੀ ਦਾ ਹੁੰਦਾ ਸੀ ਨਾ, ਉਹਦੇ ਆਉਣ ਤੋਂ ਬਾਅਦ ਉਹਨੂੰ ਨਮਸਤੇ ਕਰਨੀ ਹੁੰਦੀ ਸੀ, ਫਿਰ ਕਿਤੇ ਜਾਂਦਾ ਹੁੰਦਾ ਸੀ। ਵੀ ਜੇ ਕੋਈ ਪੁੱਛਣ ਵਾਲਾ ਹੋਵੇ ਭਲਿਆ ਮਾਨਸਾ, ਤੂੰ ਪੰਜਾਬੀ ਦਾ ਟੀਚਰ ਆ, ਕਹਿ ਸਤਿ ਸ੍ਰੀ ਅਕਾਲ, ਆਖੇ ਜੀ ਨਮਸਕਾਰ। ਬਸ ਭਤੀਜ ਇਹੋ ਜਿਹੇ ਬਿਆਨ ਕਰਕੇ ਰਹਿ ਗਿਆ, ਹੁਣ ਨੂੰ ਕਦੋਂ ਦਾ ਮਿਲ ਜਾਂਦਾ?
ਚਾਚਾ ਕੀ
ਆਹੀ ਚੰਡੀਗੜ੍ਹ ਪੰਜਾਬ ਨੂੰ?
ਚੱਲ ਛੱਡ ਚਾਚਾ, ਤੈ ਰਾਜਨੀਤੀ ਤੋਂ ਕੀ ਲੈਣਾ?
ਨਹੀਂ ਭਤੀਜ, ਦੁੱਖ ਹੁੰਦਾ ਜਦੋਂ ਪੰਜਾਬੀ ਹੋ ਕੇ ਵੀ ਬੰਦੇ ਯਾਰ ਪੰਜਾਬੀ ਨੀ ਬੋਲਦੇ।
ਜੇ ਆਪਣੇ ਆਪ ਨੂੰ ਇੰਨੇ ਸੂਰਮਾ ਸਮਝਦਾ ਤਾਂ ਫੇਰ ਪਿੱਛੇ ਕੋਈ ਡਿੰਗਾ ਕਿਉਂ ਮਾਰਦਾ? ਜਾਂ ਲੱਗ ਮੂਰੇ ਲਾ ਮੋਰਚਾ ਲੈ ਪੰਗਾ।
ਓਏ ਕਮਲਿਆ, ਜਿਹੜੇ ਢਾਡੀ ਹੁੰਦੇ ਆ ਉਹ ਆਪ ਨੀ ਲੜਦੇ ਹੁੰਦੇ, ਸਿਰਫ ਲੋਕਾਂ ਨੂੰ ਇਹ ਜੋਸ਼ ਦਵਾਉਂਦੇ ਹੁੰਦੇ ਆ। ਆਪਣਾ ਕੰਮ ਆ ਲੋਕਾਂ ਨੂੰ ਉਂਗਲ ਲਾਉਣਾ, ਉਂਗਲ ਲਾਤੀ, ਹੁਣ ਸਰਕਾਰ ਜਾਣੇ ਚਾਹੇ ਲੋਕ ਜਾਣ।
ਚੱਲ ਛੱਡ ਤੂੰ ਪੋਲਿਟਿਕਸ ਨੂੰ, ਤੂੰ ਹਿੰਦੀ ਵਾਲੀ ਭੈਣ ਜੀ ਦੀ ਗੱਲ ਸੁਣਾ।
ਲੈ ਹਿੰਦੀ ਵਾਲੀ ਦੀ ਗੱਲ ਸੁਣ ਲੈ। ਆਉਂਦੀ ਏ ਕਲਾਸ ਚ ਪਤਾ ਕੀ ਕਹਿੰਦੀ?
ਚਤੁਰ ਸਿੰਘ ਥੋੜਾ ਦੂਰ ਬੈਠਾ ਕਰੋ, ਕਿਆ ਨਾ ਕਰ ਨਹੀਂ ਆਤੇ, ਕਿਤਨੀ ਬਦਬੂ ਆਤੀ ਹੈ।
ਫਿਰ ਚਾਚਾ ਤੂੰ ਕੀ ਕਿਹਾ?
ਮੈਂ ਕਿਹਾ ਭੈਣ ਜੀ ਸਾਨੂੰ ਪੜਾਉਣ ਆਉਂਦੇ ਹੋ ਕੋ ਸੁੰਘਣ ਆਉਂਦੇ ਹੋ?
ਚਾਚਾ ਫਿਰ ਇਦੋ ਬਾਅਦ ਕਿਤੋਂ ਕੁੱਟ ਖਾਧੀ?
ਇਦੋ ਬਾਅਦ ਕੁੱਟ ਨੀ ਖਾਧੀ ਭਤੀਜ, ਰਸੈਸ ਹੋ ਗਈ, ਪਹਿਲਾਂ ਰੋਟੀ ਖਾਧੀ।
ਲਓ ਜੀ, ਜਸਵਿੰਦਰ ਭੱਲੇ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਹਨਾ, ਇਹ ਵੀ ਕਮਾਲ ਦੀਆਂ ਹੁੰਦੀਆਂ ਸੀ। ਯਾਦ ਆ ਛਣਕਾਟਾ ਆਉਂਦਾ ਹੁੰਦਾ ਸੀ ਔਰ ਹਰ ਸਾਲ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੁੰਦਾ ਸੀ, ਫਿਰ ਉਹ ਛਣਕਾਟੇ ਦੀ ਕੈਸਟ ਲਿਆ ਕੇ ਸਾਰੇ ਘਰ ਨੇ ਬੈਠ ਕੇ ਸੁਣਨੀ, ਔਰ ਪਤਾ ਨੀ ਕਿੰਨੀ ਵਾਰੀ ਸੁਣੀ ਦੀ ਹੁੰਦੀ ਸੀ, ਸਾਰੇ ਜਿਹੜੇ ਉਹਦੇ ਚੁਟਕਲੇ ਜੋਕਸ ਸਭ ਕੁਛ ਯਾਦ ਹੋ ਜਾਂਦਾ ਹੁੰਦਾ ਸੀਗਾ। ਸੋ ਟੱਬਰਾਂ ਚ ਬਹਿਣ ਦਾ ਇੱਕ ਮਾਹੌਲ ਹੁੰਦਾ ਸੀਗਾ, ਸਾਰੇ ਜੋ ਵੀ ਚੀਜ਼ ਹੁੰਦੀ ਸੀ ਇਕੱਠੇ ਕਰੀ ਦੀ ਹੁੰਦੀ ਸੀ, ਚਾਹੇ ਇਕੱਠੇ ਬੈਠ ਕੇ ਖਾਣਾ ਹੋਵੇ, ਚਾਹੇ ਇਕੱਠੇ ਬੈਠ ਕੇ ਟੀਵੀ ਵੇਖਣ ਦੀ ਗੱਲ ਹੋਵੇ, ਚਾਹੇ ਹਨਾ ਇਕੱਠੇ ਸੌਣ ਦੀ ਗੱਲ ਹੋਵੇ। ਬਾਹਰ ਵਿਹੜੇ ਚ ਮੰਜੇ ਡਾਲੇ ਦੇ ਹੁੰਦੇ ਸੀ ਤੇ ਸਾਰੇ ਟੱਬਰ ਨੇ ਉੱਥੇ ਪੈ ਜਾਣਾ ਰੋਟੀ ਖਾਣੀ, ਤਾਂ ਵੀ ਸਾਰਿਆਂ ਨੇ ਇਕੱਠੀ ਬੈਠ ਕੇ, ਔਰ ਜਦੋਂ ਰੋਟੀ ਪਕਾਉਣੀ ਵੀ ਤੇ ਉਦੋਂ ਵੀ ਮੈਨੂੰ ਯਾਦ ਆ ਤੇ ਸਾਡੇ ਦਾਦੀ ਜੀ ਨੇ ਬਾਲਣ ਪਾਈ ਜਾਣਾ ਲੋਹ ਦੇ ਵਿੱਚ, ਤੇ ਮੰਮੀ ਨੇ ਜੇ ਰੋਟੀਆਂ ਬੇਲਦੇ ਹੋਣੇ ਤਾਂ ਮੈਂ ਅਸੀਂ ਸਾਡੇ ਵਰਗੀਆਂ ਦੇ ਨਾਲ ਠੂਠੀਆਂ ਪੇੜੇ ਕਰਨ ਲੱਗ ਜਾਣਾ। ਸੋ ਇੱਕ ਸਾਰੀ ਸਾਂਝ ਜਿਹੀ ਹੁੰਦੀ ਸੀ, ਚਾਹੇ ਉਹ ਘਰ ਦੀ ਹੋਵੇ, ਚਾਹੇ ਗੁਆਂਢ ਨਾਲ ਹੋਵੇ, ਚਾਹੇ ਪਿੰਡ ਨਾਲ ਹੋਵੇ, ਚਾਹੇ ਰਿਸ਼ਤੇਦਾਰੀ ਨਾਲ ਹੋਵੇ, ਇੱਕ ਸਾਂਝ ਬਹੁਤ ਇੰਪੋਰਟੈਂਟ ਚੀਜ਼ ਸੀ ਉਦੋਂ, ਜਿਹੜੀ ਅੱਜ ਕੱਲ੍ਹ ਜਿਹੜੀ ਨਿਕਲਦੀ ਜਾ ਰਹੀ ਆ, ਔਰ ਅੱਜ ਕੱਲ੍ਹ ਅਸੀਂ ਸਾਰੇ ਖਿਲਰਦੇ ਜਾ ਰਹੇ ਹਾਂ, ਇਕੱਲੇ 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 ਹੁੰਦੇ ਜਾ ਰਹੇ ਹਾਂ। ਰਾਤ ਨੂੰ ਰੋਟੀ ਖਾਈ ਦੀ ਹੁੰਦੀ ਸੀ ਤਾਂ ਵੀ ਸਾਰਿਆਂ ਨੇ ਇਕੱਠੇ ਬੈਠਣਾ ਜ਼ਰੂਰ, ਰਾਤ ਨੂੰ ਜਦੋਂ ਕਿਸੇ ਮੰਮੀ ਨੇ ਕੋਈ ਬਾਤ ਸੁਣਾਉਣ ਲੱਗਣੀ ਤਾਂ ਸਾਰਿਆਂ ਨੇ ਅਸੀਂ ਇਕੱਠੇ ਬੈਠ ਜਾਣਾ, ਔਰ ਕਈ ਵਾਰੀ ਡੈਡੀ ਵੀ ਨਾਲ ਬੈਠ ਜਾਂਦੇ ਹੁੰਦੇ ਸੀ, ਉਹ ਵੀ ਸੁਣਦੇ ਹੁੰਦੇ ਸੀਗੇ। ਔਰ ਸਹੀ ਗੱਲ ਆ, ਔਰ ਉਹ ਚੀਜ਼ ਅੱਜ ਇਹ ਹੁੰਦੀ ਆ ਭਈ ਹਰਮਨ ਰੇਡੀਓ ਤੇ ਜਦੋਂ ਮੈਂ ਗੱਲ ਕਰਦੀ ਹਾਂ ਤੇ ਅਸੀਂ ਸਾਰੇ ਤੁਸੀਂ ਇਕੱਠੇ ਬੈਠ ਜਾਂਦੇ ਔਰ ਹੁੰਗਾਰਾ ਭਰਦੇ ਹਾਂ, ਤੇ ਮੈਨੂੰ ਉਹੀ ਚੀਜ਼ ਯਾਦ ਆ ਜਾਂਦੀ ਆ। ਇਹ ਜਿਹੜੀ ਹੈ ਇਹ ਵਧੀਆ ਲੱਗਦੀ ਹੈ ਮੈਨੂੰ, ਅਜੇ ਵੀ ਸਾਂਝਾ ਨੂੰ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਜ਼ਰੂਰੀ। ਕੋਈ ਚੰਗੀ ਚੀਜ਼ ਹੁੰਦੀ ਆ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਵੀ ਦੇਖਿਆ ਕਰੋ, ਉਹ ਕਿਹੜੀ ਗੇਮ ਖੇਡਦੇ ਆ ਜਾਂ ਕੀ ਕਰਦੇ, ਉਹਨਾਂ ਦੇ ਨਾਲ ਵੀ ਇੰਟਰਸਟ ਲੈਣਾ ਚਾਹੀਦਾ। ਮੈਨੂੰ ਲੱਗਦਾ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਉਹ ਸਾਂਝ ਪਾਉਣੀ ਚਾਹੀਦੀ, ਤਾਂ ਕਿ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਵੀ ਉਹਨਾਂ ਦੀਆਂ ਚੀਜ਼ਾਂ 'ਚ ਇੰਟਰਸਟ ਸ਼ੋਅ ਕਰ ਰਹੇ ਹਾਂ। ਇਹ ਨਹੀਂ ਵੀ ਜੋ ਅਸੀਂ ਕਹਿੰਦੇ ਪਏ ਹਾਂ ਬੱਚੇ ਸਿਰਫ ਉਹ ਹੀ ਕਰਨ। ਜੇ ਮੈਂ ਇਹ ਚਾਹੂੰਗੀ ਕਿ ਮੇਰੇ ਬੱਚੇ ਅੱਜ ਵੀ ਮੇਰੇ ਨਾਲ ਬੈਠ ਕੇ ਮਿੱਟੀ ਦੇ ਭਾਂਡੇ ਬਣਾਉਣ, ਤੇ ਮੈਨੂੰ ਵੀ ਉਹਨਾਂ ਦੇ ਨਾਲ ਬੈਠ ਕੇ ਪਹਿਲਾਂ ਜੋ ਉਹ ਕਰਦੇ ਆ ਉਹ ਕਰਨਾ ਪੈਣਾ ਆ, ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਇਹ ਰਿਲੇਸ਼ਨ ਸਾਡਾ ਉਸ ਹਿਸਾਬ ਦਾ। ਤੇ ਬਾਕੀ ਜਿਹੜੀਆਂ ਗੱਲਾਂ ਤੁਸੀਂ ਸੁਣੀਆਂ ਮਜ਼ਾ ਹੀ ਆ ਗਿਆ, ਪਰ ਭਾਕਰ ਵਾਲੇ ਭੈਣ ਜੀ ਤੇ ਵਿਆਪੀ ਕਰਾ ਗਏ ਹੈ, ਖਚਰੇ ਹੁੰਦੇ ਸੀਗੇ ਨਿਆਣੇ ਵੀ, ਸਹੀ ਗੱਲ ਆ, ਹਨਾ ਸਾਰਾ ਕੁਛ ਭਾਂਪ ਲੈਂਦੇ ਹੁੰਦੇ ਸੀਗੇ। ਸੋ ਚਲੋ ਜੀ, ਸਕੂਲ ਦੀਆਂ ਗੱਲਾਂ ਤਾਂ ਇੰਨੀਆਂ ਪਿਆਰੀਆਂ, ਪਿੱਛੀ ਜੇ ਸ਼ੁਰੂ ਕਰ ਲਈਏ ਤਾਂ ਮੈਨੂੰ ਲੱਗਦਾ ਸਾਡੇ ਇੱਕ ਦੋ ਜਿਹੜੇ ਪ੍ਰੋਗਰਾਮ ਆ ਉਹ ਸਕੂਲ ਦੀਆਂ ਗੱਲਾਂ ਤੇ ਚਲੇ ਜਾਣ, ਹੈਨਾ। ਸੋ ਪਰ ਚਲੋ ਜੀ, ਹੋਰ ਕਿਹੜੀਆਂ ਕਿਹੜੀਆਂ ਯਾਦਾਂ ਤੁਸੀਂ? ਅੱਜ ਦਾ ਪ੍ਰੋਗਰਾਮ ਮੈਂ ਇਸੇ ਕਰਕੇ ਕਿਸੇ ਇੱਕ ਖਾਸ ਯਾਦ ਤੇ ਨਹੀਂ ਰੱਖਿਆ, ਜਿਹੜੀ ਵੀ ਗੱਲ ਸਾਡੇ ਗੱਲਾਂ ਚੋਂ ਗੱਲ ਨਿਕਲਦੀ ਰਹੀ ਉਹੀ ਗੱਲਾਂ ਅਸੀਂ ਕਰਨ ਲੱਗ ਗਏ, ਚਾਹੇ ਉਹ ਫੱਟੀ ਦੀ ਸੀ, ਚਾਹੇ ਬੋਰੀਆਂ ਦੀ ਸੀ, ਜਾਂ ਚਾਹੇ ਅੱਧੀ ਛੁੱਟੀ ਦੀ ਸੀ, ਚਾਹੇ ਸਕੂਲ ਦੀ ਸੀ, ਹੈਨਾ। ਸੋ ਕਈ ਵਾਰੀ ਯਾਦਾਂ ਤੁਹਾਨੂੰ, ਵੈਸੇ ਮੈਂ ਬੈਠੀ ਹੁੰਦੀ ਹਾਂ ਤੇ ਕਿੰਨਾ ਕੁਛ ਯਾਦ ਆਉਂਦਾ ਰਹਿੰਦਾ, ਤੇ ਫਿਰ ਸੋਚਦੀ ਹੁੰਦੀ ਹਾਂ ਵੀ ਹਾਂ ਆਹ ਵਾਲੀ ਯਾਦ ਤੁਹਾਡੇ ਨਾਲ ਯਾਦ ਕਰੂੰਗੀ, ਕੁਝ ਕੁ ਯਾਦ ਰਹਿੰਦੀ ਆ, ਪਰ ਉਹ ਕਈ ਵਾਰੀ ਭੁੱਲ ਜਾਂਦੀ ਆ ਵੀ ਮੈਂ ਕਿਹੜੀਆਂ ਯਾਦਾਂ ਯਾਦ ਕਰਨੀ ਆ, ਕਿਹੜਾ ਸੋਚਿਆ ਸੀ ਤੁਹਾਡੇ ਨਾਲ ਯਾਦ ਕਰੂੰਗੀ। ਕਈ ਵਾਰੀ ਏਦਾਂ ਹੁੰਦਾ ਵੀ ਇੱਕ ਟੋਪਿਕ ਲੈ ਲਈ ਤਾਂ ਉਹਦੇ ਉੱਤੇ ਅਸੀਂ ਯਾਦਾਂ ਜਿਹੜੀਆਂ ਸ਼ੁਰੂ ਕਰਨੀਆਂ ਯਾਦ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਚਲੋ ਐਨੀ ਜੀ, ਬਾਕੀ ਪ੍ਰੋਗਰਾਮ ਦੇ ਵਿਚ ਅਸੀਂ ਸ਼ੁਰੂ ਕੀਤਾ ਹੋਇਆ ਸੁਰਿੰਦਰ ਕੌਰ ਹੁਣਾ ਜੀ ਦੀ ਜਿਹੜੀ ਜੀਵਨੀ ਵਗਦੇ ਪਾਣੀਆਂ ਦਾ ਸੰਗੀਤ, ਉਹ ਵੀ ਪ੍ਰੋਗਰਾਮ ਦੇ ਵਿਚ ਚਲਾਉਂਦੇ ਹੁੰਦੇ ਆ, ਸੋ ਉਹ ਵੀ ਪ੍ਰੋਗਰਾਮ ਦੇ ਵਿਚ ਅੱਗੇ ਅਸੀਂ ਚਲਾਉਣਾ ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਥੇ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਕੁਝ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਸ ਤੋਂ ਬਾਅਦ ਸੁਣਾਂਗੇ ਅਸੀਂ ਵਗਦੇ ਪਾਣੀਆਂ ਦਾ ਸੰਗੀਤ ਡੋਲੀ ਕੁਲੇਰੀਆ ਹੁਣਾਂ ਦੀ ਆਵਾਜ਼ ਦੇ ਵਿਚ, ਪਰ ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ।
बचपन चला गया ते जवानी चली गई, बचपन चला गया ते जवानी चली गई, जिंदगी दी कीमती निशानी चली गई, बचपन चला गया ते जवानी चली गई, जिंदगी दी कीमती निशानी चली गई, बचपन चला गया। ਮਾਵਾਂ ਤੋਂ ਗਾਲਾਂ ਖਾਣ ਦੀ ਨਦਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ। ਅਜੀਬ ਸੀ ਉਜੜੇ ਦਿਲਾਂ ਦੀ ਜਿਸ ਤਰ੍ਹਾਂ ਵੀਰਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ। ਸੱਜਰੀ ਸਵੇਰ ਦਾ, ਸੱਜਰੀ ਸਵੇਰ ਦਾ ਇੰਤਜ਼ਾਰ ਕਰਦਿਆਂ, ਸੱਜਰੀ ਸਵੇਰ ਦਾ, ਸੱਜਰੀ ਸਵੇਰ ਦਾ ਸਾਡੀ ਸੁਹਾਨੀ ਰਾਤ ਦੀ ਬੇਗਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ। जवानी चली गई जिंदगी दी कीमती निशानी चली गई बचपन चला गया कहानी चली गई जिंदगी दी कीमती निशानी चली गई बचपन चला गया ते जवानी चली गई जिंदगी दी कीमती निशानी चली गई बचपन चला गया चले गए साथी चले गए समया दे नाल मेहरबान साथी चले गए साथी चले गए मौसम दे नाल रुत जो मस्तानी चली गई जिंदगी दी कीमती निशानी चली गई बचपन चला गया हो बचपन चला गया बचपन चला गया हो बचपन चला गया
बिल्कुल जी जिंदगी दी कीमती निशानी चली गई जदो ए सोचो तो दिल उदास भी हो जाता है कभी जदो बचपन च सी ते कभी सोचिया नहीं सी ए वाली चीज इन्नी अणमुली होगी कि जिन्नू असी इन्ना याद करिया करांगे इन्ना याद करिया करांगे सुनी दा तां हुंदा सीगा वड्डे कहिंदे हुंदे सी बचपन बड़ा वधिया हुंदा इहनू रज के जियो जदो चला गया फिर याद हुंदा उदो लगदा हुंदा सी भी नहीं एड्डी नहीं गल केड़ी गल आ इह कि एड्डी केड़ी खूबी है उस बचपन दे विच पर अज पता लगता भी बचपन की सीगा किन्ना अमीर सीगा उस गरीबी बारे दे विच भी किन्नी अमीरी लुकी हुई सी हना और किन्ना आला भोला जिहा किन्ना खुशियां नाल भरिया हुंदा सी उह ते चलो जी मेरे दादी जी एक गल हमेशा इह कहिंदे हुंदे सी अगे नालों पिछा भला सो ओही चीज मैं कहिंदी हुंदी आ कि उहनां दीआं गल्लां हुण याद आउंदीआं समझ आउंदीआं उदों समझ ही नहीं आउंदीआं हुंदीआं सी भी इह की गल्लां हुंदीआं आ ते चलो बचपन हुण साडा नहीं रहा पर अपना बचपन जरूर असीं अपने बच्चियां दे नाल जी सकदे आ एक बार फेर तो उहनां दे विच ओही मासूम बच्चियां दे विच ओही मासूमियत हुंदी आ भावें जिथे दे मर्जी होण जिथे मर्जी पलदे होण हां उहनां नूं अपनियां वैल्यू उहनां नूं ओह कदरां कीमतां देणियां जिहड़ियां जरूरी हुंदियां ते कल दी मैं तुहानूं गल सुणाउणियां सी ना सारे सैर करन गए सीगे शामी ते मेरा बेटा नाल साइकलिंग करदा पिया सी ते ओह साइकलिंग करदा करदा डिग गया ते ओहदे गोडे ते खून निकलण लग गया ते ओह बैठा थोड़ा जिहा उदास हो गया वे थोड़ा थोड़ा रोई भी जावे भी मेरे सट लग गई ते असी पत्याई गए उहनूं मैं भी मेरी बेटी भी ओहदे पापा भी भी कोई गल नहीं हां ठीक हो जाऊंगा तू तां बहादुर आ ये वो जो भी चाहीदा ते ओहनूं कहीए भी हुण तू उठ नहीं कहिंदा मेरे तां सट लग गई ते मेरी बेटी ने ना ओहनूं ओहनी बचपन च मेरे तों बहुत गल्लां सुणियां हुण वी मेरे नाल हमेशा मेरे तों गल्लां सुणदी रहिंदी आ मेरे बचपन दीआं असीं की करदे सी किद्दां हुंदे सी ते ओह फिर अगे मेरे बेटे नूं दसदी आ कहिंदी तेनूं पता तेरे सट लगी असीं सारे तेनूं प्यार करदे पए आ जे मम्मा दे सट लगी हुंदी ना बचपन दे विच ते मम्मा नूं कुट पै जाणी सी ओह ना रोंदा रोंदा चुप करके सुणन लग गया कहिंदा क्यों कहिंदी होर ਇੱਦਾਂ ਹੀ ਹੁੰਦਾ ਸੀ ਜੇ ਸੱਟ ਲੱਗ ਜਾਂਦੀ ਹੁੰਦੀ ਸੀਗੀ ਤੇ ਹੋਰ ਗੁੱਸੇ ਹੁੰਦੇ ਸੀਗੇ ਵੀ ਤੁਹਾਡੇ ਕੋਲ ਧਿਆਨ ਨਾਲ ਨੀ ਸਾਈਕਲ ਚੱਲਦਾ ਸੀਗਾ, ਤੁਹਾਡਾ ਧਿਆਨ ਕਿੱਥੇ ਸੀਗਾ, ਯੂ ਸ਼ੁਡ ਬੀ ਕੇਅਰਫੁਲ। ਤੇ ਹੋਰ ਰੋਂਦਾ ਰੋਂਦਾ ਚੁੱਪ ਕਰਕੇ ਮੇਰੇ ਵੱਲ ਦੇਖਣ ਲੱਗ ਗਿਆ ਵੀ ਏਦਾਂ ਹੀ ਹੁੰਦਾ ਸੀ। ਮੈਂ ਕਿਹਾ ਹਾਂ ਏਦਾਂ ਹੀ ਹੁੰਦਾ ਸੀ, ਅਸੀਂ ਤੇ ਜੇ ਆਪਸ ਚ ਲੜਦੇ ਵੀ ਸੀ ਸਾਨੂੰ ਅਸੀਂ ਤਾਂ ਵੀ ਨੀ ਆਪਣੇ ਪੇਰੈਂਟਸ ਨੂੰ ਦੱਸੀਦਾ ਹੁੰਦਾ ਸੀ, ਜੇ ਸਾਡੇ ਸੱਟ ਲੱਗ ਜਾਂਦੀ ਸੀ ਅਸੀਂ ਤਾਂ ਵੀ ਲਕੋ ਲਈਦਾ ਸੀ ਵੀ ਨਹੀਂ ਦੱਸਣੀ ਨੀ, ਇਹ ਤਾਂ ਛੋਟੀ ਜਿਹੀ ਸੱਟ ਆ ਸਾਨੂੰ ਗਾਲਾਂ ਪੈ ਜਾਣੀਆਂ ਵੀ ਹਾਂ ਦੇਖਿਆ ਤੁਹਾਡਾ ਧਿਆਨ ਕਿੱਥੇ ਸੀ ਜਦੋਂ ਤੁਸੀਂ ਤੁਰੇ ਜਾਂਦੇ ਸੀਗੇ। ਤੇ ਉਹ ਮੇਰੀਆਂ ਗੱਲਾਂ ਸੁਣਦਾ ਸੁਣਦਾ ਨਾ ਉੱਠ ਕੇ ਮੇਰੇ ਨਾਲ ਤੁਰ ਪਿਆ ਫਿਰ। ਸੋ ਇਹ ਹੁੰਦੀ ਆ ਪਾਵਰ ਸਾਡੀਆਂ ਯਾਦ ਦੀ, ਹੈ ਨਾ। ਤੇ ਚਲੋ ਜੀ, ਹਰਜਿੰਦਰ ਕੁਮਾਰ ਅੰਕਲ ਦਾ ਮੈਸੇਜ ਆਇਆ ਹੋਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਜਵਾਹਰ ਨਵੋਦਿਆ ਵਿਦਿਆਲਿਆ ਬਹੁਤ ਵਧੀਆ ਸੀ। ਹਾਂਜੀ ਬਹੁਤ ਵਧੀਆ ਸਕੂਲ ਸੀ ਅੰਕਲ, ਬਹੁਤ ਵਧੀਆ ਲਰਨ ਕੀਤਾ ਮੈਂ ਉੱਥੇ, ਬਹੁਤ ਕੁਝ ਸਿੱਖਿਆ, ਪਰ ਨਾਲ ਦੀ ਨਾਲ ਮੈਂ ਆਪਣੇ ਘਰ ਨੂੰ ਜਿੰਨਾ ਮਿਸ ਕੀਤਾ ਨਾ ਉੱਥੇ ਰਹਿੰਦੇ ਹੋਏ, ਉਹ ਮੈਨੂੰ ਹੀ ਪਤਾ। ਚਲੀ ਤਾਂ ਮੈਂ ਗਈ ਸਕੂਲ, ਬਹੁਤ ਵਧੀਆ ਸੀਗਾ, ਤੇ ਮੇਰੇ ਪੇਰੈਂਟਸ ਨੂੰ ਵੀ ਇਹ ਸੀ ਵੀ ਨਹੀਂ ਹੁਣ ਤੂੰ ਆਈ ਆ ਤੂੰ ਪੜ੍ਹ ਇੱਥੇ ਤੂੰ ਕੁਛ ਵਧੀਆ ਕਰੂੰਗੀ, ਪਰ ਮੈਨੂੰ ਪਤਾ ਮੈਂ ਉਹ ਸਾਲ ਕਿੱਦਾਂ ਕੱਟੇ, 6 ਸਾਲ ਉੱਥੇ ਮੈਨੂੰ ਬਹੁਤ ਯਾਦ ਆਉਂਦੀ ਹੁੰਦੀ ਸੀ ਘਰ ਦੀ, ਬਹੁਤ ਮਿਸ ਕੀਤਾ ਮੈਂ ਉਸ ਸਮੇਂ ਦੇ ਵਿੱਚ ਆਪਣੇ ਘਰ ਨੂੰ। ਸ਼ਾਇਦ ਮੈਂ ਡੀਪਲੀ ਤਾਂ ਹੀ ਇੰਨੀ ਜ਼ਿਆਦਾ ਜੁੜੀ ਹੋਈ ਹਾਂ ਅਜੇ ਵੀ ਉਸ ਪਿੰਡ ਨਾਲ, ਕਿਉਂਕਿ ਮੈਂ ਥੋੜਾ ਦੂਰ ਵੀ ਰਹੀ ਹਾਂ ਉਹਦੇ ਤੋਂ। ਐਕਚੁਅਲ 'ਚ ਹੁੰਦਾ ਹੀ ਹੈ ਜਦੋਂ ਤੁਸੀਂ ਕਿਸੇ ਚੀਜ਼ ਤੋਂ ਦੂਰ ਹੁੰਦੇ ਆ ਨਾ ਤਾਂ ਫਿਰ ਇਮੋਸ਼ਨਲੀ ਤੁਸੀਂ ਉਹਦੇ ਹੋਰ ਜ਼ਿਆਦਾ ਲਾਗੇ ਹੋ ਜਾਂਦੇ ਆ। ਤੇ ਇਹਨਾਂ ਨੇ ਕਿਹਾ, ਕਹਿੰਦੇ ਅੱਛਾ ਜੀ ਲੱਸੀ ਨਾਲ ਤੇ ਦਹੀਂ ਦੇ ਨਾਲ ਸਿਰ ਨਹਾਉਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਬਿਲਕੁਲ ਜੀ, ਦਹੀਂ ਤੇ ਲੱਸੀ ਨਾਲ ਸਿਰ ਨਹਾਉਂਦੇ ਹੁੰਦੇ ਸੀਗੇ ਘਰ ਦੇ, ਉਹਨਾਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ, ਪਰ ਬਾਅਦ ਚ ਸਮੈਲ ਆਉਂਦੀ ਹੁੰਦੀ ਸੀ ਵਾਲਾਂ ਚੋਂ, ਬਸ ਇਹੀ ਹੁੰਦਾ ਸੀ, ਅਦਰਵਾਈਜ਼ ਬਹੁਤ ਵਧੀਆ ਹੁੰਦਾ ਸੀਗਾ। ਔਰ ਹੌਲੀ ਹੌਲੀ ਫਿਰ ਲੱਸੀ ਦਹੀਂ ਤੋਂ ਉਸ ਤੋਂ ਬਾਅਦ ਕੇਸ਼ ਨਿਖਾਰ ਸਾਬਣ ਆ ਗਏ। ਸਾਡੀ ਦਾਦੀ ਤਾਂ ਵੈਸੇ ਸਾਨੂੰ ਕੱਪੜੇ ਧੋਣ ਵਾਲੇ ਦੇਸੀ ਸਾਬਣ ਨਾਲ ਵੀ ਨਹਾਉਂਦੇ ਰਹੇ ਆ। ਉਸ ਤੋਂ ਬਾਅਦ ਮੈਨੂੰ ਯਾਦ ਆ ਵੀ ਆਂਵਲੇ ਤੇ ਰੀਠਾ ਉਹ ਜਿਹੜੇ ਤੇ ਛਿੱਕਾ ਕਾਈ ਹੁੰਦੀਆਂ ਸੀ ਉਹਨਾਂ ਨੂੰ ਵੀ ਭਿਉਂ ਦੇਣਾ, ਤੇ ਉਹਦੇ ਨਾਲ ਵੀ ਮੰਮੀ ਸਿਰ ਧੋਂਦੇ ਹੁੰਦੇ ਸੀ ਆਪਣਾ ਤੇ ਸਾਡਾ ਵੀ ਬਣਾਉਂਦੇ ਹੁੰਦੇ ਸੀਗੇ। ਸੋ ਕਈ ਕੁਛ ਹੀ ਬਦਲਦਾ ਆਇਆ, ਤੁਹਾਨੂੰ ਉਹੀ ਦੱਸਿਆ ਵੀ ਜ਼ਮਾਨਾ ਹੀ ਬਦਲ ਗਿਆ ਸਾਨੂੰ, ਤੇ ਹੁਣ ਦੇਖ ਕੇ ਲੱਗਦਾ ਹੁੰਦਾ ਵੀ ਅੱਛਾ ਇੰਨਾ ਕੁਛ ਚੇਂਜ ਹੋ ਗਿਆ। ਕਿੱਥੋਂ ਸ਼ੁਰੂ ਹੋਏ ਸੀ ਉਹੀ ਦਹੀਂ ਲੱਸੀ ਦੀਆਂ ਗੱਲਾਂ, ਤੇ ਅੱਜ ਕਿਹੜੇ ਕਿਹੜੇ ਕੰਡੀਸ਼ਨਰ ਤੇ ਕਿਹੜੇ ਕਿਹੜੇ ਸ਼ੈਂਪੂ ਤੇ ਕਿਹੜੀਆਂ ਥੈਰੇਪੀਜ਼, ਸਮੂਥਨਿੰਗ ਤੇ ਕੈਰੇਟਿਨ ਵਾਲਾਂ ਦੇ ਲਈ। ਸੋ ਜ਼ਮਾਨਾ ਸੱਚੀ ਬਦਲਦੇ ਦੇਖਿਆ ਅਸੀਂ, ਕਹਿੰਦੇ ਨਾ ਸਦੀ ਪਲਟੀ ਹੈ, ਸੋਰੀ ਸਿਰਫ ਸਦੀ ਪਲਟੀ ਨਹੀਂ, ਅਸੀਂ ਸਦੀਆਂ ਬਦਲਦੀਆਂ ਦੇਖੀਆਂ। ਓਨੇ ਕੇ ਸਮੇਂ ਦੇ ਵਿੱਚ ਇਹ ਕਹਿ ਲਓ ਵੀ 35-40 ਸਾਲਾਂ ਦੇ ਵਿੱਚ ਇੱਕ ਸਦੀ ਬਦਲ ਗਈ। ਸਮਾਂ ਬਦਲਦਾ ਰਿਹਾ ਹੋਣਾ ਸਾਡੇ ਦਾਦੀ ਦੇ ਟਾਈਮ ਤੋਂ ਬਾਅਦ, ਜਦੋਂ ਡੈਡੀ ਹੋਣਾ ਦਾ ਟਾਈਮ ਆਇਆ ਹੋਣਾ, ਜਾਂ ਪੜਦਾਦਿਆਂ ਦੇ ਟਾਈਮ ਤੋਂ ਬਾਅਦ ਸਾਡੇ ਦਾਦੀ ਦਾ ਟਾਈਮ ਆਇਆ ਹੋਣਾ, ਬਦਲਦਾ ਬਹੁਤ ਕੁਝ ਰਿਹਾ ਹੋਣਾ, ਪਰ ਜਿੰਨਾ ਬਦਲਾਵ ਅਸੀਂ ਦੇਖਿਆ ਸ਼ਾਇਦ ਕਿਸੇ ਹੋਰ ਪੀੜ੍ਹੀ ਨੇ ਨਾ ਦੇਖਿਆ ਹੋਵੇ, ਹੈ ਨਾ। ਤੇ ਰਮਨਦੀਪ ਅਟਵਾਲ ਹੁਣਾਂ ਨੇ ਕਿਹਾ, ਕਹਿੰਦੇ ਰਾਤ ਨੂੰ ਸਟਾਰ ਕਾਊਂਟ ਕਰਨੇ ਤੇ ਪੁੱਗੇ ਦਾ ਪਗਾਟਾ ਪਾਉਣਾ, ਕਹਿੰਦੇ ਤੇ ਡਰਿੰਕ ਵਾਰਮ ਮਿਲਕ ਵਿਦ ਗੁੜ ਦੀ ਡਲੀ। ਹਾਏ ਸਹੀ ਗੱਲ ਆ, ਉਹ ਜਿਹੜਾ ਰਾਤ ਨੂੰ ਦੁੱਧ ਇੱਕ ਤਾਂ ਗੁੜ ਪਾ ਕੇ ਔਰ ਇੱਕ ਸ਼ੱਕਰ ਪਾ ਕੇ, ਮੈਨੂੰ ਯਾਦ ਆ ਜਦੋਂ ਵੀ ਅਸੀਂ ਆਪਣੇ ਮਾਮਾ ਜੀ ਦੇ ਕੋਲ ਜਾਈਦਾ ਹੁੰਦਾ ਸੀ ਕਿ ਸਾਡੀ ਮਾਮੀ ਸਾਨੂੰ ਨਾ ਸ਼ੱਕਰ ਵਾਲਾ ਦੁੱਧ ਹੀ ਦਿੰਦੀ ਹੁੰਦੀ ਸੀ, ਉਹ ਮੈਨੂੰ ਬੜਾ ਪਸੰਦ ਸੀ, ਅਦਰਵਾਈਜ਼ ਮੈਂ ਦੁੱਧ ਨਹੀਂ ਪੀਂਦੀ ਹੁੰਦੀ, ਪਰ ਮੈਨੂੰ ਸ਼ੱਕਰ ਵਾਲਾ ਦੁੱਧ ਸਵਾਦ ਲੱਗਦਾ ਹੁੰਦਾ ਸੀ, ਉਹ ਮੈਂ ਜ਼ਰੂਰ ਪੀ ਲੈਂਦੀ ਹੁੰਦੀ ਸੀ। ਤੇ ਯਾਦ ਆ ਬਿਲਕੁਲ ਬਾਹਰ ਮੰਜੇ ਡੱਠਿਆਂ ਦੇ ਉੱਤੇ ਜਿਹੜੇ ਤਾਰੇ ਦੇਖੀ ਦੇ ਹੁੰਦੇ ਸੀਗੇ ਉਹਦੀਆਂ, ਤੇ ਕਿਆ ਹੀ ਬਾਤਾਂ, ਉਹ ਤੇ ਮੈਂ ਅਜੇ ਵੀ ਦੇਖਦੀ ਹਾਂ ਤਾਰਿਆਂ ਨਾਲ, ਤਾਂ ਮੇਰਾ ਅਜੇ ਵੀ ਓਨਾ ਹੀ ਮੂੰਹ ਆ, ਮੈਂ ਇਹੀ ਗੱਲ ਤੁਹਾਨੂੰ ਦੱਸਾਂ, ਜਿੰਨਾ ਬਚਪਨ ਚ ਸੀ ਓਨਾ ਹੀ ਹੋਣੇ ਆ, ਤਾਰੇ ਦੇਖੇ ਬਿਨਾਂ ਮੈਨੂੰ ਨੀਂਦ ਹੀ ਨਹੀਂ ਆਉਂਦੀ, ਜ਼ਰੂਰ ਦੇਖਦੀ ਹਾਂ ਅਸਮਾਨ ਚ ਮੈਂ ਨਜ਼ਰ ਭਰ ਕੇ ਇੱਕ ਵਾਰੀ ਤਾਰੇ ਦੇਖਦੀ ਹਾਂ ਰਾਤ ਨੂੰ ਤੇ ਫੇਰ ਹੀ ਸੌਂਦੀ ਹਾਂ। ਤੇ ਲਓ ਜੀ, ਗੱਲਾਂ ਬਾਤਾਂ ਕਰਦੇ ਕਰਦੇ ਸਾਡਾ ਟਾਈਮ ਦਾ ਫੇਰ ਪਤਾ ਨਹੀਂ ਲੱਗਾ ਔਰ ਸਮਾਂ ਸਾਡਾ ਹੋ ਗਿਆ। ਯਾਦਾਂ ਯਾਦ ਕਰਕੇ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਨਾਲ, ਅੱਜ ਬਹੁਤ ਸਾਰੀਆਂ ਯਾਦਾਂ ਫੇਰ ਯਾਦ ਕੀਤੀਆਂ, ਬਹੁਤ ਕੁਝ ਤਾਜ਼ਾ ਹੋ ਜਾਂਦਾ ਆ। ਸੋ ਇੱਕ ਗੱਲ ਇਹ ਹਮੇਸ਼ਾ ਇਹ ਰਿਕੁਐਸਟ ਕਰਦੀ ਹੁੰਦੀ ਆ ਕਿ ਮੈਂ ਜਿੱਦਾਂ ਕੋਈ ਯਾਦ ਲੈ ਕੇ ਆਉਂਦੀ ਹਾਂ ਜਾਂ ਯਾਦ ਕਰਦੀ ਹਾਂ, ਤੁਸੀਂ ਵੀ ਕੋਈ ਨਾ ਕੋਈ ਯਾਦ ਦਾ ਸਿਰਾ ਜ਼ਰੂਰ ਦੱਸਿਆ ਕਰੋ, ਕੋਈ ਵੀ ਯਾਦ ਜਿਹੜੀ ਤੁਹਾਨੂੰ ਯਾਦ ਆਵੇ, ਹੋ ਸਕਦਾ ਤੁਹਾਡੀਆਂ ਉਹਨਾਂ ਯਾਦਾਂ ਚੋਂ ਮੈਨੂੰ ਆਪਣੀ ਕੋਈ ਯਾਦ ਯਾਦ ਆਵੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸੋ ਇਹ ਸਾਂਝ ਜਿਹੜੀ ਯਾਦਾਂ ਵਾਲੀ ਹੈ ਇਹਨੂੰ ਜ਼ਰੂਰ ਬਰਕਰਾਰ ਰੱਖੋ ਔਰ ਵਧਾਉਂਦੇ ਰਹੋ, ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਔਰ ਜਿਨ੍ਹਾਂ ਨੇ ਚੁੱਪਚਾਪ ਪ੍ਰੋਗਰਾਮ ਸੁਣਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਔਰ ਆਉਂਦੇ ਪ੍ਰੋਗਰਾਮ ਦੇ ਵਿੱਚ ਫੇਰ ਕੋਈ ਹੋਰ ਯਾਦ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਦੇ ਲਈ। ਲਓ ਜਗਤਾਰ ਗਿੱਲ ਭੱਜ ਦਾ ਮੈਸੇਜ ਆਇਆ, ਜਾਂਦੇ ਜਾਂਦੇ ਅੱਜ ਕੱਲ ਸਮਾਂ ਜਦੋਂ ਬਦਲ ਜਾਂਦਾ ਹੈ ਨਾ ਤਾਂ ਫੇਰ ਮੈਨੂੰ ਜਗਤਾਰ ਭਾਜੀ ਥੋੜੇ ਜਿਹੇ ਲੇਟ ਹੋ ਜਾਂਦੇ ਆ, ਹਨਾ, ਕੁਝ ਸਮੇਂ ਦੀ ਪ੍ਰੋਬਲਮ ਹੋ ਜਾਂਦੀ ਹੈ, ਉਹਦੇ ਕਰਕੇ ਤੁਹਾਨੂੰ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਭਾਜੀ ਮੈਂ ਮਿਸ ਕਰਦੀ ਹਾਂ, ਕਿਉਂਕਿ ਤੁਹਾਡੀਆਂ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ। ਜਿਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਹੋਣ ਉਹ ਕਦੇ ਵੀ ਤੁਹਾਨੂੰ ਨਹੀਂ ਛੱਡ ਸਕਦੇ, ਚਾਹੇ ਤੁਸੀਂ ਲੱਖ ਕਸੂਰਵਾਰ ਹੋਵੋ, ਤੁਹਾਨੂੰ ਮਾਫ ਕਰਨ ਦਾ ਬਹਾਨਾ ਉਹ ਫੇਰ ਵੀ ਲੱਭ ਲੈਣਗੇ। ਵਾਹ, ਬਹੁਤ ਸੋਹਣੀ ਗੱਲ ਭਾਜੀ, ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ। ਸੋ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਕਸੂਰਵਾਰ ਵੀ ਠਹਿਰਾਉਂਦੇ ਹਾਂ ਕਿਸੇ ਨੂੰ, ਕਿਤੇ ਨਾ ਕਿਤੇ ਸਾਡਾ ਆਪਣਾ ਕਸੂਰ ਹੀ ਹੁੰਦਾ ਉਹਦੇ ਵਿੱਚ। ਜੇ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ ਨਾ, ਦਿਲੋਂ ਪਿਆਰ ਕਰਦੇ ਹਾਂ, ਤੇ ਅਸੀਂ ਉਹਨਾਂ ਨੂੰ ਮਾਫ਼ ਕਰਨ ਦੇ ਬਹਾਨੇ ਲੱਭ ਹੀ ਲੈਂਦੇ ਹਾਂ, ਤੇ ਜੇ ਅਸੀਂ ਕਿਸੇ ਨੂੰ ਕਸੂਰਵਾਰ ਠਹਿਰਾਉਣਾ ਹੈ ਨਾ, ਤੇ ਅਸੀਂ ਉਹਨੂੰ ਕਸੂਰਵਾਰ ਠਹਿਰਾਉਣ ਲਈ ਵੀ ਲੱਖ ਬਹਾਨੇ ਲੱਭ ਲੈਂਦੇ ਹਾਂ। ਪਰ ਚਲੋ, ਹਰ ਕਿਸੇ ਦੀ ਆਪਣੀ ਆਪਣੀ ਜ਼ਿੰਦਗੀ ਹੈ। ਇਹ ਵੀ ਹੁੰਦਾ ਕਿ ਤੁਸੀਂ ਹਰ ਕਿਸੇ ਦੇ ਨਾਲ ਨਹੀਂ ਤੁਰ ਸਕਦੇ, ਪਰ ਹਾਂ, ਕਿਸੇ ਦੇ ਕਿਸੇ ਨੂੰ ਮਾਫ ਕਰਕੇ ਕਿਸੇ ਦੇ ਕਸੂਰਾਂ ਨੂੰ ਭੁੱਲ ਕੇ ਜ਼ਰੂਰ ਚੱਲ ਸਕਦੇ ਹਾਂ। ਸੋ ਜੇ ਕੋਈ ਜ਼ਿੰਦਗੀ ਚ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਨਹੀਂ ਤੁਰ ਸਕਦਾ, ਤੁਹਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ, ਤੇ ਆਰਾਮ ਨਾਲ ਚੁੱਪਚਾਪ ਛੱਡ ਕੇ ਲਾਂਬੇ ਹੋ ਜਾਓ, ਬਿਨਾਂ ਦਿਲ ਵਿੱਚ ਕੋਈ ਗੱਲਬਾਤ ਰੱਖੇ ਹੋਏ। ਪਰ ਜਿੱਥੇ ਤੱਕ ਹੋ ਸਕੇ ਇਹ ਸਾਂਝ ਨਿਭਾਉਂਦੇ ਰਹੋ, ਇਹ ਪਿਆਰ ਨਿਭਾਉਂਦੇ ਰਹੋ, ਕਿਉਂਕਿ ਮੈਨੂੰ ਇੱਕ ਚੀਜ਼ ਮੈਂ ਜ਼ਰੂਰ ਫੀਲ ਕਰਦੀ ਹਾਂ ਕਿ ਅਸੀਂ ਇਸ ਜ਼ਿੰਦਗੀ ਦੇ ਵਿੱਚ ਪਿਆਰ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ, ਸਭ ਤੋਂ ਇੰਪੋਰਟੈਂਟ ਫੈਕਟਰ ਇੱਕ ਪਿਆਰ ਆ, ਉਹਨੂੰ ਹੀ ਅਸੀਂ ਸਭ ਤੋਂ ਜ਼ਿਆਦਾ ਮਹਿਸੂਸ ਕਰਦੇ ਹਾਂ ਤੇ ਹਮੇਸ਼ਾ ਬਲਿਸ ਚ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ, ਹਨਾ। ਤੇ ਚਲੋ ਜੀ, ਆਓ ਇਸ ਪਿਆਰ ਦੇ ਨਾਲ, ਇਸ ਵਿਚਾਰ ਦੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣੀ ਆ। ਆਉਂਦੇ ਪ੍ਰੋਗਰਾਮ ਦੇ ਵਿੱਚ ਫੇਰ ਕੁਝ ਤੁਹਾਡੇ ਸੋਹਣੇ ਸੋਹਣੇ ਵਿਚਾਰ ਸਾਂਝੇ ਕਰਾਂਗੀ, ਤੇ ਨਾਲ ਸਾਂਝੀਆਂ ਕਰਾਂਗੀ ਆਪਣੀਆਂ ਕੁਝ ਯਾਦਾਂ ਤੁਹਾਡੇ ਨਾਲ। ਬਹੁਤ ਬਹੁਤ ਸ਼ੁਕਰੀਆ, ਵੱਧ ਘੱਟ ਬੋਲ ਹੋ ਗਿਆ ਹੋਵੇ ਅੱਜ ਦੇ ਪ੍ਰੋਗਰਾਮ ਲਈ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ। ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਵਗਦੇ ਪਾਣੀਆਂ ਦਾ ਸੰਗੀਤ, ਜਿਹਦੇ ਵਿੱਚ ਡੋਲੀ ਗੁਲੇਰੀਆ ਜੀ ਅੱਜ ਸੁਰਿੰਦਰ ਕੌਰ ਜੀ ਹੁਣ ਜ਼ਿੰਦਗੀ ਦਾ ਕੁਝ ਹੋਰ ਇੱਕ ਪੰਨਾ ਤੁਹਾਡੇ ਨਾਲ ਸਾਂਝਾ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ।
ਵਗਦੇ ਪਾਣੀਆਂ ਦਾ ਸੰਗੀਤ, ਬਲਵੰਤ ਗਾਰਗੀ ਦਾ ਕਾਸ਼ਨੀ ਵੇੜਾ।
ਬਲਵੰਤ ਗਾਰਗੀ ਦਾ ਘਰ ਕਰਜ਼ਨ ਰੋਡ ਦਿੱਲੀ ਸੀ, ਬੜੀ ਵਧੀਆ ਲੋਕੇਸ਼ਨ ਸੀ। ਕਨੌਟ ਪਲੇਸ ਤੋਂ ਜਨਪਤ ਵਾਲੀ ਰੋਡ, ਅੱਗੇ ਮਾਰਕੀਟ, ਪਿੱਛੇ ਘਰ। ਇਸੇ ਘਰ ਵਿੱਚ ਸਾਰੇ ਦੋਸਤ ਇਕੱਠੇ ਹੁੰਦੇ ਅਤੇ ਆਪਣੇ ਆਪਣੇ ਕਲਾਤਮਕ ਵਿਚਾਰਾਂ ਦਾ ਵਟਾਂਦਰਾ ਹੁੰਦਾ। ਇੱਕ ਸ਼ਾਮ ਜੋ ਅੱਜ ਵੀ ਮੇਰੀਆਂ ਯਾਦਾਂ ਵਿੱਚ ਤੈਰਦੀ ਹੈ, ਉਸ ਯਾਦ ਨੂੰ ਤੁਹਾਡੇ ਨਾਲ ਸਾਂਝਾ ਕਰਨ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਆਓ ਲੈ ਚੱਲਾਂ ਤੁਹਾਨੂੰ ਉਸ ਸ਼ਾਮ ਵਿੱਚ। ਗਾਰਜੀ ਮਾਂ ਅਤੇ 6 ਵਰਿਆਂ ਦੀ ਮੈਂ ਬਲਵੰਤ ਗਾਰਗੀ ਅੰਕਲ ਦੇ ਸੱਦੇ ਉੱਤੇ ਉਹਨਾਂ ਦੇ ਘਰ ਪੁੱਜੇ। ਘਰ ਦਾ ਬੂਹਾ 2 ਪੌੜੀਆਂ ਚੜ ਕੇ ਖੁੱਲਦਾ ਸੀ। ਅੱਗੇ ਇੱਕ ਵੇੜਾ ਸੀ ਜਿਸ ਵਿੱਚ 3 ਫੁੱਟ ਚੌੜੀ, 6 ਫੁੱਟ ਉੱਚੀ ਮਿੱਟੀ ਗਾਰੇ ਦੀ ਬਣੀ ਦੀਵਾਰ ਸੀ, ਜਿਵੇਂ ਕੋਈ ਪਾਰਟੀਸ਼ਨ ਜਾਂ ਪਰਦਾ ਹੋਵੇ। ਉਸ ਕੰਧ ਵਿੱਚ ਇੱਕ ਆਲਾ ਸੀ ਜਿਸ ਵਿੱਚ ਇੱਕ ਬਲਦਾ ਦੀਵਾ ਤਲਿਆ ਹੋਇਆ ਸੀ। ਹੋਰ ਕੋਈ ਰੋਸ਼ਨੀ ਨਹੀਂ ਸੀ। ਬੜੀ ਹੀ ਆਰਟਿਸਟਿਕ ਐਂਟਰੀ ਬਣਾਈ ਹੈ ਬਲਵੰਤ, ਦਾਰਜੀ ਨੇ ਆਵਾਜ਼ ਸੁਣ ਕੇ ਦਾਰਜੀ ਦੀ ਆਵਾਜ਼ ਸੁਣ ਕੇ ਬਲਵੰਤ ਅੰਕਲ ਅੰਦਰੋਂ ਚੱਟ ਦੌੜੇ ਆਏ। ਆਓ ਆਓ ਸੋਢੀ ਸਾਹਿਬ, ਉਹਨਾਂ ਦਾਰਜੀ ਨੂੰ ਘੁੱਟ ਕੇ ਗਲਵਕੜੀ ਪਾਈ ਅਤੇ ਮੇਰਾ ਮੂੰਹ ਚੁੰਮ ਕੇ ਮੈਨੂੰ ਪਿਆਰ ਕੀਤਾ। ਦਾਰਜੀ ਨੇ ਬਲਵੰਤ ਅੰਕਲ ਦੀ ਤਾਰੀਫ਼ ਕਰਦਿਆਂ ਆਖਿਆ, ਐਂਟਰੀ ਨੇ ਬਹੁਤ ਪ੍ਰਭਾਵਿਤ ਕੀਤਾ, ਆਓ ਅੰਦਰ ਚਲੋ, ਉੱਥੇ ਵੀ ਕੁਝ ਨਵਾਂ ਹੈ, ਚਲੋ ਚਲੋ ਅੰਦਰ। ਉਹ ਸਾਨੂੰ ਆਪਣੇ ਬੈਡਰੂਮ ਵਿੱਚ ਲੈ ਗਏ ਅਤੇ ਦਾਰਜੀ ਨੂੰ ਕਹਿਣ ਲੱਗੇ, ਸੋਢੀ ਤੂੰ ਇੱਥੇ ਲੰਮਾ ਪੈ ਜਾ। ਦਾਰਜੀ ਕਹਿਣ ਲੱਗੇ, ਯਾਰ ਹੁਣੇ ਤਾਂ ਆਇਆ, ਅਜੇ ਮੈਂ ਥੱਕਿਆ ਵੀ ਨਹੀਂ। ਗਾਰਗੀ ਕਹਿਣ ਲੱਗੇ, ਨਹੀਂ ਨਹੀਂ ਲੰਮਾ ਪੈ ਕੇ ਦੇਖ ਤਾਂ ਸਹੀ। ਦਾਰਜੀ ਲੇਟ ਗਏ। ਅੰਕਲ ਗਾਰਗੀ ਨੇ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ। ਓਏ ਕੀ ਕਰ ਰਿਹਾ ਬਲਵੰਤ, ਕੀ ਕਰ ਰਿਹਾ? ਓ ਹੋ, ਜ਼ਰਾ ਉੱਪਰ ਛੱਤ ਵੱਲ ਤਾਂ ਦੇਖ। ਉੱਪਰ ਸਭ ਕੁਝ ਕਾਲਾ ਸੀ ਅਤੇ ਨਿੱਕੀਆਂ ਨਿੱਕੀਆਂ ਬੱਤੀਆਂ ਜਗ ਰਹੀਆਂ ਸਨ, ਜਿਵੇਂ ਰਾਤੀ ਅਸਮਾਨ ਵਿੱਚ ਤਾਰੇ। ਬੜਾ ਹੀ ਖੂਬਸੂਰਤ ਨਜ਼ਾਰਾ ਸੀ। ਇਹ ਲੱਗਦਾ ਸੀ ਜਿਵੇਂ ਅਸੀਂ ਖੁੱਲੇ ਅਸਮਾਨ ਹੇਠਾਂ ਤਾਰਿਆਂ ਨੂੰ ਟਿਮਟਿਮਾਉਂਦੇ ਵੇਖ ਰਹੇ ਸਾਂ। ਵਾਹ ਬਲਵੰਤ, ਕਿਆ ਨਜ਼ਾਰਾ ਬਣਾਇਆ ਹੈ, ਲੁਤਫ ਆ ਗਿਆ, ਤੇਰੀਆਂ ਇਹੀ ਗੱਲਾਂ ਮੈਨੂੰ ਮਸਤ ਕਰ ਦਿੰਦੀਆਂ ਨੇ। ਗਾਰਗੀ ਅੰਕਲ ਨੇ ਛੱਡ ਕਾਲੇ ਰੰਗ ਦਾ ਨਾਲ ਪੇਂਟ ਕਰਵਾ ਕੇ ਵਿੱਚ ਨਿੱਕੇ ਨਿੱਕੇ ਬਲਬ ਲਗਵਾਏ ਹੋਏ ਸਨ ਤੇ ਇਹ ਦੇਖ ਕੇ ਦਾਰਜੀ ਮਸਤ ਹੋ ਗਏ ਸਨ। ਥੋੜੀ ਦੇਰ ਬਾਅਦ ਘੰਟੀ ਵੱਜੀ, ਕੁਝ ਹੋਰ ਲੋਕ ਅੰਦਰ ਆ ਗਏ। ਉਹਨਾਂ ਵਿੱਚ ਹਬੀਬ ਤਨਵੀਰ ਅਤੇ ਉਹਨਾਂ ਦੀ ਪਤਨੀ ਅੰਮ੍ਰਿਤਾ ਪ੍ਰੀਤਮ, ਡਾਕਟਰ ਇੰਦਰਜੀਤ ਸਿੰਘ, ਗੁਰਸ਼ਰਨ ਭਾਜੀ ਦੇ ਵੱਡੇ ਭਰਾ, ਸਾਰੇ ਵਿਹੜੇ ਵਿੱਚ ਮੋਮਬੱਤੀਆਂ ਦੀ ਰੋਸ਼ਨੀ ਵਿੱਚ ਬਹਿ ਗਏ। ਰਸੋਈ ਵਿਚ ਨੌਕਰ ਮਾਂ ਛੋਲਿਆਂ ਦੀ ਲਾਂਗਰੀ ਦਾਲ ਨੂੰ ਤੜਕਾ ਲਗਾ ਰਿਹਾ ਸੀ। ਰੋਗਨ ਜੋਸ਼ ਵਾਲਾ ਗਰਮਾ ਗਰਮ ਪਤੀਲਾ ਦਾਰ ਜੀ ਆਪ ਪਕਾ ਕੇ ਲਿਆਏ ਸਨ। ਬੜੀਆਂ ਮਜ਼ੇਦਾਰ ਗੱਲਾਂ ਹੋ ਰਹੀਆਂ ਸਨ। ਦਾਰ ਜੀ ਬਲਵੰਤ ਅੰਕਲ ਨੂੰ ਛੇੜ ਰਹੇ ਸਨ, ਹੁਣ ਤਾਂ ਤੂੰ ਪੂਰੀ ਤਰ੍ਹਾਂ ਤਿਆਰ ਹੈ ਬਈ ਘਰ ਵਸਾਉਣ ਲਈ, ਵਿਆਹ ਕਰ ਹੀ ਛੱਡ। ਅੱਗੋਂ ਬਲਵੰਤ ਅੰਕਲ ਨੇ ਕਿਹਾ, ਮੈਂ ਤੇਰੇ ਵਰਗਾ ਖੁਸ਼ਕਿਸਮਤ ਕਿੱਥੇ, ਤੇਰੀ ਬੁਲਬੁਲ ਵਰਗੀ ਕੁੜੀ ਮੈਂ ਕਿੱਥੋਂ ਲਿਆਵਾਂਗਾ। ਇਹ ਪਾਰਟੀ ਅਸਲ ਵਿਚ ਬਲਵੰਤ ਗਾਰਗੀ ਨੇ ਪ੍ਰੋਫੈਸਰ ਬਣ ਕੇ ਅਮਰੀਕਾ ਜਾਣ ਦੀ ਖੁਸ਼ੀ ਵਿਚ ਦਿੱਤੀ ਸੀ। ਦਾਰ ਜੀ ਨੇ ਕਿਹਾ, ਬਲਵੰਤ ਜਿੱਥੇ ਤੂੰ ਚੱਲਿਆ ਹੈ ਉੱਥੇ ਕੋਈ ਨਾ ਕੋਈ ਮਿਲ ਹੀ ਜਾਵੇਗੀ। ਸਾਰੇ ਹੱਸ ਪਏ ਅਤੇ ਉਨ੍ਹਾਂ ਦੇ ਪਿੱਛੇ ਹੀ ਪੈ ਗਏ। ਬਸ ਬਲਵੰਤ, ਬੜੀਆਂ ਸਹੇਲੀਆਂ ਬਣਾ ਲਈਆਂ ਤੂੰ, ਹੁਣ ਵਿਆਹ ਕਰ ਲੈ ਤੇ ਘਰ ਵਸਾ ਲੈ, ਨਿਸ਼ਚਿੰਤ ਹੋ ਜਾ। ਇਹੋ ਹਾਸਾ ਠੱਠਾ ਚੱਲਦਾ ਰਿਹਾ। ਅਚਾਨਕ ਹਬੀਬ ਤਨਵੀਰ ਅੰਕਲ ਨੇ ਤਰਨੁਮ ਵਿਚ ਨਜ਼ਮ ਸੁਣਾਉਣੀ ਸ਼ੁਰੂ ਕੀਤੀ। ਤਬਸਰਾ ਜਫਾਓਂ ਕਾ ਅਹਲੇ ਖੂਨ ਕੀ ਰੰਗਤ ਮੇਂ ਦਿਲ ਕੀ ਤਰਜਮਾਨੀ ਹੈ। ਮਾਹੌਲ ਬਹੁਤ ਹੀ ਸੁਰਮਈ ਬਣ ਗਿਆ। ਹਬੀਬ ਅੰਕਲ ਤੋਂ ਬਾਅਦ ਅੰਮ੍ਰਿਤਾ ਜੀ ਨੇ ਆਪਣੀ ਨਜ਼ਮ ਸੁਣਾਉਣੀ ਸ਼ੁਰੂ ਕੀਤੀ। ਜਦ ਕਦੇ ਵੀ ਕੋਈ ਕਿਧਰੇ ਗੀਤ ਮੇਰਾ ਗਾਏਗਾ, ਜ਼ਿਕਰ ਤੇਰਾ ਆਏਗਾ, ਤੂੰ ਨਹੀਂ ਆਇਆ। ਇਸ਼ਕ ਦੀ ਦਹਿਲੀਜ ਤੇ ਸਜਦਾ ਕਰੇਗਾ ਜਦ ਕੋਈ, ਯਾਦ ਫਿਰ ਦਹਿਲੀਜ ਨੂੰ ਮੇਰਾ ਜ਼ਮਾਨਾ ਆਏਗਾ, ਤੂੰ ਨਹੀਂ ਆਇਆ। ਅੰਮ੍ਰਿਤਾ ਜੀ ਨੇ ਮਾਂ ਨੂੰ ਕਿਹਾ, ਸੁਰਿੰਦਰ ਹੁਣ ਤੂੰ ਕੋਈ ਚੀਜ਼ ਸੁਰੀਲੀ ਜਿਹੀ ਸੁਣਾ। ਮਾਂ ਨੇ ਦਾਰ ਜੀ ਵੱਲ ਤੱਕਿਆ ਅਤੇ ਦੋਵਾਂ ਨੇ ਅੰਮ੍ਰਿਤਾ ਜੀ ਦਾ ਗੀਤ ਨਿੰਮੀ ਨਿੰਮੀ ਤਾਰਿਆਂ ਦੀ ਲੋ ਸੁਣਾਇਆ। ਸਾਰਿਆਂ ਨੇ ਵਾਹ ਵਾਹ ਕਰਦਿਆਂ ਖੂਬ ਤਾਲੀਆਂ ਵਜਾਈਆਂ। ਬਲਵੰਤ ਗਾਰਗੀ ਅੰਕਲ ਨੇ ਉੱਠ ਕੇ ਇੱਕ ਤਜਵੀਜ਼ ਪੇਸ਼ ਕੀਤੀ, ਮੇਰੇ ਨਾਟਕ ਕਾਲ ਆਫ ਦ ਵੈਲੀ ਦੀ ਹੀਰੋਇਨ ਦਾ ਰੋਲ ਸੁਰਿੰਦਰ ਕਰੇਗੀ। ਮਾਂ ਤਾਂ ਤਰਬਕ ਪਈ, ਨਹੀਂ ਬਲਵੰਤ ਮੈਨੂੰ ਐਕਟਿੰਗ ਸ਼ੈਕਟਿੰਗ ਨਹੀਂ ਆਉਂਦੀ। ਗਾਰਗੀ ਜੀ ਨੇ ਕਿਹਾ, ਤੂੰ ਤਾਂ ਸਿਰਫ ਗਾਉਣਾ ਹੀ ਹੈ, ਪੂਰੇ ਭਾਵ ਨਾਲ, ਹੋਰ ਕੁਝ ਕਰਨ ਦੀ ਲੋੜ ਨਹੀਂ। ਅਤੇ ਇੰਨਾ ਕਹਿ ਕੇ ਮਾਂ ਨੂੰ ਰਾਜ਼ੀ ਕਰ ਲਿਆ। ਕੁਝ ਸਮੇਂ ਮਗਰੋਂ ਮਾਂ ਨੇ ਉਹ ਰੋਲ ਖੂਬ ਬਾਖੂਬੀ ਨਿਭਾਇਆ। ਇਸ ਉਪੇਰੇ ਤੋਂ ਬਾਅਦ ਮੈਂ ਮਾਂ ਨੂੰ ਕਈ ਹੋਰ ਉਪੇਰਿਆਂ ਦੇ ਵਿਚ ਖੇਡਦਿਆਂ ਵੇਖਿਆ ਸੀ। ਲੱਕੜ ਦੀ ਲੱਤ, ਤੇਰਾ ਸਿੰਘ ਚੰਨ, ਹੀਰ ਰਾਂਝਾ, ਮਿਰਜ਼ਾ ਸਾਹਿਬ ਦੇ ਲੀਡ ਰੋਲ, ਜਗਦੀਸ਼ ਫਰਿਆਦੀ ਦੇ ਲਿਖੇ ਅਤੇ ਖਲੀਲ ਅੰਕਲ ਦੇ ਸੰਗੀਤਬੱਧ ਨਾਟਕਾਂ ਵਿਚ ਬਾਖੂਬੀ ਰੋਲ ਕਰਦਿਆਂ ਅਤੇ ਵਾਹੋ ਵਾਹੀ ਖੜਦਿਆਂ ਵੀ ਵੇਖਿਆ ਸੀ ਅਤੇ ਉਸ ਦੀ ਅਦਾਕਾਰੀ ਦਾ ਲੁਤਫ ਵੀ ਉਠਾਇਆ ਸੀ। ਮਹਿਫਿਲ ਹੁਣ ਪੂਰੀ ਤਰ੍ਹਾਂ ਪੱਕੀ ਹੋਈ ਸੀ। ਨੌਕਰ ਨੇ ਆ ਕੇ ਕਿਹਾ, ਖਾਣਾ ਖਾ ਲਓ ਸਾਹਿਬ, ਠੰਡਾ ਹੋ ਜਾਏਗਾ। ਸਾਰਿਆਂ ਨੇ ਬੜੇ ਪ੍ਰੇਮ ਨਾਲ ਭੋਜਨ ਕੀਤਾ। ਕੋਈ ਕੱਚੇ ਪਿਆਜ਼ ਦੀ ਫਰਮਾਇਸ਼ ਕਰ ਰਿਹਾ ਸੀ ਅਤੇ ਕੋਈ ਤਾਜ਼ੇ ਫੁਲਕੇ ਦੀ। ਸਾਰਿਆਂ ਨੇ ਬਲਵੰਤ ਗਾਰਗੀ ਅੰਕਲ ਦਾ ਸ਼ੁਕਰੀਆ ਅਦਾ ਕੀਤਾ ਅਤੇ ਆਪੋ ਆਪੇ ਆਪਣੇ ਘਰ ਚਲੇ ਗਏ। ਗਾਰਗੀ ਅੰਕਲ ਉਸ ਰਾਤ ਸਾਡੇ ਨਾਲ ਘਰ ਆ ਗਏ। ਇਹ ਕਰਕੇ ਕਿ ਦਾਰ ਜੀ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਮਾਂ ਮੈਨੂੰ ਕਈ ਵਾਰ ਦੱਸਦੀ ਸੀ ਕਿ ਉਹ ਦਾਰ ਜੀ ਨੂੰ ਬਹੁਤ ਅਹਿਮੀਅਤ ਦਿੰਦੇ ਸਨ। ਉਨ੍ਹਾਂ ਦੀ ਦੋਸਤੀ ਬੜੀ ਪੁਰਾਣੀ, ਗੂੜੀ ਅਤੇ ਗੁੱਜੀ ਸੀ। ਕਈ ਵਾਰ ਬੈਸੋ ਬੈਸੀ ਹੋਇਆ ਵੀ ਮੈਂ ਉਨ੍ਹਾਂ ਨੂੰ ਵੇਖਿਆ ਹੈ, ਪਰ ਫਿਰ ਮੁੜ ਕੇ ਠੀਕ ਠਾਕ ਹੋ ਜਾਂਦੇ ਸਨ ਅਤੇ ਇੱਕ ਦੂਜੇ ਦੀ ਗੱਲ ਨੂੰ ਪੋਜ਼ਿਟਿਵਲੀ ਸਮਝ ਲੈਂਦੇ ਸਨ। ਇੱਕ ਦਿਨ ਸਵੇਰੇ ਹਾਲੇ ਪੂਰੀ ਨੀਂਦ ਵੀ ਨਹੀਂ ਸੀ ਖੁੱਲੀ ਕਿ ਮਾਂ ਮੈਨੂੰ ਜਗਾਉਣ ਮੇਰੇ ਕਮਰੇ ਵਿਚ ਆਈ। ਡੋਲ ਬੱਚੇ, ਛੇਤੀ ਉੱਠ, ਬਲਵੰਤ ਗਾਰਗੀ ਦਾਰ ਜੀ ਨੂੰ ਮਿਲਣ ਆ ਰਹੇ ਹਨ। ਸੂਬੀ ਵੀ ਉਹਦੇ ਨਾਲ। ਦਾਰ ਜੀ ਕਾਰ ਬੰਕਲ ਦੇ ਆਪਰੇਸ਼ਨ ਤੋਂ ਬਾਅਦ ਘਰ ਆਏ ਸਨ। ਉਹ ਬਹੁਤ ਕਮਜ਼ੋਰ ਹੋ ਗਏ ਸਨ ਅਤੇ ਸਾਰੇ ਦੋਸਤ ਜਿਨ੍ਹਾਂ ਨੂੰ ਵੀ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਾ, ਉਹ ਖਬਰ ਲੈਣ ਲਈ ਉਤਾਵਲੇ ਹੁੰਦੇ। ਥੋੜੀ ਦੇਰ ਬਾਅਦ ਹੀ ਅੰਕਲ ਬਲਵੰਤ ਆਪਣੀ ਕਾਰ ਵਿਚੋਂ ਉਤਰੇ, ਸੂਬੀ ਅਤੇ ਨਾਲ ਇਕ ਹੋਰ ਸ਼ਖਸ ਜਿਸ ਦਾ ਮੈਨੂੰ ਨਾਂ ਨਹੀਂ ਪਤਾ। ਖੈਰ, ਦਾਰ ਜੀ ਨੂੰ ਜੱਫੀ ਪਾ ਕੇ ਮਿਲੇ ਅਤੇ ਭਾਵੁਕ ਵੀ ਹੋ ਗਏ। ਪੁਰਾਣੇ ਦਿਨਾਂ ਦੀ ਯਾਦ ਖਾਤਰ ਭਾਵੇਂ ਤੇਰੀ ਤਬੀਅਤ ਵੱਲ ਨਹੀਂ, ਪਰ ਫਿਰ ਵੀ ਮੇਰੇ ਲਈ ਦੋ ਸਤਰਾਂ ਨਿੰਮੀ ਨਿੰਮੀ ਤਾਰਿਆਂ ਦੀ ਲੋ ਸੁਣਾ ਦੇ ਜੋਗਿੰਦਰ, ਮੈਂ ਵੀ ਤੇਰੇ ਨਾਲ ਗਾਵਾਂਗਾ। ਦਾਰ ਜੀ ਹੱਸਣ ਲੱਗ ਪਏ ਅਤੇ ਕਹਿਣ ਲੱਗੇ, ਨਹੀਂ ਨਹੀਂ, ਤੂੰ ਤੇ ਰਹਿਣ ਹੀ ਦੇ, ਤੇਰੀ ਥਾਂ ਡੋਲੀ ਸਾਡੇ ਨਾਲ ਗਾਵੇਗੀ। ਮਾਂ ਨੇ ਪਾਂਧੇ ਨੂੰ ਆਵਾਜ਼ ਮਾਰ ਕੇ ਢੋਲਕ ਮੰਗਵਾ ਲਈ ਅਤੇ ਅਸੀਂ ਤਿੰਨੇ ਦੀਵਾਨ ਤੇ ਬੈਠ ਕੇ ਗਾਉਣ ਲੱਗ ਪਏ। ਸੂਬੀ ਤਸਵੀਰਾਂ ਖਿੱਚ ਰਹੀ ਸੀ ਅਤੇ ਬਲਵੰਤ ਅੰਕਲ ਜ਼ਾਰੋ ਜ਼ਾਰ ਰੋਈ ਜਾ ਰਹੇ ਸਨ। ਯਾਰ, ਤੂੰ ਕਦੇ ਬਿਮਾਰ ਨਾ ਹੋਈ, ਮੈਂ ਤਾਂ ਮਰ ਜਾਵਾਂਗਾ, ਤੇਰੇ ਵਰਗਾ ਯਾਰ ਮੈਨੂੰ ਕਿੱਥੇ ਲੱਭ ਸਕਦਾ। ਮੈਂ ਇਹ ਫੋਟੋ ਆਪਣੀ ਕਿਤਾਬ ਵਿਚ ਛਾਪਾਂਗਾ। ਦਾਰਜੀ ਚੱਟ ਬੋਲ ਪਏ, ਬਲਵੰਤ ਇਹ ਗੱਲ ਗਲਤ ਹੈ, ਮੈਂ ਤਾਂ ਸਿਰ ਤੇ ਪੱਗ ਵੀ ਨਹੀਂ ਤਰੀ ਹੋਈ, ਕਮਲ ਨਾ ਕੁੱਟਿਆ ਕਰ ਸ਼ੁਦਾਈਆ। ਬਲਵੰਤ ਅੰਕਲ ਕਹਿਣ ਲੱਗੇ, ਓਏ ਛੱਡ ਪਰਾਂ ਇਹਨਾਂ ਗੱਲਾਂ ਨੂੰ, ਤੂੰ ਫਿਕਰ ਨਾ ਕਰ, ਸਭ ਨੂੰ ਪਤਾ ਹੈ ਤੂੰ ਦਿਲੋਂ ਗੁਰਸਿੱਖ ਹੈ। ਸਾਰੇ ਹੱਸ ਪਏ।